से दिसन नित खड़िया, रतन जवेहर मान लाल हार कंठ तना जड़िया। नानक वंश धूड़ तैन प्रभ सरनी दर पड़िया, मंगिर प्रभ आराधना बाहर नजर मिड़िया। नानक वंश धूड़ तैन प्रभ सरनी दर पड़िया, मंगिर प्रभ आराधना बाहर न जनमड़िया। मंगर माहे सुहंदिया, हर फिर संग बैठड़िया।
वाहिगुरु जी का खालसा, वाहिगुरु जी की फतेह। परम सत्कार योग गुरु खालसा सात संग जीओ, जो आप सतगुरु साहिबान ने संसार के उधार वास्ते परम पवित्र उपदेशों की बख्शिश की है, वो सारे उपदेश के संग्रह एकत्रता लिखी हुई गुरबाणी स्वरूप न श्री गुरु ग्रंथ साहिब कहा जाता है। उन्होंने उपदेशों सिख्या नाली सतगुरु साहिब जी ने जो ये व्यक्तिगत स्वरूप धारण किया है, आ वाहिगुरु परमेश्वर अंतरजामी ने ते उदों भी उपदेश सिख्या द्वारा ही उधार हुंदा रहा है, ते उही उपदेश जो सतगुरु साहिब जी दे वो लिखे हुए हुण तक मौजूद हन, प्राप्त हन, प्रतख हन साडे सामने। वो लिखिया हुए उपदेशों ने चाहे अखर अखरी रूप दे विच जिवें सतगुरु साहिब जी का वचन है श्री जपजी साहिब जी के अंदर उन्नीवीं पौड़ी च अखरी नाम अखरी सलाह अखरी ज्ञान गीत गुणगाह अखरी लिखण बोलण बाण अखरा सिर संजोग बखान। ये जो कुछ है वे वाहिगुरु परमेश्वर का नाम है। एक तो अखर हैं जिहड़े उन्हां दे आकार चिन्ह हैं, उन्हां तो जैसा ये रचनहार ने उन्हां अखरां नूं रचनहार ने अपने मन विच भाव धार के वो उकरिया है, अंकित किया है, उस तरह दे उन्हां तों वो भाव समझे जाते हैं। पर जेड़ा कोई उन्हां लिखती अखरां दा जाणू होवे, उन्हां नूं समझदा होवे, वखो वखरिया भाषा वखो वखरिया उन्होंने लिखता हैं या लिपियां कह दो, जे नहीं कोई जानता कोई उन्हों इतना बोध नहीं हो सकता। रहो विचार ते दूसरा है, वखो वखरे देशानुसार वखो वखरिया बोलियां हैं, जैसा श्री जपजी साहिब जी दे अंदर ही सतगुरु नानक साहिब जी दे वचन हैं चौथी पौड़ी विच। जो गुरु नानक साहिब जी दे श्री जपजी साहिब जी दे अंदर वचन हैं ਉਹ ਬਹੁਤ ਸੂਤਰ ਰੂਪ ਹਨ, ਜਿਨ੍ਹਾਂ ਤੋਂ ਸੰਸਾਰਿਕ ਰੀਤੀ ਦਾ ਵੀ ਭਾਸ਼ ਪੈਂਦਾ ਹੈ, ਗੱਲ ਪ੍ਰਗਟ ਹੁੰਦੀ ਹੈ, ਤੇ ਪਰਮਾਰਥ ਦੀ ਵੀ ਉਸਦੇ ਵਿੱਚ ਇਹ ਵਿਚਾਰ ਰੱਖੀ ਹੋਈ ਹੈ। ਜੈਸਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਕਿ ਸੱਚਾ ਹੈ ਉਹ ਵਾਹਿਗੁਰੂ ਸਾਹਿਬ। ਸਾਹਿਬ ਇੱਕ ਸਤਿਕਾਰਯੋਗ ਦਾ ਸਤਿਕਾਰਯੋਗ ਵਚਨ ਹੈ, ਤੇ ਮਾਲਕ ਦਾ ਵੀ ਉਹ ਵਾਹਿਗੁਰੂ ਪਰਮੇਸ਼ਰ ਸੱਚਾ ਸਾਹਿਬ ਹੈ। ਇਹ ਸੱਚਾ ਹੁੰਦਾ ਹੈ ਜਿਹੜਾ ਹਰ ਸਮੇਂ ਵਿੱਚ ਹੀ ਹੋਵੇ, ਪਹਿਲਾਂ ਵੀ ਹੋਵੇ, ਹੁਣ ਵੀ ਹੋਵੇ, ਅੱਗੇ ਨੂੰ ਵੀ ਹੋਵੇ, ਮੱਧਕਾਲ ਵਿੱਚ ਵੀ ਹੋਵੇ, ਉਹਨੂੰ ਸੱਚਾ ਕਿਹਾ ਜਾਂਦਾ ਹੈ। ਆਮ ਸੰਸਾਰਿਕ ਵਿਵਹਾਰਿਕ ਦ੍ਰਿਸ਼ਟੀ ਦੇ ਨਾਲ ਜਿੰਨੀ ਜਿੰਨੀ ਕਿਸੇ ਦੀ ਵਸਤੂ ਦੀ ਸਥਿਰਤਾ ਹੈ ਔਰ ਪ੍ਰਤੀਤੀ ਹੈ, ਉਹਨੂੰ ਵੀ ਸੱਚਾ ਕਿਹਾ ਜਾਂਦਾ ਹੈ, ਸੱਚੀ ਕਿਹਾ ਜਾਂਦਾ ਹੈ। ਇੱਕ ਜਿਹੜੀ ਚੀਜ਼ ਜਮਾਂ ਹੀ ਹੈ ਹੀ ਜਿਸ ਦੀ ਹੋਂਦ ਨਹੀਂ ਹੈ, ਉਸਨੂੰ ਅਸੱਤ ਕਿਹਾ ਜਾਂਦਾ ਹੈ, ਝੂਠ ਕਿਹਾ ਜਾਂਦਾ ਹੈ। ਇਹ ਵੀ ਸੱਚ ਦੇ ਨਿਰਣੇ ਜੋ ਸਾਧ ਸੰਗਤ ਕਰਦੇ ਆ ਉਹਨਾਂ ਦੇ ਵਿਚਾਰ ਗੋਚਰ ਹੋਣੇ ਚਾਹੀਦੇ ਹੈ। ਜੈਸੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ੍ਰੀ ਆਸਾ ਜੀ ਦੀ ਗੱਲ ਅੰਦਰ ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੇ ਸੱਚਾ ਹੋਵੇ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਹੋਵੇ। ਇਹ ਝੂਠ ਦੀ ਵੀ ਵਿਚਾਰ ਹੈ ਤੇ ਸੱਚ ਦੀ ਵੀ ਵਿਚਾਰ ਹੈ ਉੱਥੇ। ਇਸ ਕਰਕੇ ਜੇ ਤਾਂ ਸਧਾਰਨ ਜਿਹੀ ਬਿਰਤੀ ਦੇ ਨਾਲ ਸ਼ਬਦ ਦੇ ਜਿਵੇਂ ਆਪਣੀ ਸੁਰਤ ਹੈ, ਇਹ ਹੁਣ ਬਿਰਤੀ ਸਮਝਣ ਵਾਸਤੇ ਮੈਂ ਕਹਿ ਰਿਹਾ। ਕਿਉਂਕਿ ਇੱਥੇ ਤਾਂ ਆਪਣੇ ਆਮ ਸੰਸਾਰ ਦੇ ਵਿੱਚ ਤਾਂ ਇਹ ਕਹਿੰਦੀ ਤੇਰੀ ਸੁਰਤੀ ਬਿਰਤੀ ਠੀਕ ਹੈ, ਉਹ ਬਿਰਤੀ ਵੀ ਉਹ ਤਾਂ ਸਾਰਿਆਂ ਦੀ ਵਰਤੋਂ ਚਾਹੁੰਦੀ ਹੈ, ਬੋਲਦੇ ਵੀ ਹੈ, ਸਮਝਦੇ ਵੀ ਹੈ, ਪਰ ਉਸਦਾ ਜਿਹੜਾ ਨਿਰਣਾ ਆਪ ਹੋਣਾ ਇਹ ਵੀ ਕਠਿਨ ਹੈ। ਜਿਸ ਤਰ੍ਹਾਂ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਅੰਤਰ ਹੀ ਵਸਦਾ ਹੈ, ਪਹਿਲਾਂ ਤਾਂ ਉਸਦਾ ਸਮਝਣਾ ਹੀ ਕਠਿਨ ਹੈ ਵੀ ਕਿਹਾ ਜਿਹਾ ਹੈ, ਕਿਸ ਤਰ੍ਹਾਂ ਵਸਦਾ ਹੈ। ਇਸ ਤਰ੍ਹਾਂ ਹੀ ਜਿਹੜੀ ਇਹ ਬਿਰਤੀ ਹੈ ਹਿਰਦੇ ਦੀ, ਜਿਹੜੀ ਅੱਗੇ ਅੱਗੇ ਗਿਆਨ ਕਰਾਉਣ ਵਾਲੀ ਸੂਖਮ ਵਸਤੂ ਹੈ, ਉਹਨੂੰ ਬਿਰਤੀ ਕਿਹਾ ਜਾਂਦਾ ਹੈ। ਇਹ ਵੀ ਥੋੜ੍ਹਾ ਜਿਹਾ ਜਦੋਂ ਆਪਣਾ ਮਨ ਬੁੱਧ ਇੱਧਰ ਲਾਓਗੇ ਫਿਰ ਕੀ ਹੋਈ, ਵੈਸੀ ਚੀਜ਼ ਦਾ ਕੋਈ ਉਹ ਰੂਪ ਰੰਗ ਵਾਲੀ ਤਾਂ ਹੈ ਨਹੀਂ। ਇਸ ਤਰ੍ਹਾਂ ਹੀ ਆਪਣੇ ਫਿਰ ਉਸਦਾ ਜਿਹੜੇ ਹੋਰ ਗੰਭੀਰ ਡੂੰਘੀਆਂ ਖੋਜਾਂ ਤੇ ਅੱਗੇ ਇਸ ਪਾਸੇ ਲੱਗੇ ਜਾਂ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਸੂਝ ਦਿੱਤੀ ਹੈ, ਉਹ ਫਿਰ ਉਹਦੇ ਖੋਲ ਕੇ ਵਿਚਾਰ ਦੱਸਦੇ ਨੇ, ਜਿਨ੍ਹਾਂ ਨੂੰ ਅਸੀਂ ਲਕਸ਼ਣ ਕਹਿੰਦੇ ਹਾਂ। ਜੈਸੇ ਅੱਜ ਕੱਲ੍ਹ ਆਮ ਪ੍ਰਸਿੱਧ ਹੋ ਗਈ ਹੈ ਅੰਗਰੇਜ਼ੀ, ਕਹਿੰਦੇ ਇਸਦੀ ਕੀ ਡੈਫੀਨੇਸ਼ਨ ਹੈ, ਜਿਸ ਨੂੰ ਅਸੀਂ ਆਪਣੀ ਪੰਜਾਬੀ ਦੇ ਵਿੱਚ ਠੀਕ ਨਿਰਣਾ ਕਹਿ ਸਕਦੇ, ਇਸਦਾ ਕੀ ਨਿਰਣਾ ਹੈ। ਪਰ ਉਹਦਾ ਬਲ ਜ਼ਿਆਦਾ ਪੈ ਗਿਆ ਅੱਜ ਕੱਲ੍ਹ ਸੰਸਾਰ ਦੇ ਉੱਤੇ, ਇਸ ਕਰਕੇ ਜਿਹੜੇ ਇੰਗਲਿਸ਼ ਦੇ ਸ਼ਬਦ ਨੇ ਉਹ ਬਹੁਤ ਵਰਤੋਂ ਵਿੱਚ, ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਵੀ ਸਾਰਿਆਂ ਤੱਕ ਉਹੀ ਪ੍ਰਵਿਰਤ ਹੋ ਹੀ ਜਾਂਦੇ ਨੇ। ਚਲੋ, ਸਮਝਣ ਦੀ ਵਾਸਤੇ ਹੀ ਹੈ ਜਿਹੜੀ ਬੋਲੀ ਕੀ ਹੈ, ਬੋਲ ਕੇ ਕਿਹਾ ਜਾਏ, ਸਿੱਧਾ ਹੀ ਬੋਲ ਕੇ ਕੋਈ ਚੀਜ਼ ਹੈ ਤਾਂ ਬਹੁਤ ਸਥੂਲ ਰੂਪ ਦੇ ਵਿੱਚ ਸਮਝਣ ਦੀ ਗੱਲ ਹੋ ਗਈ, ਨਹੀਂ ਤਾਂ ਜੇ ਅੱਗੇ ਵਿਦਵਤਾ ਦੇ ਨਾਲ ਸੂਕਸ਼ਮ ਢੰਗ ਦੇ ਨਾਲ ਫਿਰ ਉਸਦੇ ਕੁਛ ਹੋਰ ਲੱਛਣ ਹੁੰਦੇ ਨੇ। ਤੋ ਇੱਕ ਇਹ ਬਿਰਤੀ ਵੀ ਹੈ, ਇੱਕ ਸ਼ਬਦ ਬਿਰਤੀ ਵੀ ਹੈ। ਇਹ ਸਾਡੀ ਜਿਹੜੀ ਬਿਰਤੀ ਹੈ, ਸੁਰਤ ਹੈ, ਇਸ ਦੇ ਨਾਲ ਤਾਂ ਵਸਤੂਆਂ ਦਾ, ਬਾਹਰਲੀਆਂ ਦਾ ਤੇ ਅੰਦਰਲੀਆਂ ਦਾ ਗਿਆਨ ਹੁੰਦਾ। ਤੇ ਜਿਹੜੀ ਸ਼ਬਦ ਦੀ ਬਿਰਤੀ ਹੈ ਉਸ ਦੇ ਨਾਲ ਸ਼ਬਦ ਦਾ ਬੋਧ ਹੁੰਦਾ ਹੈ, ਇਸਦਾ ਕੀ ਮਤਲਬ ਹੈ। ਅਰਸ ਦਾ ਜਿਹੜੀ ਉਹ ਇੱਕ ਤਾਂ ਸ਼ਕਤੀ ਬਿਰਤੀ ਹੈ, ਦੂਸਰੀ ਲਕਸ਼ਣਾ ਬਿਰਤੀ ਹੈ। ਲਕਸ਼ਣਾ ਸ਼ਕਤੀ ਬਿਰਤੀ ਤਾਂ ਇੱਕੋ ਹੀ ਹੈ, ਇੱਕ ਚੀਜ਼ ਜਿਸਦਾ ਕੋਈ ਨਾਮ ਰੱਖਿਆ ਹੋਇਆ ਹੈ। ਨਾਮ ਕਿਨ ਰੱਖੇ ਹੈ ਇਹ ਵੀ ਜੇ ਵਿਚਾਰ ਕਰੋਗੇ ਆਪਣੇ ਮਨ ਵਿੱਚ ਜਾਂ ਬੁੱਧ ਵਿੱਚ, ਜਿਹੜੇ ਨਾਂ ਅਸੀਂ ਬੋਲਦੇ ਹਾਂ, ਸਰੀਰ ਹੈ, ਅੱਖਾਂ ਆ, ਹੋਰ ਹੈ, ਵਸਤਰ ਹੈ, ਉਹਨਾਂ ਨੇ ਵੱਖੋ ਵੱਖਰੇ ਨਾਂ ਕਿਨ ਰੱਖ ਦਿੱਤੇ। ਕਹੋਗੇ ਤੇ ਆਦਮੀਆਂ ਨੇ ਰੱਖ ਦਿੱਤੇ ਹੈ, ਉਹਨਾਂ ਨੇ ਜਾਂ ਹੋਰ ਚੀਜ਼ ਹੈ। ਤੇ ਆਦਮੀਆਂ ਨੇ ਕਿਵੇਂ ਰੱਖ ਦਿੱਤੇ, ਇਕੱਠੇ ਹੋ ਕੇ ਉਹ ਨਾਂ ਰੱਖ ਦਿੱਤਾ ਵੀ ਇਹ ਤੋਂ ਐਸਾ ਹੀ ਹੋਵੇ, ਜਾਂ ਕੁਛ ਨੇ ਮਿਲ ਕੇ ਰੱਖ ਦਿੱਤੇ। ਇਸ ਕਰਕੇ ਐਸੀਆਂ ਵਿਚਾਰਾਂ ਜਿਹੜੀਆਂ ਨੇ, ਅਸਚਰਜ ਹੈ, ਸੰਸਾਰ ਵੀ ਅਸਚਰਜ ਹੈ, ਇੱਕ ਇੱਕ ਵਿਅਕਤੀ ਵੀ ਅਸਚਰਜ ਹੈ। ਜੇ ਉਸਦਾ ਵਰਣਨ ਕਰੀਏ ਤੇ ਨਹੀਂ ਤਾਂ ਸਹਿਜੇ ਆਮ ਸਮਝ ਕੇ ਆਪਣਾ ਕੰਮ ਸਿੱਧ ਤਾਂ ਕਰੀ ਜਾਂਦੇ। ਇਹ ਨਿਬੜਦੀ ਗੱਲ ਵੀ ਇਹ ਜਿੰਨੀ ਵੀ ਅਸਰ ਚੀਜ਼ ਹੈ ਇਹ ਵਾਹਿਗੁਰੂ ਤੋਂ ਆਈ ਹੈ। ਕਹਿੰਦੇ ਲੋਕਾਂ ਨੇ ਰੱਖੇ, ਲੋਕਾਂ ਨੇ ਬੁੱਧੀ ਨਾਲ ਹੀ ਰੱਖੇ ਹੈ। ਬੁੱਧੀ ਕਿਹਦੀ ਬਣਾਈ ਹੋਈ ਹੈ? ਜੇ ਉਸਦੇ ਅੰਦਰ ਸਮਝ ਰੱਖੀ ਹੋਈ ਹੈ, ਇਸ ਕਰਕੇ ਉਹ ਆਪਣੀ ਇਸ ਹਉਮੈ ਨੂੰ ਦੂਰ ਕਰਕੇ ਵਿਚਾਰੇ ਵੀ ਇਸ ਗੱਲ ਨੂੰ ਸਫੁਰਨ ਕਿਨ ਕਰਾਇਆ ਅੰਦਰ। ਪਹਿਲਾਂ ਇਸ ਕਰਕੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਇੱਕ ਜਿਹੜੀ ਬਾਣੀ ਹੈ, ਜਪਜੀ ਸਾਹਿਬ ਹੈ, ਬਹੁਤ ਉਸਦੇ ਵਿੱਚ ਡੂੰਘੇ ਆਸ਼ੇ ਹਨ। ਡੂੰਘਿਆਂ ਆਸ਼ਿਆਂ ਨੂੰ ਅਸੀਂ ਨਹੀਂ ਛੇਤੀ ਸਮਝ ਸਕਦੇ, ਜਿੰਨਾ ਚਿਰ ਬਾਹਰਲੀਆਂ ਗੱਲਾਂ ਨੂੰ, ਜੇ ਸੰਸਾਰ ਦੀਆਂ ਚੀਜ਼ਾਂ ਨੂੰ ਹੀ ਉਹਦੀ ਵਿਚਾਰ ਨੂੰ ਨਹੀਂ ਸਮਝਦੇ ਅੰਦਰਲੀ ਵਿਚਾਰ ਨੂੰ ਢਕੀ ਸਮਝਣਾ ਹੈ, ਜਿਸਦਾ ਕੋਈ ਰੂਪ ਰੰਗ ਰੇਖ ਹੀ ਨਹੀਂ ਹੈ। ਇਸ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਉਹ ਅਸਚਰਜ ਹੈ। ਸਾਰੀ ਜਿੰਨੀ ਅਸਚਰਜ ਚੀਜ਼ ਆਈ ਹੈ ਉਸ ਦੇ ਛਾਇਆ ਤੋਂ ਆਈ, ਉਸਦੇ ਪ੍ਰਭਾਵ ਤੋਂ ਆਈ, ਉਸਦੇ ਅਕਸ਼ ਤੋਂ ਆਈ ਹੈ। ਪਹਿਲਾਂ ਤਾਂ ਨਾਮ ਰੂਪ, ਜੇ ਤਾਂ ਇਸੇ ਵਿਚਾਰ ਨੂੰ ਲਈਏ ਤਾਂ ਬਹੁਤ ਵਿਸਾਰ ਵਾਲੀ ਅੱਗੇ ਤੋਂ ਅੱਗੇ ਲੇਖ ਬਣ ਜਾਂਦੇ ਹੈ। ਤੋ ਸਹਿਜੇ ਹੀ ਜਿਹੜਾ ਅੱਖਰੀ ਨਾਮ ਅੱਖਰੀ ਸਲਾਹ ਤੇ ਸਹਿਜੇ ਹੀ ਇਸ ਤੋਂ ਵੀ ਉਹ ਵਾਹਿਗੁਰੂ ਪਰਮੇਸ਼ਰ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਪਹਿਲਾਂ ਇਸ ਆਸ਼ੇ ਨੂੰ ਦਰਸਾਇਆ ਹੈ ਵੀ ਇਹ ਰਚਨਾ ਕਿੱਥੋਂ ਰਚੀ ਗਈ। ਇਹਨੂੰ ਸਹੀ ਦਰਸ਼ਨ ਵਾਲਾ ਕੌਣ ਹੈ? ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ, ਪਰਮਾਰਥ ਨੂੰ ਵੀ, ਵਿਵਹਾਰ ਨੂੰ ਵੀ, ਅਨਾਤਮਾ ਨੂੰ ਵੀ, ਆਤਮਾ ਨੂੰ ਵੀ, ਸੱਚ ਨੂੰ ਵੀ, ਝੂਠ ਨੂੰ ਵੀ ਉਹ ਸਤਿਗੁਰੂ ਦੱਸੇਗਾ। ਸਤਿਗੁਰੂ ਵੀ ਗੁਰਮਤ ਦੇ ਅਨੁਸਾਰ ਹੋਰਾਂ ਨੇ ਬਹੁਤ ਮੰਨੇ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਜੈਸੇ ਕੱਲ ਸਤਿਗੁਰੂ ਪਦ ਦੀ ਵਿਚਾਰ ਹੋ ਚੁੱਕੀ ਹੈ ਵੀ ਪਰਮੇਸ਼ਰ ਤੋਂ ਬਿਨਾਂ ਕੋਈ ਸਤਿਗੁਰੂ ਹੈ ਉਹ ਨਿਰਣਾ ਹੋ ਚੁੱਕਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੀ ਨਾਨਕ ਪਦ ਦਾ ਵੀ ਨਿਰਣਾ ਹੋ ਚੁੱਕਾ ਹੈ। ਵਿਆਕਰਨਿਕ ਔਰ ਕੁਸ਼ ਅਨੁਸਾਰ ਇੱਕ ਅਰਥ ਉਸਦਾ ਸੁਖੈਨ ਰਹਿ ਗਿਆ ਸੀ, ਉਹ ਵੀ ਨਾਨਕ ਜਸਮਨ ਵਿਦਿਤ ਸਾ ਨਾਨਕਾ। ਇਹ ਤਾਂ ਪੁਰਾਣੀ ਭਾਸ਼ਾ ਹੈ, ਪ੍ਰਾਕਿਰਤੀ ਜਾਂ ਦੂਸਰੀ ਸੁਵਾਲਾ ਇਹ ਹੈ ਨਾ ਅਨਕ ਭਾਈ ਸਾਹਿਬ ਸੰਜੋਗ ਸਿੰਘ ਨੇ ਕਿਹਾ ਹੈ ਉਹਦੇ ਕਾਵਿ ਰਚਨਾ ਦੇ ਵਿੱਚ ਉਹਨਾਂ ਨੇ ਉਚਾਰਨ ਕੀਤਾ ਹੈ ਅਨਕ ਅਨਕ ਤੇ ਨਾ, ਨਾ ਦਾ ਅਰਥ ਨਹੀਂ ਹੈ ਅਨਕ ਦਾ ਅਨਕ ਅਨੇਕਤਾ। ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ। ਜਿਹੜਾ ਅਨੇਕਤਾ ਹੀ ਤੋਂ ਰਹਿਤ ਇੱਕ ਸਰੂਪ ਹੈ ਪਰਮੇਸ਼ਰ, ਉਹ ਗੁਰੂ ਨਾਨਕ ਸਾਹਿਬ ਕਹਾਉਂਦਾ ਹੈ। ਉਸਨੇ ਉਸਦਾ ਸਰੂਪ ਤਾਂ ਬਹੁਤ ਵਿਸ਼ਾਲ ਹੈ, ਅੰਤ ਨ ਪਾਵਤ ਦੇਵ ਸਵੈ ਮੁਨ ਇੰਦਰ ਮਹਾਂ ਸ਼ਿਵ ਯੋਗ ਕਰੀ, ਹੁਣ ਵੇਦ ਗ੍ਰੰਥ ਵਿਚਾਰ ਰਹੇ ਹਰ ਜਾਪ ਨ ਛਾਡਿਓ ਏਕ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਸ ਨਿਹਾਲ ਕਰੀ, ਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਅਰਜਨ ਵਾਹਿ ਕਰੀ। ਉਹ ਗੁਰਜੋਤੀ ਸਰੂਪ ਹੈ ਤੇ ਖਾਲਸੇ ਨੂੰ ਉਪਦੇਸ਼ ਦਿੱਤਾ ਸਮਝਣਾ ਚਾਹੀਦਾ ਜੋਤੀ ਕੀ ਹੈ। ਉਸਦਾ ਜੋਤ ਦਾ ਧਿਆਨ ਕਰਨਾ ਹੈ। ਜਾਗਤ ਜੋਤ ਜਪੈ ਨਿਸਬਾਸਰੀ ਬਿਨਾ ਮੰਨੈਕ ਨਾਨ ਹੈ। ਅਖੀਰ ਦੀ ਪੰਕਤੀ ਤੇ ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਣੇ। ਇਹ ਖਾਲਸੇ ਦੀ ਵਿਚਾਰ ਦੱਸ ਦਿੱਤੀ ਹੈ ਤੇ ਜੇ ਖਾਲਸੇ ਦੀ ਵਿਚਾਰ ਕਰੋਗੇ ਅੱਗੇ ਤੋਂ ਅੱਗੇ ਤੇ ਪੂਰਨ ਤੌਰ ਤੇ ਵਾਸਤਵ ਰੂਪ ਤੇ, ਫਿਰ ਇੱਕ ਵਾਹਿਗੁਰੂ ਹੀ ਖਾਲਸਾ ਹੈ, ਹੋਰ ਖਾਲਸਾ ਹੈ ਨਹੀਂ। ਜੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਨਿਰਮਲ ਪਦ ਦੇ ਨਾਲ ਇਸਦਾ ਜ਼ਿਕਰ ਕਰਦਿਆਂ ਹੋਇਆ ਕਿ ਸਾਰੇ ਬ੍ਰਹਿਮੰਡ ਵੀ ਮੈਲੇ ਹੈ, ਮੈਲੀ ਚੀਜ਼ ਜਿਹੜੀ ਖਾਲਸ ਮੈਲ ਨਾ ਹੋਵੇ, ਜਿਸ ਵਿੱਚ ਹੋਰ ਵੀ ਚੀਜ਼ਾਂ ਸਭ ਜਿੰਨੀਆਂ ਇਹ ਬੈਣੀਆਂ, ਇੱਕ ਹਰ ਨਿਰਮਲ ਮੈਲਾ ਮਲਤਾ ਇਹ ਸੰਸਾਰ, ਮੈਲ ਦੇ ਨਾਲ ਮਲੀਨ ਹੋਇਆ ਹੋਇਆ, ਅਸ਼ੁੱਧ ਹੋਇਆ ਹੋਇਆ ਇਹ ਸੰਸਾਰ ਹੈ। ਇੱਕ ਮੈਲੇ ਦੇ ਵਿੱਚ ਕੀ ਹੋਈ ਹੈ, ਇੱਕ ਇੱਕ ਵਿਅਸ਼ਟੀ ਭੇਦ ਦੇ ਨਾਲ ਅਵਿਦਿਆ ਦੀ ਮੈਲ ਹੈ, ਔਰ ਸਮਸ਼ਟੀ ਤੌਰ ਦੇ ਉੱਤੇ ਹਿਰਨ ਗਰਭ ਅਭਿਆਕਰਤ ਆਦਿਕ ਵੀ ਮਾਇਆ ਦੀ ਉਪਾਧੀ ਹੋਣੇ ਕਰਕੇ ਉਹ ਮੈਲ ਹੈ। ਇਸ ਕਰਕੇ ਕੋਈ ਵੀ ਐਸਾ ਨਹੀਂ ਹੈ, ਔਰ ਸ਼ੁੱਧ ਬੋਧ ਕਰਨ ਵਾਸਤੇ, ਸੁਖਾਲਾ ਸਮਝਣ ਵਾਸਤੇ ਅਸੀਂ ਇਹ ਹੋਊਗੀ ਵੀ ਗੁਰੂ ਮਹਾਰਾਜ ਸ਼ੁੱਧ ਸਰੂਪ, ਹੋਰ ਗੁਰਮੁਖ ਜਿਹੜੇ ਨੇ ਉਹ ਸ਼ੁੱਧ ਵਿਅਕਤੀ ਕਰਕੇ ਜਾਂ ਇਹ ਗੁਣਾਂ ਦੇ ਤ੍ਰੈਗੁਣ ਤ੍ਰੈ ਸਰੀਰ ਭੇਦ ਕਰਕੇ ਕੋਈ ਵੀ ਨਿਰਮਲ ਨਹੀਂ ਹੈ। ਇਸ ਕਰਕੇ ਜਿੱਥੇ ਨਿਰਮਲ ਪਦ ਆਏਗਾ, ਜਦੋਂ ਉਸਦਾ ਨਿਰਣਾ ਹੋਣ ਲੱਗਾ, ਅਖੀਰ ਤੇ ਜਾ ਕੇ ਉਹ ਸ਼ੁੱਧ ਸਰੂਪ ਦੇ ਵਿੱਚ ਹੀ, ਜਿਸਦਾ ਕਿਹਾ ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਓ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਉਹੀ ਹੈ ਇੱਕ ਹਰ ਨਿਰਮਲ, ਜਾ ਕੇ ਅੰਤ ਨਾ ਪਾਰਾ ਪਾਰਾ ਵਾਰ, ਉਹੀ ਸ਼ੁੱਧ ਸਰੂਪ ਹੈ। ਤੇ ਆਮ ਸੰਸਾਰ ਦੇ ਵਿੱਚ ਇਹ ਵੀ ਖਾਲਸਾ ਉਹ ਵੀ ਖਾਲਸਾ, ਦੁਕਾਨਾਂ ਤੇ ਵੀ ਖਾਲਸਾ ਉਹ ਵੀ ਖਾਲਸਾ, ਖਾਲਸ ਹੀ ਖਾਲਸ ਹੈ, ਹਮੇ ਖਾਲਸਾ ਤੁਮੇ ਖਾਲਸਾ, ਉਹ ਖਾਲਸਾ ਫਿਰ ਤਾਂ ਹੋ ਵੀ ਖਾਲਸ ਤਾਂ ਫਿਰ ਉਹ ਵੀ ਜਾਣਗੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ੍ਰੀ ਆਸਾ ਜੀ ਦੀ ਪ੍ਰਾਰੰਭ ਕਰਦਿਆਂ ਹੋਇਆ ਵੀ ਗੁਰੂ ਦਾ ਪਹਿਲਾਂ ਕਿਹਾ, ਫਿਰ ਠੱਗੀ ਮਾਰਨ ਵਾਲੇ ਵੀ ਗੁਰੂ ਨੇ ਉਹ ਵੀ ਦੱਸ ਦਿੱਤਾ ਵੀ ਇਹ ਵੀ ਜ਼ਿਕਰ ਆਊਗਾ ਆਸਾ ਦੀ ਵਾਰ ਚ, ਪਹਿਲੀ ਪੌੜੀ ਦੇ ਆਰੰਭ ਦੇ ਵਿੱਚ ਹੀ ਸਾਵਧਾਨ ਹੋ ਕੇ ਚੱਲੋ। ਬਲਿਹਾਰੀ ਗੁਰ ਆਪਣੇ, ਗੁਰੂ ਨਾਨਕ ਸਾਹਿਬ ਜੀ ਜਿਹੜਾ ਸਾਡਾ ਆਪਣਾ ਗੁਰੂ ਹੈ, ਗੁਰੂ ਨਾਨਕ ਸਾਹਿਬ ਨੇ ਸਾਡਾ ਗੁਰੂ ਪਰਮੇਸ਼ਰ ਹੈ, ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰੂ ਮਿਲਿਆ ਸੋਈ ਜੀ, ਅਸੀਂ ਉਹਦੇ ਸਿੱਖ ਹਾਂ। ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦੀ ਉਹਦੇ ਦਾਸ ਹਾਂ। ਇਸੇ ਦਸੋ ਸਰੂਪਾਂ ਦਾ ਇਹੀ ਸਿਧਾਂਤ ਹੈ। ਦਸਵੇਂ ਸਰੂਪ ਦੇ ਵਿੱਚ ਵੀ ਫਿਰ ਆਪ ਅਬ ਮੈਂ ਆਪਣੀ ਕਸਾ ਬਖਾਨੋ, ਇਹ ਉਹ ਵਾਹਿਗੁਰੂ ਪਰਮੇਸ਼ਰ ਜੇ ਬੇਦ ਕਿਤੇਬ ਨਾ ਭੇਦ ਰੱਖਿਓ, ਸੋਈ ਗੁਰੂ ਗੁਰ ਮੋਹੇ ਬਚਾਇਓ। ਗੁਰੂ ਤੇਗ ਬਹਾਦਰ ਸਾਹਿਬ ਨੇ, ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਬੇਦ ਕਿਤੇਬਾਂ ਨੇ ਭੇਦ ਰਹੇ, ਕਹਿੰਦੇ ਉਹੀ ਗੁਰੂ ਹੈ। ਸੋ ਇਹ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪਣੇ ਆਪ ਤੋਂ ਹੀ ਉਸਨੇ ਆਪਣੀ ਵਿਚਾਰ ਇੱਛਾ ਦੇ ਅਨੁਸਾਰ ਸੰਸਾਰ ਨੂੰ ਰਚਿਆ, ਤੇ ਨਾਮ ਤੇ ਰੂਪ ਵੀ ਆਪ ਵੀ ਆਪ ਹੀ ਰਚੇ ਨੇ। ਇੱਥੇ ਸਭ ਭੇਦ ਭਾਵ ਦੂਰ ਹੋ ਜਾਂਦੇ ਹੈ, ਜਿਹੜੇ ਬੋਲੀਆਂ ਦੇ ਭਾਸ਼ਾ ਦੇ, ਚਾਹੇ ਕਿਸੇ ਦੇਸ਼ ਦੀ ਹੈ, ਕੋਈ ਦੇਸ਼ ਹੈ, ਦੇਸ਼ ਵੀ ਆਪ ਹੀ ਰਚੇ ਹੈ, ਉਹਨਾਂ ਦੇ ਨਾਮ ਵੀ ਜਾਂ ਹੋਰ ਜਿਹੜੇ ਚੀਜ਼ ਹੈ ਉਹ ਆਪ ਹੀ, ਉਹ ਅੱਗੇ ਤੋਂ ਅੱਗੇ ਪਰੰਪਰਾ ਦੇ ਨਾਲ ਤਾਂ ਅਸੀਂ ਸਮਝਦੇ ਹਾਂ ਵੀ ਇੱਥੇ ਹੀ ਬਣਾਏ ਜਾਂ ਨਹੀਂ, ਉਸੇ ਦੇ ਹੀ ਹੈ ਵਾਹਿਗੁਰੂ ਪਰਮੇਸ਼ਰ ਦੇ। ਤੇ ਇਹ ਹੈ, ਇਹ ਸਾਰੇ ਸਦਾ ਨਹੀਂ, ਨਾ ਸੰਸਾਰ ਰਹਿਣ ਵਾਲਾ, ਨਾ ਇਹ ਰਜ ਆਪਣੇ ਆਪ ਸਾਜਿਆ ਦੂਈ ਕੁਦਰਤ ਸਾਜੀ, ਕਿਹਨੇ ਬਣਾਇਆ ਕਿਵੇਂ ਦੂਈ ਕੁਦਰਤ, ਦੂਈ ਜਿਹੜੀ ਇਹ ਚੀਜ਼ ਦਿਸ ਰਹੀ ਹੈ ਇਹ ਆਪਣੀ ਸ਼ਕਤੀ ਦੁਆਰਾ ਉਸਨੇ ਸਾਜ ਦਿੱਤੀ ਹੈ। ਫਿਰ ਉਹਦੇ ਵਿੱਚ ਸਾਰਿਆਂ ਦੇ ਵਿੱਚ ਉਹ ਆਪਣੇ ਸਥਿਤ ਰੂਪ ਵੀ ਹੈ, ਬੈਠਾ ਅਸਰਜ ਰੂਪ ਹੈ, ਉਹਦੀ ਅਸਰਜਤਾ ਕਰਕੇ ਹੀ ਇਹ ਸਾਨੂੰ ਅਸਰਜਤਾ ਹੀ ਪ੍ਰਤੀਤ ਹੋ ਰਹੀ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਫੇਰ ਜੇ ਡੂੰਘੀ ਵਿਚਾਰ ਕਹਿੰਦੇ ਵੀ ਅਸਰਜੀ ਗੱਲਾਂ ਨੇ, ਸ਼ਬਦ ਦੀਆਂ ਵੀ ਗੱਲਾਂ ਨੇ, ਸਰੀਰ ਦੀਆਂ ਵੀ ਗੱਲਾਂ ਨੇ ਸਾਰੀਆਂ। ਇਸ ਕਰਕੇ ਉਸਦੀ ਅਸਰਚਾਈ ਦਾ ਭਾਸ ਪੈ ਰਿਹਾ ਹੈ, ਬਲਕਿ ਅਗਿਆਨ ਦਾ ਐਸਾ ਪ੍ਰਭਾਵ ਹੈ, ਐਸਾ ਪ੍ਰਤਾਪ ਹੈ ਕਿ ਜਿਹੜੀ ਉਲਟ ਚੀਜ਼ ਹੈ ਉਹ ਤਾਂ ਉਹਦੇ ਨਾਲ ਹੋਰ ਅਸਲੀ ਚੀਜ਼ ਜਿਹੜੀ ਹੈ ਉਹ ਟਕੀ ਜਾ ਰਹੀ ਹੈ, ਅਤੇ ਜਿਹੜੀ ਉਹ ਤੋਂ ਵਿਰੁੱਧ ਚੀਜ਼ ਹੈ ਉਹ ਠੀਕ ਪ੍ਰਤੀਤ ਹੋ ਰਹੀ ਹੈ। ਜਿਸ ਤਰ੍ਹਾਂ ਪਰਮੇਸ਼ਰ ਤਾਂ ਸੱਤ ਹੈ, ਇਹ ਸੱਚ ਹੈ, ਤੇ ਇਹ ਸਾਰਾ ਕੂੜ ਰਾਜਾ ਕੂੜ, ਪ੍ਰਜਾ ਕੂੜ, ਸਭ ਸੰਸਾਰ ਕੂੜ, ਮੰਡਪ ਕੂੜ, ਮਾੜੀ ਕੂੜ, ਵੈਸ਼ਨਹਾਰ, ਇਹ ਚੀਜ਼ ਜਿਹੜੀ ਹੈ ਇਹ ਸੱਤ ਦਾ ਵਿਰੋਧੀ ਤੋਂ ਸੱਤ ਹੋ ਸਕਦਾ ਹੈ, ਪਰ ਇਸ ਦਾ ਫੇਰ ਨਿਰਣਾ ਕਰਨ ਵਾਸਤੇ ਵੀ ਇਹ ਐਸਾ ਨਹੀਂ ਹੈ। ਸੱਤ ਤਾਂ ਉਹ ਵਸਤੂ ਹੈ ਵੀ ਹੈ ਹੀ ਨਹੀਂ, ਇਹ ਤਾਂ ਹੈ ਦਿਸਦਾ, ਸਭ ਕੋਈ ਕੰਮ ਕਾਰ ਹੁੰਦੇ ਹੈ, ਬੋਲਦੇ ਚੱਲਦੇ ਹੈ। ਇਸ ਕਰਕੇ ਸਮਝਾਉਣ ਵਾਲਿਆਂ ਨੇ ਇਹ ਵਿਵਹਾਰਕ ਸੱਤਾ ਕਹਿਤੀ, ਇੱਕ ਪਰਮਾਰਥਿਕ ਸੱਤਾ ਹੈ, ਇੱਕ ਵਿਵਹਾਰਕ ਸੱਤਾ ਹੈ, ਇੱਕ ਪ੍ਰਾਤੀਭਾਸ਼ਕ ਸੱਤਾ ਹੈ। ਹੋ ਸਕਦਾ ਇਹ ਜਿਹੜੀ ਵਿਚਾਰ ਚੱਲੀ ਹੈ ਉਹ ਆਪਣੇ ਬੁੱਧੀ ਅਨੁਸਾਰ ਜਿੰਨੀ ਸਮਝ ਦੇ ਵਿੱਚ ਆਵੇ ਠੀਕ ਹੈ, ਨਹੀਂ ਤਾਂ ਹੈ ਵਾਸਤਵ ਵਿਚਾਰ ਹੀ ਸਹੀ ਹੈ, ਔਰ ਗੁਰਬਾਣੀ ਵਿੱਚ ਹੀ ਹੈ, ਗੁਰਬਾਣੀ ਦੇ ਆਸ਼ੇ ਅਨੁਸਾਰ ਹੀ ਹੋ ਰਹੀ ਹੈ, ਤੇ ਸਾਧ ਸੰਗਤ ਵਿੱਚ ਵੀ ਇਸੇ ਕਰਕੇ ਹੀ ਹੋਣੇ ਆ ਕਿ ਸਤਿਗੁਰੂ ਸਾਹਿਬ ਜੀ ਦੀ ਵਿਚਾਰ ਜਿਹੜੀ ਉਹ ਸਾਨੂੰ ਪੂਰੀ ਸਮਝ ਆਵੇ, ਸਮਝ ਆ ਕੇ ਵਿੱਚ ਉਸਦੇ ਸ਼ੰਕਾ ਹੋਵੇ ਉਹ ਵੀ ਨਿਵਰਤ ਹੋਵੇ, ਸ਼ੰਕਾ ਦੂਰ ਹੋ ਕੇ ਤੇ ਫਿਰ ਸਾਡੇ ਮਨ ਮੰਨੇ ਤੇ ਉਸਨੂੰ ਮੰਨਣ ਵਿੱਚ ਲਿਆਈਏ, ਮੰਨ ਕੇ ਫਿਰ ਜੋ ਕੁਛ ਗੁਰਬਾਣੀ ਕਹਿੰਦੀ ਹੈ ਤੇ ਉਹ ਸਾਨੂੰ ਪ੍ਰਤੱਖ ਪ੍ਰਗਟ ਹੋਵੇ, ਇਹੀ ਹੈ ਵਿਚਾਰ। ਦੂਈ ਕੁਦਰਤ ਸਾਜੀ ਕਰ ਆਸਣ ਬੈਠੇ ਚਾਹ, ਦਾਤਾ ਕਰਤਾ ਆਪ ਤੂੰ, ਕਰਨ ਵਾਲਾ ਵੀ ਹੈ, ਪਰਮੇਸ਼ਰ ਕਰਤਾ ਪੁਰਖ ਹੈ, ਕਰਤਾ ਪੁਰਖ ਦੇ ਅਰਥ ਹੋ ਰਹੇ ਹੈ, ਆਪਣੇ ਆਪ ਸਾਜਿਓ, ਸਾਜਣ ਦਾ ਵੀ ਕਰਤਾ ਪੁਰਖ ਹੈ। ਇਸ ਕਰਕੇ ਜੋ ਮੂਲ ਮੰਤਰ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ, ਇਹ ਸਾਰੀ ਹੀ ਗੁਰਬਾਣੀ ਦੇ ਵਿੱਚ ਉਸਦਾ ਨਿਰਣਾ ਹੈ, ਵਿਸਥਾਰ ਪੂਰਵਕ ਸੰਖੇਪ ਰੂਪ ਦੇ ਵਿੱਚ ਜਪਜੀ ਸਾਹਿਬ ਜੀ ਦੇ, ਉਸਦਾ ਫੇਰ ਅੱਗੇ ਔਰ ਜਿਸ ਤਰ੍ਹਾਂ ਫਿਰ ਆਪਣੇ ਬ੍ਰਿਸ਼ ਹੈ ਉਹ ਬੀਜ ਤੋਂ ਉਸਦਾ ਅੱਗੇ ਉਗਣਾ ਹੁੰਦਾ ਹੈ, ਉੱਗਦਾ ਹੈ, ਫਿਰ ਉਹਦੀਆਂ ਜੜ੍ਹਾਂ ਦੇ ਬੁੱਢ, ਵੱਡੇ ਟਾਹਣੇ, ਛੋਟੇ ਟਾਹਣੇ, ਟਾਹਣੀਆਂ, ਪੱਤੇ ਸਾਰੇ ਰਲ ਕੇ ਬ੍ਰਿਸ਼ ਹੁੰਦਾ ਹੈ, ਤੇ ਬੀਜ ਦੇ ਵਿੱਚ ਉਹ ਸਭ ਕੁਛ ਹੀ ਹੈ, ਉਦੋਂ ਤਾਂ ਨਹੀਂ ਦਿਸਦਾ। ਐਸੇ ਹੀ ਜਿਹੜਾ ਹੈਗਾ ਮੂਲ ਮੰਤਰ ਇਹ ਬੀਜ ਰੂਪ ਹੈ, ਉਹ ਤਾਂ ਉਸਦੇ ਵੀ ਕਹਿੰਦੇ ਨੇ ਇੱਕ ਇੱਕ ਕਰਤਾ ਪੁਰਖ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਾ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ, ਸਭ ਤੇਰੀ ਤੂੰ ਸਭਨੀ ਤਾਇਆ, ਜਿਸਨੇ ਵੀ ਕਿਰਪਾ ਕਰੇ। ਕਰਦਾ ਕਰਦਾ ਕਰਤਾ ਹੋ ਗਿਆ ਨਾ, ਇਹ ਸਭ ਕਰਤਾ ਪੁਰਖ ਦਾ ਹੀ। ਜਿਹੜਾ ਉਸਦੇ ਵਿੱਚ ਖਿਆਲ ਦੇਣਾ ਜਾਂ ਸਮਝ ਦੇਣੀ ਹੈ ਸੁਣ ਕੇ, ਉਹ ਧਿਆਨ ਹੈ। ਨਹੀਂ ਤਾਂ ਆਮ ਜਿਹੜੇ ਲੋਕ ਕਈ ਐਸੇ ਹੈ ਵੀ ਉਹ ਕਹਿੰਦੇ ਜੀ ਸਥੂਲ ਸਰੀਰ ਦਾ ਹੀ ਧਿਆਨ ਹੋ ਸਕਦਾ ਹੈ, ਠੀਕ ਹੈ। ਉਹ ਕਹਿੰਦੇ ਜੀ ਮੂਰਤੀ ਦਾ ਧਿਆਨ ਕਰੋ, ਕਹਿੰਦੇ ਮੇਰਾ ਹੀ ਧਿਆਨ ਕਰ ਲਿਆ ਕਰ, ਮੇਰੇ ਹੀ ਧਿਆਨ ਕਰੋ ਨਿਸ਼ਬਾਸਰ। ਇਹ ਉਸ ਵੇਲੇ ਦੇ ਮਸੰਦਾਂ ਦੀ ਗੱਲ ਸੀ। ਕਹਿੰਦੇ ਕਿਹੜਾ ਹੈ, ਗੁਰੂ ਸਿੱਖ ਇੱਕੋ ਹੀ ਹੁੰਦੇ ਆ, ਮੇਰਾ ਹੀ ਧਿਆਨ ਕਰ ਲਿਆ ਕਰ, ਉੱਥੇ ਗੁਰੂ ਕੋਲ ਜਾਏਗਾ ਤੇ ਮੈਂ ਹੀ ਗੁਰੂ ਬਣ ਬੈਨੇ। ਉਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਆਪਣੇ ਮਤਨ ਦੱਸਦੇ ਵੀ ਇਸ ਤਰ੍ਹਾਂ ਦੇ ਜਿਹੜੇ ਸੰਨਿਆਸੀ ਨੇ ਉਹ ਕਹਿੰਦੇ ਨੇ ਸਾਡੇ ਕੋਲ ਆਓ, ਅਸੀਂ ਗਿਆਨ ਦਿੰਦੇ ਹਾਂ। ਵਿਰਾਗੀ ਕਹਿੰਦੇ ਸਾਡੇ ਕੋਲ ਆਓ, ਬੋਧੀ ਜੈਨੀ ਹੋਰ ਸ਼ਾਸਤਰਾਂ ਵਾਲੇ ਇਹ ਸਾਰੇ ਹੀ ਆਪਣਾ ਆਪਣੇ ਸਭ ਕੋ ਪੂਰਾ ਆਪੋ ਹੋਵੇ ਘੱਟ ਨਾ ਕੋਈ ਯਖ ਹੈ। ਇਹ ਬਹੁਤ ਨਿਰਣੇ ਹੈ ਜਪਜੀ ਸਾਹਿਬ ਵਿੱਚ ਵੀ ਸ੍ਰੀ ਆਸਾ ਜੀ। ਇਸ ਕਰਕੇ ਰੋਜ਼ ਉਸਦਾ ਸੁਣਨਾ ਵੀ ਸੁਣਨਾ ਰੋਜ਼ ਕੀ ਕਿ ਸਾਡੇ ਬੰਦੇ ਵਿੱਚ ਉਹ ਚੀਜ਼ ਵਸਦੀ ਨਹੀਂ, ਜੇ ਸੁਣਦੀ ਤਾਂ ਨਿਕਲ ਜਾਂਦੀ ਹੈ ਤੇ ਮੁੜ ਮੁੜ ਕੇ ਜੇ ਉਸਦੇ ਅੰਦਰ ਹੋ ਸਕਦਾ ਹੈ ਕਰਦਿਆਂ ਕਰਦਿਆਂ ਅੰਦਰ ਪ੍ਰਵੇਸ਼ ਹੀ ਹੋ ਜਾਏ, ਪੱਕਾ ਉਹ ਸਿਧਾਂਤ ਮੰਨਣ ਵਿੱਚ ਆ ਜਾਏ, ਮਨ ਦੇ ਵਿੱਚ ਮੰਨਣ ਦੇ ਵਿੱਚ ਆਇਆ ਤੇ ਫੇਰ ਇਹ ਸੰਸਾਰ ਜਿਹੜਾ ਇਹਦੇ ਨਾਲ ਇਹ ਸਾਚੀ ਜੀ ਧਾਰ ਸਗਲ ਜਗਤ ਜੈਸੇ ਹੈ ਸੁਪਨਾ ਬਿਨਸਟ ਲਗਤ ਨਾ ਪਾਰ, ਫਿਰ ਇਹ ਨਿਸ਼ਚਾ ਹੋ ਜਾਏਗਾ। ਜਦੋਂ ਇਹ ਹੋ ਗਿਆ ਨਿਸ਼ਚਾ, ਫਿਰ ਉਸ ਵਿੱਚ ਖਚਿਤ ਨਹੀਂ ਹੋਵਾਂਗੇ, ਉਸ ਵਿੱਚ ਮੋਹ ਮਮਤਾ ਨਹੀਂ ਹੋਵੇਗੀ, ਫਿਰ ਜਨਮ ਮਰਨ ਨਹੀਂ ਹੋਵੇਗਾ। ਤੇ ਇਹ ਨਿਸ਼ਚਾ ਹੋ ਕੇ ਫਿਰ ਵਾਹਿਗੁਰੂ ਸਤ ਸਰੂਪ ਵਾਲੀ ਤੁਰੂਗਾ ਮਨ ਤੇ ਬੁੱਧ ਉਧਰਲੇ ਪਾਸੇ। ਸੋ ਇਹ ਹੈ ਆਪਣੇ ਬਿਰਤੀ, ਸ਼ਬਦ ਦੀ ਵੀ ਬਿਰਤੀ ਹੈ। ਉਹ ਕਹਿੰਦੇ ਸ਼ਬਦ ਦਾ ਜਿਹੜਾ ਅਰਥ ਦੇ ਨਾਲ ਸੰਬੰਧ ਹੈ ਉਹੀ ਉਸਦੀ ਬਿਰਤੀ ਹੈ। ਜੋ ਸ਼ਬਦ ਦੇ ਨਾਲ ਇਹ ਅੱਗੇ ਉਹਦੇ ਭੇਦ ਨੇ, ਲਕਸ਼ਣਾਂ ਦੇ, ਲਕਸ਼ਣਾਂ ਤੋਂ ਅੱਗੇ ਵਿਅੰਜਨਾਂ, ਵਿਅੰਜਨਾਂ ਤੋਂ ਅੱਗੇ ਚਮਤਕਾਰੀ, ਉਹਨਾਂ ਦੇ ਅੱਗੇ ਤੋਂ ਅੱਗੇ 84 ਭੇਦ ਹੈ ਅਰਥਾਂ ਵਾਸਤੇ ਵੀ। ਕਿਹੜਾ ਹੁਣ ਉਹਨਾਂ ਨੂੰ ਯਾਦ ਕਰੂ ਤੇ ਕਿਹੜਾ ਦੱਸੂਗਾ। ਸੋ ਪਹਿਲਾਂ ਤਾਂ ਇਹ ਜਾਣਕਾਰੀ ਵਾਸਤੇ ਵਿਦਿਆ, ਜਿਸ ਨੂੰ ਕਹਿੰਦੇ ਵੀ ਸਮਝ ਆ ਜਾਏ, ਕਹਿੰਦੇ ਕਿਸੇ ਚੀਜ਼ ਦਾ ਵੀ ਵਿਦਿਆ ਹੈ। ਇਸ ਕਰਕੇ ਉਹ ਸਾਰਿਆਂ ਦੀ ਇਹ ਵਿਚਾਰ ਨਹੀਂ ਹੋ ਸਕਦੀ। ਸਤਿਗੁਰੂ ਸਾਹਿਬ ਜੀ ਨੇ ਇਹ ਜੋ 12 ਮਹਾ ਇਸ ਦੁਆਰਾ ਉਪਦੇਸ਼ ਦਿੱਤੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹੀ ਉਪਦੇਸ਼ ਨੇ, ਉਹੀ ਗਿਆਨ ਹੈ ਉਹਨਾਂ ਚ, ਉਹੀ ਧਿਆਨ ਹੈ, ਕੋਈ ਬਦਲੀ ਹੈ। ਉਹਨਾਂ ਉਪਦੇਸ਼ਾਂ ਨੂੰ ਜਿਨ੍ਹਾਂ ਨੇ ਮੰਨ ਲਿਆ, ਜਿਨ੍ਹਾਂ ਨੇ ਕੋਲ ਹੁੰਦਿਆਂ ਵੀ ਨਹੀਂ ਮੰਨਿਆ ਜਾਂ ਉਹਨਾਂ ਨੂੰ ਨਿਸ਼ਚਾ ਨਹੀਂ ਆਇਆ, ਸ਼ਰਧਾ ਨਹੀਂ ਆਈ, ਉਹੀ ਸਮਝਿਆ ਉਹ ਜੇ ਵੀ ਚਾਹੇ ਦੁਨੀਆਂ ਦੀ ਤਾਂ ਕੀ ਗੱਲ ਹੈ ਵੀ ਆਮ ਸੰਸਾਰਿਕ ਜਿਹੜੀ ਪ੍ਰਵਿਰਤੀ ਹੈ ਗ੍ਰਸਤ ਮਾਰਗ ਦੀ, ਉਹਦੇ ਅਨੁਸਾਰ ਵੀ ਗੁਰੂ ਘਰ ਦੇ ਵਿੱਚ ਐਸੇ ਵਿਅਕਤੀ ਹੋਏ ਹਨ, ਉਹਨਾਂ ਦੇ ਹੀ ਸਾਹਿਬਜ਼ਾਦੇ, ਉਹਨਾਂ ਦੇ ਵਿੱਚੋਂ ਵੀ ਉਹਨਾਂ ਦਾ ਨਿਸ਼ਚਾ ਨਹੀਂ ਆਇਆ ਨਾ ਉਹਨਾਂ ਦਾ ਬਚਨ ਫਿਰ ਮੰਨੇ। ਨਿਸ਼ਚਾ ਹੁੰਦਾ ਤਾਂ ਬਚਨ ਮੰਨਦੇ। ਉਹ ਜਿਹੜਾ ਐਸਾ ਨਿਸ਼ਚਾ ਹੋਣਾ ਇਹ ਵੀ ਇੱਕ ਮਾਇਆ ਦਾ ਪ੍ਰਭਾਵ ਹੈ, ਮਾਇਆ ਦੀ ਸ਼ਕਤੀ, ਉਹ ਨਹੀਂ ਹੋਣ ਦਿੰਦੀ। ਜੈਸੇ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਦਿਹਾੜਾ ਅਵਤਾਰ ਹੋਇਆ, ਕਿ ਉਹਨਾਂ ਨੇ ਮਾਤਾ ਪਿਤਾ ਨੂੰ ਇਹ ਸੀਗਾ ਵੀ ਇਹ ਪਰਮੇਸ਼ਰ ਨੇ ਤੇ ਹੋਰਨਾਂ ਦੇ ਟਾਈਮ ਵੀ ਇਹ ਪਰਮੇਸ਼ਰ ਸਰੂਪ ਹੈ ਨਾ ਉਹ ਮਾਇਆ ਹੀ ਉਹਨਾਂ ਦੇ ਉੱਤੇ ਪਾਈ ਸੀ ਅਖੀਰ ਦੇ ਉੱਤੇ ਜਾ ਕੇ ਫਿਰ ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਦੇ ਇਹਨਾਂ ਤੇ ਵੀ ਮਾਇਆ ਪਾ ਰੱਖੀ ਅਖੀਰ ਤੇ ਫਿਰ ਉਹਨਾਂ ਨੂੰ ਨਿਸ਼ਚਾ ਹੈ ਵੀ ਇਹ ਤੂੰ ਨਿਰੰਕਾਰ ਔਰ ਮਾਤਾ ਨੂੰ ਵੀ ਰਾਏ ਬੁਲਾਰ ਦਿੱਤਾ ਜੀ ਵੀ ਕਿਹਾ ਮਾਤਾ ਨੇ ਇੱਕੋ ਹੀ ਸਾਡਾ ਦੇਖੋ ਜੀ ਰਾਏ ਬੁਲਾਰ ਜੀ ਤੁਸੀਂ ਬਹੁਤ ਤੁਹਾਡੀ ਗੱਲ ਗੁਰੂ ਨਾਨਕ ਸਾਹਿਬ ਮੰਨਦੇ ਨੇ ਤੁਹਾਡੀ ਬਹੁਤ ਸ਼ਰਧਾ ਹੈ ਮੇਰਾ ਇੱਕੋ ਹੀ ਪੁੱਤਰ ਹੈ ਇਹਨਾਂ ਨੂੰ ਕਹੋ ਵੀ ਜਾਇਆ ਨਾ ਕਰੇ ਮੇਰੀ ਬਿਰਧ ਅਵਸਥਾ ਇੱਥੇ ਹੀ ਰਹੇ ਤੇ ਰਾਏ ਬੁਲਾਰ ਨੇ ਵੀ ਕਿਹਾ ਕਿ ਮਹਾਰਾਜ ਤੁਸੀਂ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਸਾਡੇ ਵੱਸ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਅਸੀਂ ਤਾਂ ਜੋ ਕੁਛ ਕਾਰ ਕਰਦੇ ਹਾਂ ਜੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸਾਨੂੰ ਤਾਂ ਜੋ ਹੁਕਮ ਹੈ ਕਹਾ ਪ੍ਰਭੂ ਸੋ ਪਾਕ ਹਾਂ ਕਿਸੇ ਵੀ ਨਾ ਕਾਨ ਰਾਖ ਕਿਸੇ ਵੀ ਨਾ ਭੇਖ ਬੀਜ ਹੋ ਅਲੇਖ ਬੀਜ ਬੀਜ ਹੋ ਜੋ ਅਲੇਖ ਵਾਹਿਗੁਰੂ ਪਰਮੇਸ਼ੁਰ ਹੈ ਉਸਦੇ ਉਪਦੇਸ਼ ਹੈ ਉਹੀ ਆਪਣੇ ਅੰਦਰ ਧਾਰਨ ਕਰਾਂਗੇ ਬੀਜਣਾ ਕਿਸੇ ਚੀਜ਼ ਨੂੰ ਸਾਂਭ ਕੇ ਰੱਖਣਾ ਤੇ ਦੂਸਰਿਆਂ ਨੂੰ ਵੀ ਇਹ ਸਾਡੇ ਵੱਸ ਦੀ ਗੱਲ ਨਹੀਂ ਹੈ ਤੇ ਇਹ ਰਾਏ ਬੁਲਾਰ ਦਾ ਮਹਾਰਾਜ ਨੇ ਉਪਦੇਸ਼ ਦੇ ਕੇ ਇਹਨੂੰ ਗਿਆਨ ਵੀ ਦਿੱਤਾ ਸੀ ਤੇ ਮੋਹ ਵੀ ਮਿਟਿਆ ਸੀ ਜਿੱਥੇ ਗਿਆਨ ਆ ਜਾਏ ਫਿਰ ਉੱਥੇ ਮੋਹ ਨਹੀਂ ਹੁੰਦਾ ਰਾਏ ਬੁਲਾਰ ਨੇ ਕਿਹਾ ਵੀ ਮਹਾਰਾਜ ਤੁਸੀਂ ਹੋਰਨਾਂ ਦੇ ਇੰਨੇ ਸੰਸਾਰ ਨੂੰ ਤਾਰੀ ਜਾਂਦੇ ਹੋ ਮੋਹ ਮਿੱਟੀ ਜਾਂਦੇ ਹੋ ਗਿਆਨ ਦੇ ਜਾਂਦੇ ਹੋ ਇਹਨਾਂ ਤੇ ਵੀ ਕਿਰਪਾ ਕਰਦੇ ਹੋ ਮਾਤਾ ਪਿਤਾ ਤੇ ਵੀ ਮਾਤਾ ਦਾ ਮਾਂ ਦਾ ਮੋਹ ਬਹੁਤ ਹੁੰਦਾ ਕਿਉਂਕਿ ਪਹਿਲਾਂ ਮੈਂ ਮਾਤਾ ਕੇ ਉਧਰ ਮੈਂ ਆਏ ਨਿਵਾਸ ਕੀਆ ਤੇ ਆਏ ਕੀਆ ਨਿਵਾਸ ਫਿਰ ਜਨਮ ਵੇਲੇ ਵੀ ਉਹ ਪਾਲਣਾ ਜਿੰਨਾ ਸੰਬੰਧ ਜਾਂ ਹੋਰ ਚੀਜ਼ ਕਰਕੇ ਮੋਹ ਵੱਧਦਾ ਹੀ ਜਾਂਦਾ ਤੇ ਮੈਂ ਦੇ ਨਾਲ ਇਹ ਵੱਧਦਾ ਤੇ ਇਹ ਬਹੁ ਮੇਟ ਦਿਓ ਉਹ ਕਹਿੰਦੇ ਇਹ ਨੀ ਸਾਡੇ ਬਸ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਪਰਮੇਸ਼ੁਰ ਨੇ ਮੋਹ ਆਦਿਕ ਪੰਜੇ ਬਣਾਏ ਨੇ ਉਹ ਮੇਟ ਸਕਦਾ ਪੰਜੇ ਜਿਹੜੇ ਨੇ ਇਹ ਵਾਹਿਗੁਰੂ ਪਰਮੇਸ਼ੁਰ ਦੀ ਮਾਇਆ ਉਸਦੇ ਅੱਗੇ ਨੇ ਅਸੀਂ ਨੀ ਮੇਟ ਸਕਦੇ ਉਹਦੀ ਭਗਤੀ ਕਰਨ ਇਹ ਆਪੇ ਉਹ ਮੇਟੂਗਾ ਕਹਿੰਦੇ ਜਾਂ ਹੋਰ ਚੀਜ਼ ਚਲੋ ਫਿਰ ਕੀ ਉੱਤਰ ਉਹਨਾਂ ਨੂੰ ਅੱਗੇ ਤੋਂ ਅੱਗੇ ਆਉਣਾ ਸੀ ਗੁਰੂ ਮਹਾਰਾਜ ਘਰ ਦੇ ਵਿੱਚ ਆ ਗਏ ਤੇ ਜਿਸ ਵੇਲੇ ਜਾਣ ਲੱਗੇ ਇੱਥੋਂ ਬਾਹਰ ਤੇ ਸੁੱਤੇ ਸਿੱਧੀ ਮਾਤਾ ਨੇ ਕਹਿ ਦਿੱਤਾ ਚੰਗਾ ਪੁੱਤਰ ਜੀ ਇਹ ਸਾਡਾ ਕੋਈ ਜ਼ੋਰ ਵਾਰ ਤੁਹਾਡੇ ਨਾਲ ਚੱਲਦਾ ਨਹੀਂ ਹੈ ਤੁਹਾਡੀ ਮਰਜ਼ੀ ਅਸੀਂ ਤੁਹਾਨੂੰ ਕਿਵੇਂ ਰੱਖ ਸਕਦੇ ਹਾਂ ਉਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਪਰਮੇਸ਼ੁਰ ਜੋਤੀ ਸਰੂਪ ਉਸਦੇ ਹੁਕਮ ਦੇ ਵਿੱਚ ਹੀ ਉਹੀ ਹੁਕਮ ਹੀ ਹੈ ਤੇ ਉਸੇ ਵੇਲੇ ਮਾਤਾ ਦਾ ਜਿਹੜਾ ਮੋਹ ਸੀ ਉਹ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਟ ਦਿੱਤਾ ਜੈਸੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਾਲ ਸਰੂਪ ਦੇ ਵਿੱਚ ਹੀ ਦਿੱਲੀ ਜੋਤੀ ਜੋਤ ਸਮਾਉਣ ਲੱਗੇ ਤੇ ਸਤਿਗੁਰੂ ਸਾਹਿਬ ਜੀ ਦੇ ਮਾਤਾ ਹਰਕ੍ਰਿਸ਼ਨ ਕੌਰ ਜੀ ਸੀ ਇਹਨਾਂ ਨੂੰ ਬੜਾ ਪਹਿਲਾਂ ਤਾਂ ਇਹ ਖੇਤ ਪਈ ਇਹ ਸਾਡੇ ਸਪੁੱਤਰ ਨੇ ਇਹਨਾਂ ਦੇ ਸਰੀਰ ਤੇ ਕਸ਼ਟ ਹੋਇਆ ਹੈ ਉਹ ਬਚਨ ਦੇ ਨਾਲ ਤੇ ਇਹਦਾ ਗੱਲ ਸੀ ਤੇ ਦੂਸਰਾ ਵੀ ਇਹ ਕਿਹਾ ਵੀ ਮੈਂ ਇਕੱਲੀ ਕੀ ਕਰੂੰਗੀ ਤੁਸੀਂ ਤਾਂ ਜੋਤੀ ਜੋਤ ਸਮਾਨ ਲੱਗੇ ਹੋ ਉਸ ਵੇਲੇ ਮਾਤਾ ਦੀ ਦਸ਼ਾ ਵੇਖ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਹਿੰਦੇ ਮਾਤਾ ਜੀ ਤੁਹਾਨੂੰ ਇਹ ਕੀ ਖਿਆਲ ਹੈ ਵੇਖੋ ਸਾਡੇ ਸਰੀਰ ਵੱਲੀ ਕੋਈ ਹੈ ਇੱਥੇ ਰੋਗ ਬਿਲਕੁਲ ਨਿਰੋਗ ਕਰਕੇ ਕੋਈ ਮਾਤਾ ਮੁਤਾ ਦੇ ਕੋਈ ਕਹਿ ਦਿੱਤੀ ਤੇ ਨਾਲੇ ਮੋਹ ਵੀ ਮੇਟ ਦਿੱਤਾ ਕਹਿੰਦੇ ਲਾਓ ਜਾਓ ਹੁਣ ਜਿੱਥੇ ਮਰਜ਼ੀ ਫੇਰ ਨੀ ਮਨ ਦੇ ਵਿੱਚ ਐਸੇ ਹੀ ਜਿਸ ਵੇਲੇ ਮੋਹ ਮੇਟ ਦਿੱਤਾ ਬਾਬੇ ਕਾਲੂ ਜੀ ਦਾ ਨਹੀਂ ਹਾਲੇ ਮੇਟਿਆ ਤੇ ਫਿਰ ਮਾਤਾ ਜੀ ਨੇ ਕਿਹਾ ਚੰਗਾ ਪੁੱਤਰ ਜੀ, ਹੁਣ ਜਿੱਥੇ ਮਰਜ਼ੀ ਤੁਸੀਂ ਜਾਓ ਇੱਛਾ ਨਾਲ। ਸੋ ਐਸਾ ਇਹ ਪ੍ਰਬਲ ਸੂਰਬੀਰ ਨੇ ਇਹਨਾਂ ਵਾਸਤੇ ਹੀ ਇਹ ਮੋਹ ਆਦਿਕ ਆਪ ਪਰਮੇਸ਼ਰ ਦੇ ਹੁਕਮ ਦੇ ਵਿੱਚ। ਸੋ ਇਹ ਉਹਨਾਂ ਨੂੰ ਵੀ ਪਾਇਆ ਸੀ। ਫਿਰ ਬਾਬਾ ਕਾਲੂ ਜੀ ਦਾ ਵੀ ਉਹਨਾਂ ਨੂੰ ਜਿਸ ਵੇਲੇ ਇਹਨਾਂ ਦਾ ਅੰਤ ਦਾ ਸਮਾਂ ਨੇੜੇ ਸੀ ਤੇ ਇਹਨਾਂ ਨੂੰ ਆਪਣੇ ਬਜ਼ੁਰਗਾਂ ਪਿੱਤਰਾਂ ਦੇ ਵੀ ਹੁੰਦੇ, ਸ਼ਰਾਧ ਕਰਾਉਂਦੇ ਸੀ ਲੋਕ, ਕਹਿੰਦੇ ਹਿੰਦੂ ਭੂਮੀ ਜੋ ਹੋਈ ਹਿੰਦੂ ਦੀ ਮਰਿਆਦਾ ਹੋਣੀ ਇੱਥੇ, ਅਖੇ ਸ਼ਰਾਧ ਕਰਾ ਜਾਓ ਜੀ ਤੁਸੀਂ ਜਾਂ ਹੋਰ ਚੀਜ਼ ਹੈ, ਅੱਜ ਸ਼ਰਾਧ ਹੈ, ਅੱਜ ਨਾ ਹੋਰ ਜਾਂ ਹੋਰ ਚੀਜ਼ ਕਰੋ। ਕਹਿੰਦੇ ਜੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਤੁਹਾਨੂੰ ਕੀ ਸ਼ਰਾਧਾਂ ਦੀ ਲੋੜ ਹੈ? ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਕੌਲ ਛੋਡੀ, ਕੀ ਉਹ ਪਿੰਡ ਦਾ ਨਾਂ, ਉੱਥੇ ਗਏ, ਅਕਪੂਰੇ ਦੇ ਨਾਲ ਪਿੰਡ ਹੈ, ਹੁਣ ਨਾਂ ਨੀ ਯਾਦ ਆਉਂਦਾ, ਚਲੋ ਉੱਥੇ ਗਏ ਤੇ ਇਹ ਅੱਗੇ ਰਸਮੋ ਰਿਵਾਜ ਜਿਹਾ ਕਰਦਾ ਸੀ, ਇਸ ਤਰ੍ਹਾਂ ਦਾ ਆਪਣੇ ਆਪ ਨੂੰ ਵੱਡੇ ਖੁਆਉਂਦੇ ਸੀ, ਕਿਉਂਕਿ ਪ੍ਰਿਥਵੀ ਦੀ ਔਲਾਦ ਸੀ, ਅਸੀਂ ਗੁਰੂ ਹਾਂ, ਹੋਰ ਗੁਰੂ ਕੋਈ ਹੈ ਨੀ। ਮਹਾਰਾਜ ਕਹਿੰਦੇ ਇਹ ਕੌਲ ਸਾਹਿਬ ਆ ਕੀ ਤੁਸੀਂ ਕਰਦੇ ਹੋ? ਹਜੇ ਅਸੀਂ ਇਹ ਸ਼ਰਾਧ ਕਰਾਉਂਦੇ ਹਾਂ, ਇਹ ਹਾਲੇ ਇਹ ਤੁਹਾਡੇ ਜਿਹੜੇ ਪਿੱਤਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਹੋਣ ਕਰਕੇ ਉਹ ਸ਼ਰਾਧਾਂ ਦੀ ਲੋੜ ਰੱਖਦੇ ਹੈ, ਇਹ ਸ਼ਰਾਧ ਕਰੋਗੇ ਤੇ ਫਿਰ ਉਹਨਾਂ ਨੂੰ ਪੁੱਜੂ ਤੇ ਫਿਰ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਮਿਲਣਗੀਆਂ। ਇਹ ਹੰਕਾਰੀ ਸੀ ਜ਼ਿਆਦੇ, ਚਲੋ ਇਹ ਨਾ ਗੱਲ ਮੰਨੀ ਸੀ। ਫਿਰ ਉੱਥੇ ਮਹਾਰਾਜ ਦਸਵੇਂ ਸਰੂਪ ਦੇ ਵਿੱਚ ਤਾਂ ਫਿਰ ਸਭ ਤਰ੍ਹਾਂ ਵੀ ਐਨ ਸਾਫ ਕਰ ਦੇਣੇ, ਹੰਕਾਰੀਆਂ ਦੇ ਹੰਕਾਰ ਵੀ, ਬਲੀਆਂ ਦੇ ਬਲ ਵੀ, ਬੇਮੁੱਖਾਂ ਦੀ ਬੇਮੁਖਤਾਈ ਵੀ, ਚਾਹੇ ਬਚਨ ਦੇ ਨਾਲ ਤੇ ਚਾਹੇ ਸ਼ਸਤਰ ਦੇ ਨਾਲ, ਕਿਉਂਕਿ ਉੱਥੋਂ ਹੁਕਮ ਸੀ ਵੀ ਦੁਸ਼ਟਾਂ ਦਾ ਨਾਸ਼ ਕਰਨਾ, ਦੁਸ਼ਟਤਾ ਹੀ ਹੈ, ਦ੍ਵੈਤ ਹੀ ਜਿਹਨਾਂ ਨੂੰ ਇਸ਼ਟ ਹੈ। ਇਹ ਫਿਰ ਕਹਿਣ ਲੱਗਾ ਜੀ ਕਪੂਰਾ ਕੇ ਤੁਹਾਨੂੰ ਮਿਲਿਆ, ਇਹਦਾ ਸੇਵਕ ਬਣਿਆ ਸੀ ਕਪੂਰਾ, ਜਿਹੜਾ ਕੋਟ ਕਪੂਰਾ ਜਿਹੜੇ ਕਪੂਰੇ ਨਾਂ ਤੇ ਬਣਦੇ ਹੈ। ਮਹਾਰਾਜ ਕਹਿੰਦੇ ਹਾਂ ਮਿਲਿਆ ਸੀ ਸਾਨੂੰ, ਅਸੀਂ ਉਹਨੂੰ ਕਿਹਾ ਉਹ ਤੁਸੀਂ ਐਵੇਂ ਉਲਝੇ ਫਿਰਦੇ ਆ ਥੋੜੇ ਥੋੜੇ ਪਿੰਡਾਂ ਦੇ ਰਾਜ ਦੇ ਵਿੱਚ, ਤੁਹਾਡਾ ਅੱਗੇ ਤਾਈ ਰਾਜ ਕਰ ਦਿੰਦੇ ਤੇ ਤੂੰ ਸਾਨੂੰ ਕਿਲਾ ਦੇ ਇੱਥੇ, ਅਸੀਂ ਜੰਗ ਕਰਨਾ ਹੈ। ਉਹ ਕਹਿੰਦਾ ਜੀ ਮੈਂ ਤਾਂ ਇਹਨਾਂ ਦੇ ਰਾਜ ਦੇ ਵਿੱਚ ਹੈ, ਇਹਨਾਂ ਦੇ ਅਧੀਨ ਹੈ ਤੁਰਕਾਂ ਦੇ, ਤੇ ਮੈਨੂੰ ਮਾਰ ਦੇਣਗੇ ਫਾਈ ਦੇ ਕੇ? ਮਹਾਰਾਜ ਕਹਿੰਦੇ ਉਹ ਤੁਹਾਨੂੰ ਅਸੀਂ ਗੱਪੇ ਦਿੰਦੇ ਇੰਨੇ ਵੱਡੇ ਵੱਡੇ, ਜਾਂ ਤੁਸੀਂ ਕਹਿੰਦੇ ਮਾਰ ਦੇਣਗੇ, ਤੁਹਾਡਾ ਨਿਸ਼ਚੈ ਨਹੀਂ ਹੈ। ਚੰਗਾ ਜੇ ਤੂੰ ਨਹੀਂ ਕਰਦਾ ਤੇ ਤੇਰੇ ਮੂੰਹ ਤੇ ਖੇ ਦਾ ਤੋਬਰਾ ਚੜਾ ਕੇ ਤੇ ਫਾਂਸੀ ਤੇ ਚਾੜ ਕੇ ਮਾਰਨਗੇ। ਮਹਾਰਾਜ ਕਹਿੰਦੇ ਅਸੀਂ ਉਹਦੀਆਂ ਜੜਾਂ ਪੁੱਟੇ ਆਏ ਹੈ, ਜਿਹਨੂੰ ਤੂੰ ਸੇਵਕ ਕਹਿੰਦਾ। ਇਹ ਕਹਿੰਦਾ ਉਹਦੀਆਂ ਜੜਾਂ ਤਾਂ ਮੇਰੇ ਪੇਟ ਵਿੱਚ ਹੈ, ਕਿਉਂ ਹੰਕਾਰ ਸੀ ਇਹਨਾਂ ਨੂੰ ਵੀ ਗੁਰੂ ਪਣੀ ਦਾ, ਪਿਰਥੀ ਨੂੰ ਵੀ ਮੈਂ ਗੁਰੂ ਹਾਂ। ਪਤਾ ਤਾਂ ਲੱਗਦਾ ਜਦੋਂ ਮੈਦਾਨ ਚ ਨਿਤਰੇ ਗੁਰੂ ਕਿਹੜਾ ਹੈ ਫਿਰ, ਪਰ ਐਸਾ ਪਰਮੇਸ਼ਰ ਕਿਤੇ ਕਿਤੇ ਕਰਦਾ, ਜੇ ਮੈਂ ਹਮੇਸ਼ਾ ਕਰੇ ਤਾਂ ਫਿਰ ਸਾਰੇ ਹੀ ਸਿੱਖ ਬਣ ਜਾਣ ਉਹਦੇ, ਫਿਰ ਇਹ ਖੇਲ ਨਹੀਂ ਦੋ ਪਾਸੀ ਹੋ ਸਕਦੀ। ਮਹਾਰਾਜ ਕਹਿੰਦੇ ਉਹ ਕਪੂਰਾ ਤੇਰਾ ਪਹਿਲਾਂ ਪੇਟ ਪਾੜੂਗਾ ਤੇ ਫਿਰ ਮਰੂਗਾ, ਨਾਲ ਇੰਨੀ ਗੱਲ ਇੰਨੀ ਹੁੰਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜਿੱਥੇ ਕਿੱਥੇ ਗਏ ਉਹਨਾਂ ਨੂੰ ਮਾਰਨ ਤੱਕ ਵੀ ਆਏ, ਉਹਨਾਂ ਦੀ ਸ਼ਕਤੀ ਨੂੰ ਰੋਕ ਕੇ ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਸ਼ਰਧਾ ਪਰਮੇਸ਼ਰ ਦੀ ਲਿਆਤੀ। ਇਉਂ ਇੱਕ ਸ਼ਕਤੀ ਹੁੰਦੀ ਹੈ, ਉਹ ਫਿਰ ਅੱਗੇ ਗੱਲ ਨਹੀਂ ਕਰ ਸਕਦੀ, ਮੁੜ ਕੇ ਨਹੀਂ ਇਹ ਬੋਲਿਆ। ਮੁੜਕੇ ਜੇ ਬੋਲਦਾ ਤੇ ਦੂਸਰੇ ਉਹ ਜਿਵੇਂ ਆਗਰੇ ਚ ਕਾਜੀ ਨੇ ਕਿਹਾ ਸੀ ਉਹ ਕਰਾਮਾਤ ਦਿਖਾਓ ਜਿਹੜੀ ਇੱਕ ਤੀਰ ਦੇ ਨਾਲ ਹੀ 10,000 ਨੂੰ ਮਾਰ ਦਿੱਤਾ ਤੇ ਖਵਾਜਾ ਮਰਦੂਦ ਵਰਗੇ ਜਿਹੜੇ ਸੀ ਉਹਲੇ ਲੁੱਕ ਗਏ ਦੀਵਾਰਾਂ ਦੇ। ਹੈ ਪਾਤਸ਼ਾਹ ਬਹਾਦਰ ਸ਼ਾਹ ਜੀ ਦੀਵਾਨ ਲੱਗਿਆ, ਸਾਰੇ ਕਾਜ਼ੀ ਮਿਲਾਣੇ ਆਫਰੇ ਹੋਏ ਸੀ ਸ਼ਰ੍ਹਾਂ ਦੇ, ਇਹ ਕਹਿੰਦੇ ਸ਼ਾਹੀ ਕਾਜ਼ੀ ਹੈ ਮੈਂ। ਗੁਰੂ ਮਹਾਰਾਜ ਨੇ ਕਿਹਾ ਵੀ ਕਰਾਮਾਤ ਜਿਹੜੀ ਤੁਸੀਂ ਕਹਿੰਦੇ ਹੋ ਨਾ, ਵਿਲੱਖਣ ਸ਼ਕਤੀ ਦਾ ਨਾਂ ਹੀ ਹੈ। ਕਰਾਮਾਤ ਦੇ ਆਹ ਜਿਹੜੀ ਮਾਇਆ ਹੈ ਨਾ, ਇਹ ਮਾਇਆ ਚ ਕਰਾਮਾਤ ਦੀ ਸ਼ਕਤੀ ਹੈ। ਕਾਗਜ਼ ਹੁਣ ਕੁਛ ਹੋਵੇ, ਇਹ ਦੁਕਾਨ ਜ਼ਿਆਦਾ ਲਾਓ, ਜਿਹੜੀ ਮਰਜ਼ੀ ਚੀਜ਼ ਲੈ ਲਓ। ਉਹ ਕਹਿੰਦੇ ਨਹੀਂ ਜੀ, ਇਹ ਕਰਾਮਾਤ ਇਹ ਤਾਂ ਹੈ ਹੀ ਹੈ, ਉਹ ਦਿਖਾਓ। ਮਹਾਰਾਜ ਕਹਿੰਦੇ ਵੀ ਆਹ ਜਿਹੜਾ ਪਾਤਸ਼ਾਹ ਤੁਹਾਡਾ ਬੈਠਾ, ਇਹਦੀ ਜ਼ਬਾਨ ਤੇ ਕਰਾਮਾਤ ਹੈ। ਜਿਹਨੂੰ ਮਰਜ਼ੀ ਕਹਿ ਦੇ ਉਹਨੂੰ ਬੰਨ ਕੇ ਲੈ ਆਓ, ਜਿਹਨੂੰ ਮਰਜ਼ੀ ਕਹਿ ਦੇ ਇਹਨੂੰ ਛੱਡ ਦਿਓ। ਕਹਿੰਦੇ ਨਹੀਂ ਜੀ, ਉਹ ਦਿਖਾਓ। ਫਿਰ ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਨੇ ਇਹਨੂੰ ਵੀ ਸਿੱਧੇ ਕੀਤਾ ਨਾ। ਫਿਰ ਮਹਾਰਾਜ ਨੇ ਸ੍ਰੀ ਸਾਹਿਬ ਕਰ ਲਈ, ਕਹਿੰਦੇ ਲੈ ਇਹਦੇ ਚ ਕਰਾਮਾਤ ਦਾ ਸ਼ਕਤੀ ਹੈ ਵਿਲੱਖਣ, ਹੁਣ ਬੋਲ, ਤੇਰਾ ਸਿਰ ਲਾ ਕੇ ਰੱਖ ਦਿੰਦੀ। ਫਿਰ ਨੀ ਬੁੜ ਕੇ ਬੋਲਿਆ, ਉਹਨੇ ਵਾਹ ਕੇ ਰੱਖ ਦੇਣੀ ਸੀ। ਇਸ ਤਰ੍ਹਾਂ ਹੀ ਇਸ ਰੂਪ ਦੇ ਵਿੱਚ ਦੋਹਾਂ ਚੀਜ਼ਾਂ ਦੇ ਨਾਲ ਹੀ ਸੁਧਾਈ ਕੀਤੀ ਹੈ ਉਹਦੇ ਵਿੱਚ। ਪਰ ਸਾਰੀ ਦੁਨੀਆਂ ਐਸੀ ਕਿਉਂ ਨਹੀਂ ਹੋ ਸਕਦੀ? ਉਹ ਪਰਮੇਸ਼ਰ ਦਾ ਐਸਾ ਹੀ ਵਿਚਾਰ ਹੈ। ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਪਾਵੈ ਸਾਈ ਪਲੀਕਾਰ, ਤੂੰ ਸਦਾ ਸਦਾ ਨਿਰੰਕਾਰ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਜਿੰਨਾ ਸਾਨੂੰ ਹੁਕਮ ਹੈ ਉਹ ਅਸੀਂ ਕਰਨਾ, ਗੁਰੂ ਨਾਨਕ ਸਾਹਿਬ ਜੀ ਨੇ ਵੀ ਜਿੰਨਾ ਸਾਨੂੰ ਹੁਕਮ ਹੈ ਉਹ ਕਰਨਾ ਹੈ। ਇਸ ਕਰਕੇ ਸਾਰਾ ਸੰਸਾਰ ਵੀ ਕਿਉਂ ਨਹੀਂ ਤਰ ਸਕਿਆ? ਉਹਦਾ ਐਸੀ ਵਿਚਾਰ ਹੈ, ਜੋ ਤੁਧ ਪਾਵੈ ਸਾਈ ਹੁਕਮ ਰਜਾਈ ਚੱਲਣਾ, ਉਹਦੀ ਰਜ਼ਾ ਵਿੱਚ। ਤੇ ਭਗਤਾਂ ਕੀ ਚਾਨ ਨਿਰਾਲੀ, ਸਿੱਖਾਂ ਦੇ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਸਾਹਿਬ ਜੀ ਦੀ ਜਿਹੜੀ ਦੱਸੀ ਹੋਈ ਵਿਚਾਰ ਉਹਨੂੰ ਸਿੱਖਣਾ, ਉਹਨੂੰ ਮੰਨਣਾ। ਸੋ ਸਿੱਖ ਸਖਾ ਬੰਧ ਪੈ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ, ਉਹ ਸਿੱਖ ਨਹੀਂ ਹੋ ਸਕਦਾ। ਜਿਹੜਾ ਸਿੱਖਿਆ ਤੋਂ ਬਾਹਰ ਆਪਣੀਆਂ, ਚਾਹੇ ਇੱਕ ਹੈ ਮੁਖੀ ਹੈ, ਚਾਹੇ ਪਾਤਸ਼ਾਹ ਹੈ, ਚਾਹੇ ਕਮੇਟੀਆਂ ਹੈ, ਚਾਹੇ ਸੁਸਾਇਟੀਆਂ ਹੈ, ਉਹਨਾਂ ਨੂੰ ਅਧਿਕਾਰ ਨਹੀਂ ਹੈ ਵੀ ਗੁਰੂ ਕੀ ਸਿੱਖਿਆ ਤੇ ਜੇ ਉਹ ਆਪਣੀ ਕਰਦੇ ਹੈ ਤੇ ਫਿਰ ਉਹ ਬੇਮੁਖ ਹੈ। ਦਵਾਜਰੇ ਭਾਈ ਗੁਰਦਾਸ ਸਾਹਿਬ ਨੇ ਬੜੇ ਸਿੱਖ ਲਿਖੇ ਨੇ ਵੀ ਇੱਕ ਦਵਾਜਰੇ ਸਿੱਖ ਵੀ ਹੈ, ਇੱਕ ਐਸੇ ਵੀ ਸਿੱਖ ਹੈ, ਇੱਕ ਐਸੇ ਵੀ ਸਿੱਖ ਹੈ। ਸਿੱਖ ਜਿਵੇਂ ਖਾਲਸੇ ਹੁਣ ਕਈ ਕਈ ਖਾਲਸੇ ਬਹੁਤ ਹੈ, ਕਿ ਉਹੀ ਆਪਣੇ ਕੋਈ ਨਾ ਕੋਈ ਰਹਿਤ ਵਹਿਤ ਨਾ ਅੰਮ੍ਰਿਤ ਸਿੰਘ ਹੈ ਜਾਂ ਹੋਰ ਸੀ, ਉਹ ਵੀ ਆਪਣੇ ਨਾਂ ਖਾਲਸਾ ਲਿਖਾ ਦਿੰਦੇ। ਇਹ ਖਾਲਸਾ ਹੈ ਆਪਣੇ ਵੀ ਇਸ ਸੰਪਰਦਾ ਦੇ ਵਿੱਚ ਵੀ ਉਹ ਜਿਹੜੇ ਸਨ ਗਿਆਨੀ ਗੁਰਬਚਨ ਸਿੰਘ ਜੀ ਉਹ ਤੋਂ ਪੜ੍ਹੇ ਨੇ। ਇੱਕ ਤਾਂ ਕਵੀ ਹੁੰਦੇ ਉਹ ਆਪਣਾ ਤਖੱਲਸ ਰੱਖ ਲੈਂਦੇ ਆ ਜਾਂ ਨਾਮ ਰੱਖ ਲੈਂਦੇ ਆ ਵੀ ਉਸਦੇ ਨਾਲ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉਹ ਆਪਣਾ ਨਾਨਕ ਨਾਮ ਹੀ ਰੱਖਿਆ ਕਾਵਿ ਰਚਨਾ ਦੇ ਵਿੱਚ। ਤੇ ਉਹ ਕਾਵਿ ਕਵੀ ਵੀ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਤੇ ਉਹਨਾਂ ਨੇ ਫਿਰ ਕਵਿਤਾ ਦੇ ਵਿੱਚ ਉਹ ਆਪਣਾ ਖਾਲਸਾ ਰੱਖ ਲਿਆ, ਰਹਿਤ ਵਹਿਤ ਦੇ ਵਿੱਚ ਹਰੇਕ ਚੀਜ਼ ਰਹਿਣਾ ਤੇ ਉਸ ਤਰ੍ਹਾਂ ਦੇ। ਪਰ ਇਹ ਚੀਜ਼ ਚੱਲ ਪਈ ਉਹਨਾਂ ਨੇ ਤਾਂ ਰੱਖ ਹੀ ਰੱਖ ਲਿਆ, ਜਿਹੜੇ ਸਾਡੇ ਪਿੱਛੋਂ ਚੱਲ ਪਏ ਉਹ ਕਹਿੰਦੇ ਮੈਂ ਵੀ ਖਾਲਸਾ, ਉਹ ਵੀ ਨਾਲ ਖਾਲਸਾ, ਨਾਨ ਨਾਲ ਉਹ ਵੀ ਖਾਲਸਾ, ਉਹ ਵੀ ਖਾਲਸਾ। ਪਹਿਲਾਂ ਸੋਚਦਾ ਸੀ ਖਾਲਸ ਹੋ ਤਾਂ ਗਏ, ਚਲੋ ਖਾਲਸ ਦਾ ਰੱਬ ਹੀ ਆ, ਅੱਗੇ ਤੋਂ ਅੱਗੇ ਗੁਰੂ ਆ, ਸ਼ਾਹ ਉਪਾਧਕ ਖਾਲਸਾ ਹੈ, ਨਿਰ ਉਪਾਧਕ ਹੈ, ਚੱਲ ਤੂੰ ਆਪਣੇ ਇੰਨਾ ਤਾਂ ਸਮਝ ਵੀ ਮੈਂ ਉਹਨਾਂ ਵਰਗਾ ਹੋ ਗਿਆ। ਜਦ ਤੈਨੂੰ ਉਹਨਾਂ ਨੇ ਕਿਹਾ ਵੀ ਕਹਿੰਦੇ ਜੀ ਸਾਨੂੰ ਪੱਗ ਦਿੱਤੀ ਜੀ ਜਾਂ ਪਦਵੀ ਦਿੱਤੀ, ਉਹਨਾਂ ਨੇ ਕਿਹਾ ਵੀ ਤੂੰ ਖਾਲਸਾ ਵੇ, ਤੂੰ ਰੱਖ ਲਈ ਇਹ ਕਈ ਖਾਲਸੇ ਰੱਖੀ ਜਾਂਦੇ ਨੇ। ਇਹ ਹੈਗੇ ਸੰਸਾਰ ਦੀ ਰੀਤੀਆਂ, ਇਹਨਾਂ ਚੀਜ਼ਾਂ ਦੇ ਵਿੱਚ ਇਹ ਸਭ ਅਟਕਾਂ ਨੇ। ਭਗਤੀ ਨਹੀਂ ਹੈ, ਇਹ ਸ਼ਕਤੀ ਹੈ, ਸ਼ਕਤੀ ਦਾ ਹੰਕਾਰ ਹੈ। ਸ਼ਕਤੀ ਵੀ ਝੂਠੀ ਹੈ, ਦੋਹਾਂ ਚੀਜ਼ਾਂ ਤੋਂ ਰਹੇ ਹੋਏ ਸੋ ਚੰਗੇ ਭਾਗ ਹੋਣਗੇ ਜਿਹੜੇ ਕੋਈ ਐਸੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਵੀ ਜਿਵੇਂ ਉਹਨਾਂ ਨੇ ਗੁਰੂ ਮਹਾਰਾਜ ਜੀ ਦੀ ਸਿੱਖਿਆ ਦਾ ਮੰਨਣ ਜਾਂ ਗੁਣ ਧਾਰੇ ਉਹਨਾਂ ਨੇ ਧਾਰਨ ਦੀ ਕੋਸ਼ਿਸ਼ ਕਰੀਏ। ਬਾਹਰੀ ਕੇਵਲ ਲਿਫਾਫੇ ਵਾਂਗੂ ਨਾ ਉੱਥੇ ਬੋਰ ਲਾ ਰੱਖੀਏ ਵੀ ਉਹ ਖਾਲਸਾ ਤੇ ਮੈਂ ਵੀ ਖਾਲਸਾ, ਦੁਨੀਆ ਕਹਿਣਾ ਖਾਲਸਾ ਹੀ ਹੈ। ਸੋ ਇਹ ਵਿਚਾਰ ਸ਼ਬਦ ਬਿਰਤੀ ਤੋਂ ਚੱਲੀ ਸੀ। ਸ਼ਬਦ ਬਿਰਤੀ ਦਾ ਮਤਲਬ ਹੈ ਉਹ ਤਾਂ ਸ਼ਬਦ ਬਿਰਤੀ ਦਾ ਪਦ ਅਰਥ ਸੰਬੰਧ ਹੀ, ਪਦ ਅਰਥ ਸੰਬੰਧ ਹੀ ਬਿਰਤੀ, ਪਦ ਅਰਥ ਪਰੰਪਰਾ ਸੰਬੰਧ ਹੀ ਲਕਸ਼ਣ, ਪਦ ਅਰਥ ਸਾਕਾਰ ਸੰਬੰਧ ਹੀ ਸ਼ੱਕ ਸ਼ਕਤੀ ਬਿਰਤੀ। ਉਹਦੇ ਅੱਗੇ ਭੇਦ ਨੇ ਬਹੁਤ ਸਾਰੇ, ਕਿਉਂਕਿ ਕਹਿੰਦੇ ਅਰਥਾਂ ਦਾ ਬੋਧ ਸਿਖਾਉਂਦੇ ਆ ਇੱਥੇ, ਇਸ ਕਰਕੇ ਗੁਰਬਾਣੀ ਦੇ ਅਰਥਾਂ ਦੇ ਵੀ ਵਿਚਾਰ ਇਹ ਤਾਂ ਸਭ ਤੋਂ ਫਿਰ ਸ਼੍ਰੋਮਣੀ ਹੈ। ਔਰ ਇਸ ਦੇ ਵਿੱਚ ਫਿਰ ਹੁਣ ਬਾਰਾਂ ਮਹੀਨੇ ਦੇ ਆ ਜਾਈਏ, ਇਹਦੇ ਵਿੱਚ ਅੱਗੇ ਕਾਵਿ ਰਚਨਾ ਦੇ ਵਿੱਚ ਉਹਨੂੰ ਭੂਸ਼ਿਤ ਕਰਨ ਵਾਸਤੇ, ਜੈਸੇ ਕੋਈ ਵੀ ਵਿਅਕਤੀ ਆਪਣੇ ਸਰੀਰ ਨੂੰ ਭੂਸ਼ਿਤ ਕਰਨ ਵਾਸਤੇ, ਆਪਣੀ ਕਾਇਆ ਨੂੰ ਭੂਸ਼ਿਤ ਕਰਨ ਵਾਸਤੇ ਕੱਪੜੇ ਚੰਗੇ ਪਾਉਂਦਾ ਹੈ, ਮੈਂ ਸੋਹਣਾ ਲੱਗਾ, ਫਿਰ ਉਹ ਤੋਂ ਅੱਗੇ ਕੋਈ ਗਹਿਣੇ ਪਾਉਂਦਾ ਹੈ। ਇੱਥੇ ਵੀ ਆਏ ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜੀਆ, ਉਹ ਨਹੀਂ ਕਿਤੇ ਰਤਨ ਜਵਾਹਰ ਜਿਹੜੇ ਹੀਰੇ ਵੀ ਉਹਨਾਂ ਦੇ ਗਲ ਵਿੱਚ ਪਾਏ ਹੋਏ ਨੀ ਗੁਰਮੁਖਾਂ ਦੇ, ਇਹ ਅਰਥ ਨਹੀਂ ਹੈ ਉਹਦਾ। ਵੀ ਅਸੀਂ ਵੀ ਭਾਜੀ ਕਈ ਬਾਹਰਲੀਆਂ ਚੀਜ਼ਾਂ ਨੂੰ ਲੈ ਕੇ ਮਹਾਰਾਜ ਨੇ ਜੋ ਇਉਂ ਕਿਹਾ, ਇਸ ਕਰਕੇ ਪਾਓ ਗਹਿਣੇ। ਉਹ ਮੂਰਖ ਅੰਧ ਗਿਆਨ ਉਹਨਾਂ ਦਾ ਮਾਨ ਗੁਰੂ ਨਾਨਕ ਸਾਹਿਬ ਨੇ, ਉਹ ਤਾਂ ਬੇਸਮਝ ਲੋਕ ਨੇ ਤੇ ਉਹਨਾਂ ਦਾ ਗਿਆਨ ਵੀ ਆਪ ਹੀ ਅੰਨੇ ਨੇ, ਉਹਨਾਂ ਨੂੰ ਕੋਈ ਸੂਝ ਬੂਝ ਜਾਂ ਸ਼ਰਧਾ ਪ੍ਰੇਮ ਭਾਵਨਾ ਨਹੀਂ ਹੈ, ਤੇ ਉਹਨਾਂ ਦਾ ਗਿਆਨ ਵੀ ਅੰਨੇ ਰਾਹ ਪਾਉਣ ਵਾਲਾ ਹੈ। ਨਾਨਕ ਨਦਰੀ ਬਾਹਰੇ ਕਵੇ ਨਾ ਪਾਵੇ ਮਾਨ, ਵਾਹਿਗੁਰੂ ਦੀ ਦਰਗਾਹ ਵਿੱਚ ਨਹੀਂ ਉਹ ਮਾਨ ਸਤਿਕਾਰ ਪਾ ਸਕਦੇ, ਜਾਂ ਅੰਦਰ ਉਸਦਾ ਮੰਨਣ ਨਹੀਂ ਪਾ ਸਕਦੇ। ਸੋ ਇਹ ਬਾਰਾਂ ਮਾਹੀਂ ਦਾ ਜਿਹੜਾ ਪਾਠ ਹੈ, ਤੇ ਉਹ ਜਿਹੜੀ ਦੂਸਰੀ ਬਿਰਤੀ ਹੈ ਉਹ ਤਾਂ ਹੈ ਅਵਿਦਿਆ ਜਾਂ ਅੰਤਸ਼ਕਰਨ ਦਾ ਗਿਆਨ ਰੂਪ ਪ੍ਰਣਾਮ ਬਿਰਤੀ ਕਹੀਏ ਹੈ। ਜਿਹੜੀ ਅਵਿਦਿਆ ਹੈ ਤੇ ਜਾਂ ਅੰਤਕਰਨ ਹੈ ਉਸਦਾ ਗਿਆਨ ਰੂਪ ਪ੍ਰਣਾਮ, ਉਹਦੀ ਬਦਲ। ਉਹ ਅੱਗੇ ਦੋ ਪ੍ਰਕਾਰ ਦੀ ਪਰਮਾ ਅਪਰਮਾ, ਉਹਦੇ ਚ ਫਿਰ ਪਰਮਾ ਦੇ ਭੇਦ ਕਿਹੜੀ ਹੋ ਸਕਦੀ ਹੈ, ਉਹਦੇ ਅਪਰਮਾ ਕਿਹੜੀ ਹੈ। ਉਹ ਨਿਕਸਿਤ ਚਲੇ ਅਪਾਰ, ਜਿਵੇਂ ਗੁਰੂ ਗੋਬਿੰਦ ਸਾਹਿਬ ਜੀ ਨੇ ਸ਼ਸਤਰ ਨਾਮ ਮਾਲਾ ਲਿਖੀ, ਕਹਿੰਦੇ ਇਸ ਤਰ੍ਹਾਂ ਸ਼ਸਤਰਾਂ ਦੇ ਭੇਦ ਨਾਮ ਜੰਗਾਂ ਯੁੱਧਾਂ ਵਿੱਚ ਰੱਖੇ ਜਾਂਦੇ ਵੀ ਵੈਰੀ ਨੂੰ ਪਤਾ ਨਾ ਲੱਗੇ ਵੀ ਆਹ ਚੀਜ਼ ਭੇਜ ਦਿਓ। ਤੇ ਉਸ ਤਰੀਕੇ ਦੇ ਨਾਲ ਮਹਾਰਾਜ ਨੇ ਕਿਹਾ ਵੀ ਨਿਕਸਿਤ ਚਲੇ ਅਪਾਰ, ਜਿਵੇਂ ਵਿਦਵਾਨ ਅੱਗੇ ਤੋਂ ਅੱਗੇ ਬਹੁਤ। ਇਸ ਕਰਕੇ ਸ਼ਸਤਰਾਂ ਦਾ ਵੀ, ਸ਼ਸਤਰਾਂ ਤੋਂ ਬਿਨਾਂ ਔਰ ਸ਼ਸਤਰਾਂ ਦੇ ਅਭਿਆਸ ਤੋਂ ਬਿਨਾਂ ਤਾਂ ਲੋਕ ਜਿਹੜੇ ਨੇ ਉਹ ਦਬਾ ਲੈਣਗੇ ਕਲਯੁਗ ਦੇ ਵਿੱਚ ਤਾਂ ਖਾਸ ਕਰਕੇ। ਇਸ ਤਰ੍ਹਾਂ ਜੇ ਬਾਣੀ ਨਾਮ ਤੋਂ ਬਿਨਾਂ ਇਹਦੇ ਵਿਕਾਰ ਦਬਾ ਲੈਣਗੇ। ਇਸ ਕਰਕੇ ਅਖੀਰ ਤੇ ਮਹਾਰਾਜ ਨੇ ਕਿਹਾ ਵੀ ਖਾਲਸਾ ਜੀ ਲਓ ਸੁਣ ਲਓ, ਗੁਰਬਾਣੀ ਦਾ ਤੇ ਸ਼ਸਤਰਾਂ ਦਾ ਅਭਿਆਸ ਰੱਖਣਾ, ਹਮੇਸ਼ਾ ਅਭਿਆਸ ਰੱਖਣਾ, ਫਿਰ ਹੀ ਤੁਸੀਂ ਕਾਮਯਾਬ ਹੋਵੋਗੇ। ਫਿਰ ਇੱਕ ਰਿਹੋ, ਫਿਰ ਨਹੀਂ ਤੁਹਾਨੂੰ ਕੋਈ ਜਿੱਤ ਸਕਦਾ। ਸੋ ਇਹਦੇ ਵਿੱਚ ਉਹ ਭੂਸ਼ਿਤ ਕਰਨ ਵਾਸਤੇ ਵਿਦਵਤਾ ਨੂੰ ਕਾਵ ਰਚਨਾ ਨੂੰ ਭੂਸ਼ਿਤ ਕਰਨ ਵਾਸਤੇ ਉਸਦੇ ਵਿੱਚ ਅਲੰਕਾਰ ਹੁੰਦੇ ਹੈ। ਅਲੰਕਾਰ ਵੀ ਭੂਸ਼ਣ ਨੂੰ ਗਹਿਣੇ ਨੂੰ ਕਹਿ ਦਿੰਦੇ ਹੈ। ਉਹਨੂੰ ਭੂਸ਼ਿਤ ਕਰਦੀ ਉਹ ਬਹੁਤ ਹੀ ਪ੍ਰਕਾਰ ਦੇ ਅਨੇਕਾਂ ਪ੍ਰਕਾਰ ਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਗੁਰਬਾਣੀ ਦੇ ਅੰਦਰ ਬਹੁਤ ਅਲੰਕਾਰ ਰੱਖੇ ਹੋਏ ਨੇ। ਇਸ ਦੇ ਵਿੱਚੋਂ ਇੱਕ ਜਿਹੜਾ ਹੈ ਬਹੁਤ ਜ਼ਿਆਦਾ ਕਰਕੇ ਇਹ ਪਤੀ ਤੇ ਸਤੀ ਦੇ ਰੂਪ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਇਹ ਉਚਾਰਨ ਕੀਤਾ ਹੈ, ਕਿਉਂਕਿ ਵਾਹਿਗੁਰੂ ਦਾ ਤਾਂ ਰੂਪ ਰੰਗ ਰੇਖ ਹੈ ਨਹੀਂ, ਫਿਰ ਉਹਦਾ ਸਮਝਣਾ ਤਾਂ ਬੜਾ ਔਖਾ ਹੈ। ਇਸ ਕਰਕੇ ਪਹਿਲਾਂ ਸਾਡੀ ਬਿਰਤੀ ਸੰਸਾਰਾਕਾਰ ਹੈ, ਇੱਥੇ ਜਿਹੜੀਆਂ ਚੀਜ਼ਾਂ ਵਰਤਦੇ ਹਨ ਉਹਨਾਂ ਵਿੱਚ ਪ੍ਰਵੇਸ਼ ਹਾਂ, ਉਹ ਪਹਿਲਾਂ ਸਮਝਾਂਗੇ, ਫਿਰ ਕਹਾਂਗੇ ਵੀ ਹਾਂ ਵਾਹਿਗੁਰੂ ਇਹੋ ਹੈ। ਪਹਿਲਾਂ ਤਾਂ ਹੋ ਹੀ ਨਹੀਂ ਸਕਦਾ, ਸਮਝ ਹੀ ਨਹੀਂ ਆਉਂਦੀ। ਇਸ ਕਰਕੇ ਪਤੀ ਤੇ ਸਤੀ ਦਾ ਜਿਹੜਾ ਸੰਬੰਧ ਹੈ ਇਹ ਧਾਰਮਿਕ ਨਿਰੋਲ ਪੱਖ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੇ ਰਚਿਆ ਹੈ, ਔਰ ਇਸ ਦੇ ਨਾਲ ਧਰਮ ਜਿਹਨੂੰ ਕਹਿੰਦੇ ਹੈ ਤੇ ਦੂਸਰੀ ਭਗਤੀ। ਇਹ ਬਾਹਰ ਜਿਸ ਤਰ੍ਹਾਂ ਆਪਾਂ ਪਤੀ ਤੇ ਸਤੀ ਮਿਲ ਕੇ ਰਹਿੰਦੇ ਹਾਂ ਵਿਚਾਰ ਦੇ ਨਾਲ ਸ੍ਰੇਸ਼ਟ, ਤੇ ਘਰਾਂ ਦੇ ਵਿੱਚ ਸੁੱਖ ਮਾਣਦੇ ਹਾਂ, ਪਰਿਵਾਰ ਹੁੰਦਾ ਹੈ, ਸ੍ਰੇਸ਼ਟ ਸਤਿਕਾਰ ਹੁੰਦਾ ਹੈ, ਜੇ ਸ੍ਰੇਸ਼ਟਤਾਈ ਦੇ ਵਿੱਚ ਰਹੀਏ ਠੀਕ, ਪਤੀ ਆਪਣੇ ਤੇ ਸਤੀ ਆਪਣੇ ਸਿਕਸ਼ਾ ਅਨੁਸਾਰ, ਤੇ ਗੁਰਮਤਿ ਦੇ ਵਿੱਚ ਤਾਂ ਦੋਹਾਂ ਨੂੰ ਇੱਕੋ ਹੀ ਸਿਕਸ਼ਾ ਹੈ, ਪੁਰਸ਼ ਤੇ ਇਸਤਰੀ ਨੂੰ ਦੋਨੋਂ ਹੀ ਉਸਦੀ ਕਮਾਈ ਕਰਨ, ਆਪਣੀ ਮਰਜ਼ੀ ਨਹੀਂ ਕਰਨੀ, ਨਹੀਂ ਤਾਂ ਇਸਤਰੀਆਂ ਦੇ ਤੂੰ ਆਪਣੀ ਮਰਜ਼ੀ ਕਰਦਾ ਹੋਗੇ, ਤੂੰ ਆਪਣੀ ਮਰਜ਼ੀ ਕਰਦੇ ਤਲਾਕ ਦੇ ਦਿਓ, ਨਾ ਦੋਨੋਂ ਹੀ ਗੁਰੂ ਕੀ ਸਿੱਖਿਆ ਉਸਦੇ ਆਗਿਆਕਾਰ ਬਣਨਾ ਹੈ, ਉਸਦੇ ਨਾਲ ਮੰਨਣਾ ਹੈ। ਤੇ ਇਹ ਬਾਹਰਲੀ ਇੱਕ ਚੀਜ਼ ਹੈ। ਇਸ ਤਰ੍ਹਾਂ ਜਿਹੜੇ ਸ੍ਰੇਸ਼ਟ ਗੁਣ ਹੈ ਭਗਤੀ ਕਰਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਦੇ, ਉਹ ਆਪਣੇ ਪਰੋਕਸ਼ ਗਿਆਨ ਹੈ, ਗਿਆਨ ਹੈ, ਇਹ ਸਾਰੇ ਜਿਹੜੇ ਇਹ ਸੰਤਾਨ ਹੈ ਗੁਰਮੁਖਾਂ ਦੀ ਸ੍ਰੇਸ਼ਟ। ਤੇ ਇਸ ਦੇ ਨਾਲ ਫਿਰ ਜਿਵੇਂ ਆਪਣੇ ਧਾਰਮਿਕ ਰੀਤੀ ਦੇ ਅਨੁਸਾਰ ਮਾਤਾ ਪਿਤਾ ਦੋਵਾਂ ਪਾਸਿਆਂ ਦੇ ਉਸ ਦੇ ਨਾਲ ਆਪਣੇ ਸੰਬੰਧ ਕਰ ਦਿੰਦੇ ਹੈ, ਉਹ ਮਾਪਿਆਂ ਦੇ ਵਿੱਚ ਵੀ ਸਹੁਰਿਆਂ ਦੇ ਵਿੱਚ ਵੀ ਸਤਿਕਾਰ ਪਾਉਂਦੀਆਂ ਬੀਬੀਆਂ, ਉਹ ਗੁਰਮੁਖ ਵੀ ਜਿਹੜੇ ਨੇ ਉਹ ਵੀ ਸਤਿਕਾਰ ਪਾਉਂਦੇ ਹੈ। ਜੇ ਉਹ ਸਿੱਖਿਆ ਨੂੰ ਛੱਡ ਕੇ ਜਿਹੜਾ ਕਹਿੰਦਾ ਮੈਂ ਪਤੀ ਹੈ ਜਾਂ ਉਹ ਹੋਰ ਪਾਸੇ ਜਾਵੇ, ਉਹ ਵੀ ਉਸਦਾ ਵੀ ਬਹੁਤ ਬੁਰਾ ਹਸ਼ਰ ਹੁੰਦਾ ਹੈ। ਜੇ ਇਸਤਰੀ ਜਾਵੇ ਤਾਂ ਉਸਨੂੰ ਵੀ ਬਹੁਤ ਮਾੜਾ ਸਮਝਿਆ ਜਾਂਦਾ ਹੈ। ਇਸ ਰੂਪਕ ਦੁਆਰਾ ਔਰ ਫਿਰ ਇਹ ਸਭ ਤੋਂ ਵੱਡਾ ਸੰਸਾਰਿਕ ਸੁਖ ਸੰਬੰਧ ਦਾ ਸਪਰਸ਼ ਦਾ ਗਿਣਿਆ ਜਾਂਦਾ ਹੈ। ਇਸ ਦੇ ਵਿੱਚ ਤੁਸੀਂ ਪ੍ਰਵਿਰਤ ਹੋਵੋ ਤੇ ਇੱਕ ਬਾਹਰਲੀ ਇਹ ਚੀਜ਼ ਹੈ ਹੋਰ ਜਿਹੜੀਆਂ ਨੇ ਇਹਨਾਂ ਨੂੰ ਫਿਰ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਜਿਹੜੀ ਹੈ, ਜੇ ਤੁਸੀਂ ਉਹਦੇ ਨਾਲ ਨੇੜੇ ਹੋਵੋਗੇ, ਉਹਦੀ ਸਿਮਰਨ ਦੇ ਨਾਲ ਨੇੜੇ ਹੋਣਾ ਪਊਗਾ। ਜਦੋਂ ਅਸੀਂ ਚੇਤੇ ਕਰਦੇ ਹਾਂ ਤੇ ਕਿਸੇ ਨੂੰ ਉਹਦੀ ਫਿਰ ਯਾਦ ਆਉਂਦੀ ਹੈ, ਤੇ ਵਾਹਿਗੁਰੂ ਪਰਮੇਸ਼ਰ ਤਾਂ ਸਭ ਥਾਂ ਦੇ ਵਿੱਚ ਹੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਤੇ ਉਹ ਕਰਦਿਆਂ ਹੋਇਆਂ ਜਿਸ ਵੇਲੇ ਮਨ ਉਜਲ ਹੋ ਗਿਆ, ਹੋਰ ਵਾਸ਼ਨਾ ਹਟ ਗਈ, ਤੇ ਫਿਰ ਵਾਹਿਗੁਰੂ ਪਰਮੇਸ਼ਰ ਸਾਖਿਆਤ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਪੜੋ ਜੀ,
ਮੰਗਰ ਬਾਹੇ ਸਹੰਦੀਆ ਹਰ ਪਿਰ ਸੰਗ ਬੈਠੜੀਆ।
ਇਹ ਸਾਰਾ ਹੈ ਹੋਰ ਗੁਰਬਾਣੀ ਦੇ ਵਿੱਚ ਵੀ, ਔਰ ਬਾਰਾਂ ਮਾਹਾਂ ਤਾਂ ਉਹ ਜਿਹੜਾ ਤੁਖਾਰੀ ਦਾ ਬਾਹਾਂ ਬਾਰਾਂ ਮਾਹਾਂ ਉਚਾਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਉਹਦੇ ਬਹੁਤ ਕਠਿਨ ਪਦ ਨੇ ਤੇ ਉਸਦੇ ਵਿੱਚ ਅਲੰਕਾਰ ਬਹੁਤ ਨੇ, ਵਿਦਵਾਨ ਵੀ ਉਹਨੂੰ ਮਸਾਂ ਸਮਝਦੇ ਹੈ ਬੜੀ ਕਠਿਨਤਾਈ ਨਾਲ। ਇਸ ਵਾਲੇ ਰੂਪ ਦੇ ਵਿੱਚ ਉਚਾਰਨ ਕੀਤਾ ਹੈ, ਭਾਵ ਉਹੀ ਨੇ। ਮੰਗੜ ਦਾ ਮਹੀਨਾ ਹੈ, ਕਿਉਂਕਿ ਮਹੀਨਿਆਂ ਦੇ ਨਾਂ ਜਿਹੜੇ ਨੇ ਇਹ ਆਪੋ ਆਪਣੀ ਭਾਸ਼ਾ ਅਨੁਸਾਰ ਜਾਂ ਦੇਸ਼ ਅਨੁਸਾਰ ਪ੍ਰਵਿਰਤ ਹੋਏ ਹੋਏ ਉਸੇ ਤਰ੍ਹਾਂ ਹੀ ਉਹਨਾਂ ਦੀ ਵਰਤੋਂ ਹੁੰਦੀ ਹੈ। ਤੇ ਉਹਨਾਂ ਦੁਆਰਾ ਤਾਂ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਕਿ ਕਹਿੰਦੇ ਨਹੀਂ ਅਸੀਂ ਉਹ ਨਾਂ ਵੀ ਹੋਰ ਹੀ ਰੱਖਣੇ ਆ। ਇਹਦੇ ਜਿਹੜੇ ਹੈਗੇ ਆ ਜਿਸ ਤਰ੍ਹਾਂ ਚੰਦਰਮਾ ਤੇ ਸੂਰਜ ਹੈ ਇਹ ਪਰਮੇਸ਼ੁਰ ਦੇ ਹੀ ਰਚੇ ਹੋਏ ਨੇ, ਉਹਦੇ ਅਨੁਸਾਰ ਸੰਸਾਰ ਦੇ ਵਿੱਚ ਪ੍ਰਵਿਰਤੀ ਹੈ। ਉਹਦੇ ਅਨੁਸਾਰ 15, 33, 37 ਵਾਰ ਮਹਾਰਤੀ ਆਵੇ ਵਾਰੋ ਵਾਰ, ਦਿਨ ਸਰੈਣ ਤੇ ਸੰਸਾਰ ਆਵਾਗਾਉਣ ਕੀ ਹੈ ਕਰਤਾਰ। ਪਰ ਸਾਡੀਆਂ ਬੁੱਧੀਆਂ ਕੀ ਕਹਿੰਦੇ ਵੀ ਨਹੀਂ ਇਹ ਠੀਕ ਨਹੀਂ ਹੈ, ਪਹਿਲੀ ਮਰਿਆਦਾ ਜਿਹੜੀ ਹੋ ਰਹੀ ਨਾ ਅਸੀਂ ਵਿਲੱਖਣ ਰੱਖਣੀ ਹੈ ਤੇ ਵਿਲੱਖਣ ਹੀ ਹੋਣਾ। ਸੋ ਮੰਗਰ ਮਾਹੇ ਸੁਹੰਦੀ ਆ ਪਿਰਸੰਗ ਬੈਠੜੀ ਹੈ, ਹਰ ਪਿਰਸੰਗ ਬੈਠੜੀ ਹੈ ਵੀ ਜੇ ਬਾਹਰਲਾ ਪਤੀ ਲਓ ਤਾਂ ਫਿਰ ਤਾਂ ਉਹ ਹੋਏ ਪਤੀ ਸਤੀ ਹੋ ਗਿਆ, ਵੀ ਇੱਥੇ ਹਰ ਵੀ ਆ ਗਿਆ ਵੀ ਹਰੀ ਨੂੰ ਪਤੀ ਕਹਿਤਾ। ਫਿਰ ਇੱਥੇ ਇਸਤਰੀ ਰੂਪਕ ਚਿੰਨ੍ਹ ਦੇ ਵਿੱਚ ਜਾਂ ਪੁਲਿੰਗ ਇਸਤਰੀ ਐਸੇ ਚਿੰਨ੍ਹ ਉਹ ਕਿਹਨੂੰ ਕਹੂੰਗਾ, ਉਹ ਕੌਣ ਹੋਊਗੀ? ਵਾਹਿਗੁਰੂ ਤਾਂ ਪਤੀ ਹੋ ਗਿਆ। ਉਹ ਇਹ ਜੀਵ ਰੂਪੀ ਇਸਤਰੀ ਜਾਂ ਆਤਮਾ ਤੇ ਪਰਮਾਤਮਾ ਹੋ ਗਿਆ ਪਤੀ, ਕਿਉਂ ਉਹ ਸਾਰਿਆਂ ਨੂੰ ਭੇਜਣ ਵਾਲਾ ਰਚਣ ਵਾਲਾ ਹੈ ਤੇ ਉਸਦੀ ਖੇਲ ਰਚੀ ਹੈ ਆਪਣੇ ਨਾਲ ਮਿਲਣ ਵਾਸਤੇ। ਫਿਰ ਭਗਤੀ ਬਣਾਈ ਹੋਈ ਹੈ ਵਾਹਿਗੁਰੂ ਦੀ, ਸਾਧ ਸੰਗਤ ਬਣਾਈ ਹੋਈ ਹੈ ਗੁਰੂ ਅੱਗੇ, ਹਰ ਪਿਰਸੰਗ ਬੈਠੜੀ ਹੈ। ਇਸ ਕਰਕੇ ਉਹ ਪਤੀ ਨਹੀਂ, ਇਹ ਤਾਂ ਕੂੜ ਕੂੜ ਬੀਬੀ ਕੂੜ ਮੀਆਂ। ਕੀ ਕਹਿੰਦੇ ਆਪਣੇ ਆਪ ਨੂੰ ਵੱਡਾ ਮਨ ਅਹੇ ਜੀ, ਜਿਹੜਾ ਇਹ ਜਿਹੜੀ ਬੀਬੀ ਹੁੰਦੀ ਹੈ ਨਾ ਇਹ ਪਤੀ ਉਹਦਾ ਪਤੀ ਪਰਮੇਸ਼ਰ ਹੈ। ਮੈਂ ਕਿਹਾ ਉਹ ਪਤੀ ਪਰਮੇਸ਼ਰ ਹੈ, ਉਹ ਪਰਮੇਸ਼ਰ ਕਿਵੇਂ ਹੋਜੂਗਾ? ਪਰਮੇਸ਼ਰ ਤਾਂ ਮਰਦਾ ਜੰਮਦਾ ਨਹੀਂ ਹੈ, ਹੋਰ ਨਹੀਂ ਹੈ। ਜਿਹਦੀ ਆਪ ਹੀ ਕਲਿਆਣ ਨਾ ਹੋਈ, ਕੁਸੰਗੀ ਹੈ, ਉਪਕਾਰਾਂ ਚ ਲੱਗਿਆ, ਉਹਨੂੰ ਤਾਰ ਦੂਗਾ? ਇਸ ਕਰਕੇ ਇਹ ਹੁੰਦੀਆਂ ਅੱਗੇ ਬਿਰਤੀਆਂ ਸ਼ਬਦਾਂ ਦੀਆਂ, ਹਰ ਪਿਰਸੰਗ ਬੈਠੜੀ ਹੈ। ਮੰਗ ਮਾਘ ਦੇ ਮੰਗਣ ਦੇ ਮਹੀਨੇ ਦੇ ਵਿੱਚ ਚੰਗੀ ਠੰਡ ਸ਼ੁਰੂ ਹੋ ਜਾਂਦੀ ਹੈ ਤੇ ਉਸਦੇ ਅੰਦਰ ਭਾਰਾ ਕੱਪੜਾ ਵੀ ਚੰਗਾ ਲੱਗਦਾ ਹੈ। ਅੱਗੇ ਅੱਗੇ ਤੋਂ ਠੰਡ ਵੱਧਦੀ ਹੈ, ਮੋਟੇ ਕੱਪੜੇ, ਕੋਈ ਖੇਸ, ਕੋਈ ਕੰਬਲ, ਕੋਈ ਰਜਾਈਆਂ ਵੀ ਲੈਂਦਾ ਹੈ। ਇਸੇ ਤਰ੍ਹਾਂ ਹੀ ਇਹ ਤਾਂ ਬਾਹਰਲੀਆਂ ਚੀਜ਼ਾਂ ਨੇ, ਜੈਸੇ ਭਗਤਾਂ ਨੇ ਵੀ ਕਿਹਾ ਸਿਰਹਾਨਾ ਅਵਰਤ ਲਾਈ, ਵੀ ਉਹ ਜਿਹੜੀ ਉੱਥੇ ਅਰਥ ਇਹ ਨਹੀਂ ਹੈ, ਉੱਥੇ ਤੁਲਤਾ ਰੂਪੀ ਤੁਲਾਈ ਹੈ। ਸਿਰਹਾਣਾ ਜਿਹੜਾ ਸਿਰ ਵੱਡਾ ਹੁੰਦਾ ਹੈ, ਉੱਚਾ ਮੰਨਦਾ ਹੈ, ਹੰਕਾਰ ਦਾ ਦੂਰ ਕਰਨਾ ਸਿਰਹਾਣਾ, ਇਹ ਅਰਥ ਹੁੰਦੇ ਉਹ ਵਿਅੰਜਨਾ ਤੇ ਚਮਤਕਾਰੀ ਅਨੁਸਾਰ। ਮੰਗਰ ਮਾਹੇ ਸੁਹੰਦੀਆਂ ਵੀ ਮੇਰੇ ਜਿਸ ਤਰ੍ਹਾਂ ਨਾ ਅਨ ਅਕ ਜਾਂ ਨਾ ਅਨਿਖ, ਕਈਆਂ ਨੂੰ ਪੂਰੀ ਵਿਦਿਆ ਦਾ ਤਾਂ ਪਤਾ ਨਹੀਂ, ਉਹ ਕਹਿੰਦੇ ਇਹ ਐਵੇਂ ਆਪਣੇ ਘੜੀ ਜਾਂਦੇ ਨੇ। ਇਸੇ ਤਰ੍ਹਾਂ ਹੀ ਵੀ ਮੰਗਦਾ ਮੇਰਾ ਤੇ ਕਰ ਹਿਰਦੇ ਦੇ ਵਿੱਚ ਹੀ ਪਰਮੇਸ਼ੁਰ ਹੈ। ਮੰਗਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀ ਹੈ, ਹਿਰਦਾ ਹੈ ਅਸਥਾਨ, ਹਿਰਦੇ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ੁਰ ਕੁਟਸਥ ਜੋਤੀ ਸਰੂਪ ਹੈ, ਸਾਕਸ਼ੀ ਸਰੂਪ ਹੈ, ਔਰ ਮਲਨ ਜੀਵ ਵੀ ਹੈ ਇਹਦੇ ਵਿੱਚ। ਉਸ ਦੀਆਂ ਅੱਗੇ ਸਮਝਣ ਵਾਲੀਆਂ ਵੀ ਕਲਾ ਅੰਦਰ ਰੱਖੀਆਂ ਹੋਈਆਂ ਨੇ ਵਾਹਿਗੁਰੂ ਪਰਮੇਸ਼ੁਰ ਨੇ, ਤੇ ਹਿਰਦੇ ਦੇ ਅੰਦਰ ਹੀ ਹੁਣ ਬਾਹਰਲੀ ਚੀਜ਼ ਛੱਡ ਦਿਓ। ਪਹਿਲਾਂ ਤਾਂ ਪਤੀ ਸੱਚੀ ਦਾ ਦਿਸ਼ਾਨ ਦਿੱਤਾ, ਫਿਰ ਹੋਰ ਆਪਣਾ ਹੁਣ ਸਰੀਰ ਵੀ ਛੱਡੋ। ਸਰੀਰ ਵੀ ਵੀ ਮੈਂ ਇਸਤਰੀਆਂ ਮੇਰੇ ਆਹ ਚੰਨੇ ਨੂੰ ਛੱਡੋ। ਹਿਰਦਾ ਜਿਹੜਾ ਮਨ ਹੈ ਉਹਦਾ ਤਾਂ ਨਹੀਂ ਹੈ, ਵਿਚਾਰ ਕਰੋਗੇ ਬੁੱਧੀ ਚ ਜਾਂ ਹੋਰ ਚੀਜ਼ ਹੈ, ਉਹ ਅਧਿਆਸ ਹੈਗਾ ਪੱਕਿਆ ਵੀ ਮੈਂ ਇਸਤਰੀ ਹਾਂ, ਤੇ ਮਨ ਦਾ ਕੀ ਰੂਪ ਉਹਦੇ ਵਿੱਚ ਕੀ ਹੋਊਗੀ? ਉਹਦੇ ਚ ਇਸਤਰੀ ਬੜੀ ਹੋਈ ਹੈ, ਉਹਦੇ ਚ ਪੁਰਸ਼ ਬੜਿਆ ਹੋਇਆ ਹੈ ਜਾਂ ਸਰੀਰ ਬੜਿਆ ਹੈ ਬਾਹਰਲਾ? ਨਹੀਂ, ਇਸ ਕਰਕੇ ਉੱਥੇ ਚਲੋ, ਉੱਥੇ ਚਲੋ ਜਿਹੜਾ ਹਿਰਦਾ ਹੈ ਉਸਦੇ ਵਿੱਚ ਜਿਹੜੀ ਮਨ ਹੈ, ਬੁੱਧ ਹੈ, ਚਿੱਤ ਹੈ, ਮੈਂ ਹਾਂ, ਹੰਕਾਰ ਹੈ, ਹੰਕਾਰ ਹੀ ਮੈਂ, ਇਹ ਚਾਰ ਚੀਜ਼ਾਂ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਵਿੱਚ ਚੌਹਾਂ ਨੂੰ ਇਕੱਠੇ ਵਰਤਣ ਵਾਸਤੇ ਹਿਰਦਾ ਕਿਹਾ। ਵੇਦਾਂ ਦੇ ਅਨੁਸਾਰ ਵੇਦਾਂਤ ਮਤ ਨੇ ਉਸਨੂੰ ਅੰਤਕਰਨ ਕਿਹਾ ਹੈ, ਜੋ ਸਰੀਰ ਕੇ ਅੰਤਰ ਹੋਵੇ ਔਰ ਗਿਆਨ ਕਾ ਕਰਨ ਹੋਵੇ ਸੋ ਅੰਤਕਰਨ ਕਹੀਏ। ਅਸਾਧਾਰਨ ਕਾਰਨ ਜੈਸੇ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰੂ ਬਿਨ ਗਿਆਨ ਨਾ ਹੋ, ਐਸੇ ਵਾਕ ਵੀ ਹਨ ਸਾਰੇ ਨੇ ਸੁਖਾਲੇ ਵੀ ਤੇ ਕਠਿਨ ਵੀ। ਮੰਗਰ ਮਾਹੇ ਸੰਬੰਧੀਆਂ ਹਿਰਦੇ ਦੇ ਵਿੱਚ ਹੀ ਉਹ ਜਿਹੜੀਆਂ ਆਪਣੇ ਜਿਗਿਆਸੂ ਰੂਪ ਇਸਤਰੀ ਜਾਂ ਮੈਂ ਮੰਨਦੀ ਹੈ ਇਸ ਨੂੰ, ਉਹ ਸੋਭਨੀਕ ਹਨ, ਉਹ ਸੋਭਾ ਪਾਉਂਦੀਆਂ ਜਿਹੜੀਆਂ ਅੰਦਰ ਹੀ ਆਤਮੇ ਦੇ ਵਿੱਚ ਸ਼ੁੱਧ ਸਰੂਪ ਦੇ ਵਿੱਚ ਇਸਤ ਹੁੰਦੀਆਂ, ਜਿਹਨੂੰ ਕਹਿੰਦੇ ਸਾਰਾ ਕੁਛ ਭਗਤੀ ਕਰਦਿਆਂ ਕਰਦਿਆਂ ਜੀ ਮਨ ਬੁੱਧ ਆਦਿ ਕੋਲ ਲੀਨ ਹੋ ਜਾਂਦੇ, ਇੱਕ ਰੂਪ ਹੋ ਜਾਂਦੇ। ਬਾਹਰ ਤਾਂ ਉਨਾ ਚਿਰ ਹੀ ਹੈ, ਚਲੋ ਬਾਹਰਲੇ ਸਰੀਰ ਨਾਲ ਤਾਂ ਅੰਗਾਂ ਦਾ ਹੀ ਮਿਲਾਪ ਹੈ, ਉਹ ਵੀ ਪੂਰਾ ਨਹੀਂ ਹੁੰਦਾ। ਅੰਦਰ ਜਿਹੜਾ ਮਨ ਬੁੱਧ ਜਾਂ ਹੋਰ ਜਿਹੜੀ ਬੁੱਧੀ ਰੂਪੀ ਇਸਤਰੀ ਹੈ, ਉਹ ਕੇਵਲ ਸਾਕਸ਼ੀ ਜਿਹੜਾ ਹੈ ਉਸਦੇ ਨਾਲ ਉਹਦਾ ਮਿਲਾਪ ਹੋਣਾ ਹੈ, ਉਹ ਨਾਮ ਬਾਣੀ ਨੇ ਕਰਨਾ ਹੈ, ਉਹ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਨੇ ਕਰਨਾ ਹੈ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਉਹਦਾ ਵਪਾਰ ਕਿਹੜਾ ਵਾਹਿਗੁਰੂ ਦਾ? ਪਹਿਲਾਂ ਗੁਣ ਗ੍ਰਹਿਣ ਕਰੋ। ਹਰ ਕੇ ਗੁਣ ਹਰ ਪਾਉਂਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਪਾਉਣਾ ਮੰਨਿਆ ਤਿਨ ਕੁੰਮ ਕੁੰਮ ਜਾਏ। ਮੰਗਰ ਮਾਹੇ ਸੰਬੰਧੀ ਹੈ ਉਹ ਬੁੱਧੀਆਂ, ਉਹ ਜਿਗਿਆਸਾ ਭਾਵਨਾ ਵਾਲੀਆਂ ਬਿਰਤੀਆਂ ਜਾਂ ਬਿਰਤੀ, ਉਹ ਸੋਭਾ ਪਾਉਂਦੀ ਹੈ ਜਿਨ੍ਹਾਂ ਦਾ ਇੱਕ ਇੱਕ ਰੂਪ ਹੋਵੇ। ਇਹ ਹੁਣ ਜਿਹੜੇ ਅਭਿਆਸ ਕਰਦੇ, ਪਹਿਲੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹੈ, ਫਿਰ ਅਭਿਆਸ ਕਰਦੇ ਨੇ, ਸਿਮਰਨ ਹੈ, ਉਹਨਾਂ ਦੀ ਬਿਰਤੀ ਇਕਾਗਰ ਹੁੰਦੀ ਹੁੰਦੀ ਲੀਨ ਹੁੰਦੀ ਹੈ, ਉਹਨਾਂ ਨੂੰ ਪਤਾ ਹੈ, ਜਿਸ ਨੂੰ ਸਮਾਧੀ ਕਹਿ ਦਿੰਦੇ। ਸਮਾਧੀ ਧੀ ਨਾਮ ਬੁੱਧੀ ਦਾ ਹੈ, ਸਮਾ ਜਾਣਾ ਲੀਨ ਹੋ ਜਾਣਾ ਉਸਦੇ ਵਿੱਚ। ਇਹ ਹੈ ਜਿਹੜੇ ਅਸੀਂ ਸੰਗਤ ਕਰਦੇ ਹਾਂ ਆਉਂਦੇ ਹਾਂ, ਪਹਿਲਾਂ ਸਿੱਖਿਆ ਜਾ ਵੀ ਜਾਪ ਕਰੋ, ਜਾਪ ਵੀ ਕਰੋ, ਧਰਮ ਦੀ ਕਿਰਤੀ ਵੀ ਕਰੋ, ਸੱਚ ਬੋਲੋ, ਝੂਠ ਨਾ ਬੋਲੋ, ਗੁਰੂ ਸਾਹਿਬ ਦੇ ਭੈ ਦੇ ਵਿੱਚ ਰਹੋ, ਅਤੇ ਨਾਲ ਕਰਦਿਆਂ ਕਰਦਿਆਂ ਫੇਰ ਉਹ ਹੁੰਦੇ ਹੁੰਦੇ ਫੇਰ ਜਾ ਕੇ ਸਰਵਣ ਮੰਨਣ ਨਿਦਾਸਨ ਧਾਰਨਾ ਧਾਰਨਾ ਧਿਆਨ ਸਮਾਧੀ ਪੰਚਾ ਕਾ ਗੁਰੂ ਏਕ ਧਿਆਨ, ਪੰਜ ਪ੍ਰਵਾਨ ਪੰਜ ਪ੍ਰਧਾਨ ਉਸਦੇ ਵਿੱਚ ਬੜੇ ਸੂਤਰ ਰੂਪ ਕਰਕੇ ਤੇ ਸੂਖਸ਼ਮ ਰੂਪ ਕਰਕੇ ਉਹ ਅਰਥ ਰੱਖੇ ਹੋਏ ਨੇ। ਉਨਾ ਹੀ ਨਹੀਂ ਵੀ ਪੰਜ ਪੰਜ ਤਾਂ ਹਜੇ ਪੰਜ ਹੈ, ਪੰਜਾਂ ਦਾ ਵੀ ਨਾਮ ਹੈ, ਪੰਜ ਨੂੰ ਵੀ ਕਹਿੰਦੇ, ਮੁਖੀ ਆਦਮੀ ਨੂੰ ਵੀ ਕਹਿੰਦੇ ਹੈ। ਇਸ ਕਰਕੇ ਜਪਜੀ ਸਾਹਿਬ ਕਠਿਨ ਹੈ, ਉਸਦੇ ਵਿੱਚ ਬੜੇ ਭਾਵ ਨੇ। ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੀਆਂ, ਵਾਹਿਗੁਰੂ ਪਰਮੇਸ਼ਰ ਜਿਹੜਾ ਪਤੀ ਹੈ ਅੰਤਰ ਵੀ ਹੈ ਤੇ ਉਸਦੇ ਨਾਲ ਜਿਹੜੀਆਂ ਕੋਲ ਬੈਠੀਆਂ, ਬੈਠਣਾ ਕੋਲ ਪਤੀ ਦੇ, ਆਪਣੇ ਪਤੀ ਦੇ ਕੋਲ ਬੈਠੇ ਤੇ ਉਹ ਸੋਭਾ ਹੈ, ਤੇ ਜੇ ਇਸਤਰੀ ਪਤੀ ਕੋਲ ਨਾ ਹੋਰ ਕਿਸੇ ਕੋਲ ਬੈਠੇ ਉਹੋ ਜਿਹੇ ਕੋਲ, ਇਹ ਬਣੀ ਬੜੀ ਕੁਚਲਨ ਹੈ। ਜੇ ਪਤੀ ਹੋਰ ਥਾਂ ਬੈਠੇ ਇਹ ਕੁਚਲਨ ਹੈ। ਇਸ ਕਰਕੇ ਇਹ ਫੇਰ ਨਹੀਂ ਵੀ ਉਹ ਰੋਭ ਡਾ ਪਾਏ ਮੈਂ ਤਾਂ ਪਰਮੇਸ਼ਰ ਹਾਂ, ਇਹ ਮੂਰਖਾਂ ਦੀ ਦ੍ਰਿਸ਼ਟੀ ਹੈ ਔਰ ਜਾਣ ਬੁੱਝ ਕੇ ਉਹ ਰੋਭ ਰੱਖਣਾ ਚਾਹੁੰਦੇ ਹੈ। ਔਰ ਅੰਤਰੀਕਰਨ ਦੇ ਵਿੱਚ ਹਿਰਦੇ ਦਾ ਜੈਸੇ ਪੁਰਸ਼ ਦਾ ਹੈ ਐਸੇ ਆਪਣੇ ਇਸਤਰੀ ਦਾ ਹੈ, ਉਸਦੇ ਵਿੱਚ ਕੋਈ ਭੇਦਭਾਵ ਨਹੀਂ ਹੈ। ਔਰ ਪਰਮੇਸ਼ਰ ਜਿਹੜਾ ਉਸਦੇ ਵਿੱਚ ਕੋਈ ਭੇਦਭਾਵ ਨਹੀਂ ਹੈ, ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵਿੱਚ ਗੁਣਾਂ ਦੇ ਵਿੱਚ ਕੋਈ ਭੇਦਭਾਵ ਨਹੀਂ ਹੈ। ਉਹਨਾਂ ਵਿੱਚ ਕੋਈ ਐਸਾ ਪੁਲਿੰਗ ਆਦਿਕ ਨਹੀਂ ਹੈ। ਜੈਸਾ ਸੱਚ ਹੈ, ਸੰਤੋਖ ਹੈ, ਜੇ ਕਰਨਾ ਮੈਤਰੀ ਠੀਕ ਹੈ, ਉਸ ਚਿੰਨ੍ਹ ਕਰਕੇ ਬੋਲੀਆਂ ਜਾਂਦੀਆਂ ਨੇ, ਤੇ ਉਹ ਹੈ ਨਹੀਂ ਉਸ ਤਰ੍ਹਾਂ। ਉਹ ਤਾਂ ਗੁਣ ਹੈ, ਔਰ ਗੁਣਾਂ ਦਾ ਕੋਈ ਰੂਪ ਰੰਗ ਹੈ? ਕਦੇ ਸੰਤੋਖ ਜਿਹੜਾ ਹੈ ਕਿਸੇ ਦੇਖਿਆ ਤੁਸੀਂ, ਜਾਂ ਸੱਚ ਦਾ ਦੇਖਿਆ ਵੀ ਉਹ? ਹਾਂ, ਉਹਨੂੰ ਜਣਾਉਣ ਵਾਸਤੇ ਉਸ ਤਰ੍ਹਾਂ ਦੇ ਉਹ ਉਹਨੂੰ ਅਲੰਕਾਰ ਕਹਿੰਦੇ, ਉਹ ਵਿਚਾਰ ਦੱਸੇ ਜਾਂਦੇ ਹੈ ਕਿ ਜਿਹੋ ਜਿਹੀ ਕੋਈ ਸਹੀ ਚੀਜ਼ ਹੋਵੇ ਉਸਨੂੰ ਹਜੇ ਕਹਿ ਦੇਣਾ ਉਹਨੂੰ ਸੱਚ ਹੈ, ਤੇ ਜਿਹੜਾ ਇੱਧਰ ਉੱਧਰ ਬਣਾ ਕੇ ਕਿਸੇ ਗੱਲ ਨੂੰ ਕਹਿਣਾ ਉਹ ਝੂਠ ਹੈ। ਹਰਪੀਰ ਸਿੰਘ ਬੈਠੀ, ਇਹ ਪਹਿਲਾਂ ਐਸਾ ਹੋਊਗਾ ਆਪਣੇ ਸਰੀਰ ਦੇ ਅੰਦਰ, ਹਿਰਦੇ ਦੇ ਅੰਦਰ। ਇੱਧਰਲੇ ਪਾਸੇ ਚੱਲਣ ਵਾਲੇ ਨੂੰ, ਸੰਗਤ ਕਰਨ ਵਾਲਿਆਂ ਨੂੰ, ਉਸਦਾ ਜਿਹੜਾ ਆਤਮਾ ਹੈ ਉਸਦਾ ਪਰਮਾਤਮਾ ਦੇ ਨਾਲ ਮੇਲ ਹੈ, ਸਿਰਫ ਉਪਾਧੀ ਭੇਦ ਕਰਕੇ ਹੀ ਵੱਖਰਾ ਹੈ। ਜਿਸ ਤਰ੍ਹਾਂ ਕੱਲ ਬਹੁਤ ਦ੍ਰਿਸ਼ਟਾਂਤ ਦੱਸੇ ਵੀ ਆਕਾਸ਼ ਅੰਦਰਲਾ ਬਾਹਰਲਾ ਇੱਕੋ ਹੀ ਹੈ, ਉਹਨੂੰ ਦੂਰ ਕਰ ਦਿਓਗੇ ਬਸ, ਫਿਰ ਇਸ ਤਰ੍ਹਾਂ ਉਹ ਇਹ ਕਿਹਾ ਵੀ ਗੁਰੂ ਮਹਾਰਾਜ ਨੇ ਆਤਮਾ ਪ੍ਰਾਤਮਾ ਏਕੋ ਕਰੇ, ਇਹ ਕਰਨਾ ਨਹੀਂ। ਜਿੰਨਾ ਚਿਰ ਉਹਨਾਂ ਚਿਰ ਸਿੱਖ ਨਹੀਂ ਹੋ ਸਕਦੇ, ਖਾਲਸੇ ਨਹੀਂ ਹੋ ਸਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਭਾਈ ਨੰਦ ਲਾਲ ਜੀ ਨੇ ਪੁੱਛਿਆ, ਮਹਾਰਾਜ ਤੁਸੀਂ ਆਹ ਸਰੂਪ ਧਾਰਿਆ ਹੈ ਤੇ ਹੋਰ ਵੀ ਕੋਈ ਕਹਿੰਦੇ ਰੱਬ ਹੈ ਉਹੋ ਜਿਹਾ ਕੋਈ, ਜਾਂ ਕੋਈ ਤੁਹਾਡੇ ਕਿੰਨੇ ਕੁ ਰੂਪ ਨੇ? ਕਹਿੰਦੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਸੁਣੋ ਨੰਦ ਚਿੱਤ ਲਾਏ, ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੁਹੇ ਸਮਝਾਏ। ਵੀ ਸਾਡਾ ਇਹ ਤਾਂ ਸਰੂਪ ਜਿੰਨਾ ਚਿਰ ਇਹ ਵਾਹਿਗੁਰੂ ਦਾ ਹੁਕਮ ਹੈ ਉਹ ਸੰਸਾਰ ਦੀ ਇੱਛਾ ਤਾਰਨ ਵਾਸਤੇ, ਇਹਦੇ ਚ ਗੁਰਤ ਭਾਵ ਆਇਆ ਗੁਰੂ ਨਾਨਕ ਸਾਹਿਬ ਜੋ ਹੋਰ ਸਾਰੇ ਸਰੂਪ ਧਾਰਨ ਕੀਤੇ ਤੇ ਗਿਆਨ ਦੇਣਾ ਹੋਰ ਸਾਰਾ ਕੁਝ ਕਰਨਾ ਜੋ ਵਾਹਿਗੁਰੂ ਦਾ ਹੁਕਮ ਹੈ। ਇੱਕ ਤਾਂ ਇਹ ਵੀ ਹੈ, ਇਹ ਸਰਗੁਣ ਸਰੂਪ ਹੈ, ਇਹ ਹਮੇਸ਼ਾ ਨਹੀਂ ਅਸੀਂ ਰੱਖਦੇ। ਵਾਹਿਗੁਰੂ ਦੀ ਕਲਾ ਨਾਲ ਹੀ ਸਭ ਕੁਝ ਹੋ ਰਿਹਾ, ਕਰਤਾ ਪੁਰਖ ਤਾਂ ਉਹੀ ਹੈ। ਨਿਰਗੁਣ ਸਰਗੁਣ, ਇੱਕ ਨਿਰਗੁਣ ਜਿਹੜਾ ਤ੍ਰੈਗੁਣ ਤੇ ਵਾਹਿਗੁਰੂ ਪਰਮੇਸ਼ਰ ਦਾ ਵਾਸਤਵ ਸਰੂਪ ਕਦੇ ਨਹੀਂ ਬਦਲਦਾ, ਜਿਸ ਨੂੰ ਵੇਦ ਸ਼ਾਸਤਰ ਵੀ ਸੱਚ ਚਿੱਤ ਆਨੰਦ ਰੂਪ ਕਹਿੰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਦਾ ਸੱਚ ਦਾ ਆਨੰਦ ਤੇ ਸਰਗੁਣ ਵਿੱਚ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਵਸਲ ਨਿਵਾਸੀ, ਇਹ ਸਰਗੁਣ ਆ ਗਿਆ। ਹੁਣ ਹੈ ਤਾਂ ਉਹ ਵੀ ਜਿਹੜਾ ਨਿਰਾਕਾਰ ਉਹਦੇ ਹਿੱਸੇ ਚ ਵੀ ਭੇਦ ਨੇ। ਸਰਗੁਣ ਦੇ ਵਿੱਚ ਸ਼ਬਦ ਗੁਰ ਸ਼ਬਦ, ਗੁਰੂ ਕਾ ਸ਼ਬਦ ਜਿਹੜਾ, ਗੁਰੂ ਦਾ ਉਪਦੇਸ਼ ਜਿਹੜਾ, ਇਹ ਵੀ ਸਾਡਾ ਸਰੂਪ ਹੈ। ਗੁਰਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਕਿਉਂਕਿ ਬਾਣੀ ਦੇ ਅੰਦਰ ਉਹ ਪਰਮੇਸ਼ਰ ਦੀ ਸੱਤਿਆ ਹੈ ਜੋ ਪਰਮੇਸ਼ਰ ਵਿੱਚ ਆਪ ਹੈ। ਗਿਆਨ ਕਰਾਉਣ ਦੀ ਕਲਾ ਹੈ, ਸਭ ਕੁਛ ਹੈ, ਉਹੀ ਕੁਛ ਹੈ। ਉਸੇ ਨੇ ਇਹ ਆ ਬੋਲ ਬਚਨ ਸਭ ਉਸੇ ਦੇ ਆਸਰੇ ਨਾਲ ਬੋਲ ਰਹੇ ਨੇ, ਉਹੀ ਬੁਲਾ ਰਿਹਾ ਹੈ। ਉਹਦੀ ਸੱਤਾ ਵਿੱਚੋਂ ਕੱਢ ਦਿਓ। ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਬਖਿਆਨਾ। ਰਾਮਦਾਸ ਸਾਹਿਬ ਜੀ ਦੇ ਬਚਨ ਨੇ, ਵਾਹਿਗੁਰੂ ਜਦੋਂ ਤੂੰ ਆਪਣੀ ਜੋਤ ਖਿੱਚ ਲੈਣਾ ਹੈ, ਗਿਆਨ ਦੇ ਸਮੇਂ ਸਰੀਰ ਪਿਆ ਰਹਿੰਦਾ, ਉਦੋਂ ਕੋਈ ਗੱਲਬਾਤ ਕਰਕੇ ਦਿਖਾ ਦਿਓ, ਪੱਠਾ ਕਰਕੇ ਦਿਖਾ ਦਿਓ। ਭਾਵੇਂ ਉਹ ਜੋਤ ਪੂਰੀ ਤਾਂ ਉਹ ਸਾਖਿਆਤ ਹੁੰਦੀ, ਜਿਹਨੇ ਲੱਗੇ ਹੋਏ ਲੱਗੇ ਹੋਏ। ਮੰਗਰ ਮਹਿਸ ਹੁੰਦੀਆਂ ਹਰ ਫਿਰ ਸੰਗ ਬੈਠੜੀਆਂ, ਫਿਰ ਪਰਮਾਤਮ ਸਰੂਪ ਦੇ ਨਾਲ ਭੇਤ ਚਾਹੀ। ਹੁਣ ਹਰ ਦੇ ਜਿਹੜਾ ਹੈ ਪਰਮੇਸ਼ਰ ਦੇ ਵੀ ਆਪਣੇ, ਜਿਵੇਂ ਇਹ ਸਰੂਪ ਹੈ ਇਸ ਤਰ੍ਹਾਂ ਪਰਮੇਸ਼ਰ ਦੇ ਵੀ ਆਪਣੇ ਤਿੰਨ ਸਰੂਪ ਇਹ ਹੈ, ਇੱਕ ਚੌਥਾ ਵੀ ਹੈ, ਬਲਕਿ ਪਰਮਾਰਥ ਦੇ ਵਿੱਚ ਵੀ ਹੈ। ਕਹਿੰਦੇ ਸੁਖਮਨੀ ਸਾਹਿਬ ਬਹੁਤ ਸੁਹਾੜੀ ਹੈ, ਠੀਕ ਹੈ, ਪਰੇ ਸ਼ਸਤਰੀ ਲਓ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਹੈ ਨਾਨਕਾ ਆਪੇ ਹੀ। ਫਿਰ ਜਾਪੇ ਦੇ ਅਰਥ ਕਰੋ। ਇਹਦੇ ਵਿੱਚ ਉਪਾਧੀ ਭੇਦ ਕਰਕੇ ਚਾਰ ਵਿਲੱਖਣ ਹਰੀ ਸਰੂਪ ਹੋ ਗਏ, ਸਰਗੁਣ ਨਿਰਗੁਣ ਨਿਰੰਕਾਰ, ਇਹ ਰੱਬ ਦੇ ਚਾਰ ਰੂਪ ਹੋ ਗਏ। ਸੁਨ ਸਮਾਧੀ ਆਪਨ ਕੀ ਹੈ ਨਾਨਕਾ ਆਪੇ ਹੀ। ਪੰਜਾਬ ਵੀ ਆਪਣਾ ਹੀ ਕੀਤਾ ਹੈ ਤੇ ਭਗਤ ਰੂਪ ਹੋਰ ਕਰਕੇ ਜਾਪ ਕਰੀ ਜਾਂਦਾ ਹੈ ਤੇ ਆਪ ਹੀ ਜਪਾਉਣ ਵਾਲਾ ਹੈ। ਉਹਦੀ ਸੁੱਤਾ ਬਿਨਾਂ ਕਿਵੇਂ, ਕਿਰਪਾ ਬਿਨਾਂ ਕਿਵੇਂ ਹੋ ਸਕਦਾ ਹੈ? ਇਹਦਾ ਜਿਹੜੇ ਅਭਿਆਸ ਕਰਦੇ ਨੇ ਜਾਂ ਜਾਪ ਕਰਦੇ ਨੇ ਉਹਨਾਂ ਨੂੰ ਫਿਰ ਮਲੂਮ ਹੁੰਦਾ। ਉਹ ਕਹਿੰਦੇ ਜੀ ਮਨ ਨਹੀਂ ਟਿਕਦਾ, ਅੱਜ ਉਹ ਨਹੀਂ ਹੋਇਆ, ਆਹ ਨਹੀਂ ਹੋਇਆ, ਤੇ ਅੱਜ ਕੋਈ ਕਹਿੰਦੇ ਐਸੇ ਫਰਕ ਪੈ ਜਾਂਦੇ ਆ, ਉਹ ਬਾਣੀ ਵੀ ਨਹੀਂ ਪੜ ਸਕਦੇ, ਸਾਡਾ ਗਾਲੀ ਕੁੱਟਿਆ ਜਾਂਦਾ। ਜੋ ਵੀ ਹਮ ਕੋਈ ਮੰਨਦਾ ਹੈ, ਉਹ ਕਹਿੰਦੇ ਮੈਂ ਬਾਣੀ ਪੜੀ ਜਾਂਦਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਕੋਈ ਨਾ ਮੇਰੇ ਤੋਂ ਕਿਸੇ ਨਹੀਂ ਜਾਂਦਾ, ਵਾਹਿਗੁਰੂ ਨਹੀਂ ਕਿਹਾ ਜਾਂਦਾ, ਤੂੰ ਕਹਿੰਦਾ। ਇਹ ਹੁਣ ਉਹਨਾਂ ਨੂੰ ਪਤਾ ਜੇ ਤੇ ਵਾਪਰਦੀ ਹੈ ਕਿਉਂ। ਆ ਸੂਖਮ ਚੀਜ਼ਾਂ ਵੀ ਜਿਹੜੀਆਂ ਨੇ ਨਾ, ਕਈ ਪਾਠ ਕਰਦੇ ਨੇ ਜਾਂ ਕਿਸੇ ਦੇ ਕੋਲ ਤੇ ਉਹ ਘੁੱਟ ਦਿੰਦੀ ਹੈ, ਕਹਿੰਦੇ ਬੋਲ ਕੇ ਦੱਸ। ਉਹਨਾਂ ਦਾ ਐਸਾ ਹੈ। ਪਰ ਜੇ ਕੋਈ ਵਿਚਾਰ ਦੇ ਨਾਲ ਇਹ ਇਸ ਗੱਲ ਦੀ ਉਹਨੂੰ ਵੇਖਦਾ ਰਹੇ, ਉਹਨੂੰ ਪਤਾ ਲੱਗੂਗਾ। ਹਰ ਫਿਰ ਸੰਘ ਬੈਠੀ ਆ, ਹਰੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਿਹੜੀਆਂ ਕੋਲ ਬੈਠੀਆਂ ਨੇ। ਇੱਕ ਹੁਣ ਆਮ ਹੈ, ਪ੍ਰਸਿੱਧ ਸਾਰੇ ਮਤਾਂ ਦੇ ਵਿੱਚ ਹੀ ਹੈ ਇਸ ਰੂਪ ਦੇ ਵਿੱਚ ਵੀ ਵਾਹਿਗੁਰੂ ਦੇ ਦੋ ਸਰੂਪ ਨੇ, ਇੱਕ ਨਿਰਗੁਣ ਹੈ ਇੱਕ ਸਰਗੁਣ ਹੈ। ਸਰਗੁਣ ਦੀ ਜਿਹੜੀ ਉਪਾਸ਼ਨਾ ਭਗਤੀ ਜਾਂ ਪ੍ਰੇਮ ਉਹ ਸਾਡੇ ਮਨ ਦੇ ਵਿੱਚ ਬਹੁਤ ਲੱਗਦੀ ਹੈ। ਜੈਸੇ ਜਿਹੜੇ ਪੰਜ ਈਸ਼ਰ ਇਹਨਾਂ ਨੇ ਪੁਰਾਣਿਕ ਮਤ ਵਾਲਿਆਂ ਨੇ ਮੰਨੇ, ਕੋਈ ਕਹਿੰਦੇ ਜੀ ਵੇਦਾਂਤੀਆਂ ਨੂੰ ਉਹਨਾਂ ਨੂੰ ਪਤਾ ਨਹੀਂ ਹੈ ਵੀ ਉਹ ਉਸ ਚੀਜ਼ ਨੂੰ ਵੀ ਪੁਰਾਣਿਕ ਮਤ ਵਾਲਿਆਂ ਨੇ ਕਿ ਵੇਦਾਂਤੀਆਂ ਨੇ ਮੰਨੇ। ਵੇਦਾਂਤੀ ਤਾਂ ਇੱਕੋ ਈਸ਼ਰ ਮੰਨਦੇ ਆ, ਉਹਨਾਂ ਨੂੰ ਉਸ ਵਿਦਿਆ ਦਾ ਵੀ ਗਿਆਨ ਨਹੀਂ ਹੈ। ਸੋ ਉਹ ਜਿਹੜੇ ਉਹਨਾਂ ਨੇ ਮੰਨਿਆ ਜੈਸੇ ਵਿਸ਼ਨੂੰ ਹੈ, ਸ਼ਿਵਜੀ ਹੈ, ਇਹ ਸ਼ਕਤੀ ਹੈ, ਗਣੇਸ਼ ਹੈ, ਸੂਰਜ ਹੈ, ਇਹ ਪੰਜ ਮੰਨੇ ਉਹਨੇ। ਉਹ ਕਹਿੰਦੇ ਇਹੀ, ਪਰ ਉਹਨਾਂ ਦਾ ਸਰਗੁਣ ਸਰੂਪ ਵੀ ਹੈ। ਜੈਸੇ ਗੁਰੂ ਨਾਨਕ ਸਾਹਿਬ ਜੀ ਦਾ ਨਿਰਾਕਾਰ ਵੀ ਸਰੂਪ ਹੈ ਤੇ ਉਹ ਵੀ ਸਰੂਪ ਹੈਗਾ, ਜਿਹੜੇ ਚਰਨਾਂ ਨਾਲ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਸਥਾਪਨ ਸੁਆ, ਤੇ ਜਿਹਨਾਂ ਚਰਨਾਂ ਦੇ ਨਾਲ ਕਾਬਾ ਮੱਕਾ ਫਿਰ ਗਿਆ। ਤੇ ਇਸ ਤਰ੍ਹਾਂ ਜਿਹੜਾ ਇਹ ਸਾਡਾ ਉਹਨਾਂ ਨੇ ਇਹ ਮੰਨੇ, ਬਹੁਤ ਵਿਸਾਰ ਚ ਨਾ ਜਾਈਏ ਵੀ ਅਸੀਂ ਜਿਹੜਾ ਸਾਡਾ ਇਸ਼ਟ ਹੈ, ਦਸੋ ਸਰੂਪ ਹੈ, ਗੁਰਸਿੱਖ ਹਾਂ, ਉਹ ਚਾਹੁੰਦੇ ਵੀ ਸਾਨੂੰ ਇਹੋ ਜਿਹੇ ਦਰਸ਼ਨ ਹੋਣ। ਕਈਆਂ ਦੇ ਅੰਦਰ ਹੁੰਦੇ ਵੀ ਹੈ ਉਹੋ ਜਿਹੇ ਹੁੰਦੇ, ਅਜਿਹੇ ਜਿਹੀ ਭਾਵਨਾ ਕਰਕੇ ਜਾਂ ਉਹ ਚਿੱਤਰ ਕਰਕੇ ਸ਼ਰਧਾ ਕਰੇ ਜਾਂ ਉਹਦੀ ਇਸ਼ਟ ਦੀ ਮਰਜ਼ੀ ਹੈ ਵੀ ਮੈਂ ਇਹਨੂੰ ਹੋਰ ਵੀ ਕੁਛ ਦਿਖਾ ਦਿਆਂ। ਉਹ ਫਿਰ ਅੰਦਰ ਬੈਠੇ ਹੀ ਉਸਦੇ ਕੋਲ ਆਨੰਦ ਮਾਣਦੇ ਹੈ ਜਾਂ ਚਰਨਾਂ ਦੇ ਕੋਲ, ਇੱਥੇ ਵੀ ਹੈ ਜਾਂ ਸਰੀਰ ਛੱਡ ਕੇ ਵੀ ਉੱਪਰ ਵੀ ਇਹ ਜਿਹੜੀ ਪਰਲੋਕ ਹੈ ਉੱਥੇ ਵੀ ਇਹ ਚੀਜ਼ ਉਪਾਸ਼ਨਾ ਵਾਲਿਆਂ ਵਾਸਤੇ ਮੰਨੀ ਗਈ ਹੈ। ਉਹ ਦੇਸ਼ ਵੀ ਜਿਹਨੂੰ ਕਹਿੰਦੇ ਉਹਨੂੰ ਉਹ ਸੱਚਖੰਡ ਕਹਿ ਦਿੰਦੇ ਆ, ਤੇ ਜਿਹੜਾ ਨਿਰਾਕਾਰ ਦਾ ਸੱਚਖੰਡ ਹੈ ਉਹਦੀ ਕੋਈ ਵੱਖਰਾ ਨਿਰਣਾ। ਇਹਦਾ ਜਿਹੜਾ ਉੱਥੇ ਸਲੋਕ ਸਮੀਪ ਸਰੂਪ ਸੁਜੁਜ ਇਹ ਮੁਕਤੀਆਂ। ਸਲੋਕ ਤਾਂ ਹੁੰਦਾ ਵੀ ਜਿੱਥੇ ਕੋਈ ਪਾਤਸ਼ਾਹ ਜਾਂ ਗੁਰੂ, ਜਿਸ ਤਰ੍ਹਾਂ ਗੁਰੂ ਮਹਾਰਾਜ ਅਨੰਦਪੁਰ ਸਾਹਿਬ ਰਹਿੰਦੇ ਜਾਂ ਗੁਰੂ ਨਾਨਕ ਸਾਹਿਬ ਪੰਜਾਬ ਦੇ ਸੀ ਵੀ ਉੱਥੇ ਅਨੰਦਪੁਰ ਸਾਹਿਬ ਵਿੱਚ ਰਹਿਣ ਲੱਗ ਪਏ ਲੋਕ ਉਸ ਸਲੋਕ ਦੇ ਵਿੱਚ, ਤੇ ਨੇੜੇ ਹੋ ਜਾਏ ਕੋਈ ਹੋਰ ਸੇਵਾਦਾਰ ਹੋ ਜਾਏ, ਝਾੜੂ ਬਿਰਦਾਰ ਅੰਦਰ ਦੇਣ ਵਾਲਾ ਹੋਰ, ਅਨਪਾਣੀ ਸੁਣਾਇਆ ਸਲੋਕ ਸਮੀਪ ਸਰੂਪ ਤੇ ਸਰੂਪ ਜਿਹੜਾ ਹੈ ਇਹ ਅੰਦਰ ਧਿਆਨ ਦੇ ਵਿੱਚ ਹੀ ਫੇਰ ਉਹਦਾ ਪਿਓ ਹੋ ਗਿਆ ਤੇ ਸੁਜੁਜ ਉਹਾ ਜਿਹਾ ਤਾਂ ਹੋ ਜਾਣਾ ਪਰ ਉਹ ਸ਼ਕਤੀ ਨਾ ਹੋ ਗਈ। ਇਸ ਤਰ੍ਹਾਂ ਇਹਦੇ ਭੇਦ ਹੈ। ਇਸ ਕਰਕੇ ਹਰ ਪਿਰ ਸੰਘ ਬੈਠੜੀਆਂ ਹੁਣ ਅੰਦਰ ਆ ਗਏ ਹਾਂ ਆਪਾਂ, ਬਾਹਰਲੀਆਂ ਚੀਜ਼ਾਂ ਨੂੰ ਸੰਸਾਰ ਨੂੰ ਛੱਡ ਦਿੱਤਾ ਹੈ, ਸਰੀਰਾਂ ਨੂੰ ਛੱਡ ਦਿੱਤਾ ਹੈ, ਹਿਰਦੇ ਵਿੱਚ ਚਲੇ ਗਏ ਹਾਂ। ਜਿਹੜਾ ਹਿਰਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਵਿੱਚ ਨੇੜੇ ਹੋ ਗਿਆ। ਬੁੱਧੀ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਵੇ, ਹਰ ਫਿਰ ਸੰਗ ਬੈਠੜੀ ਹੈ ਵੀ ਉੱਥੇ ਵੀ ਜਿਹੜੇ ਸਰਗੁਣ ਸਰੂਪ ਦੇ ਕੋਲ, ਜਿਸ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਸ ਵੇਲੇ ਪਹਿਲਾ ਜੰਗ ਯੁੱਧ ਕੀਤਾ, ਆਪ ਅੰਮ੍ਰਿਤ ਵੇਲਾ ਸੀ ਉਸ ਵੇਲੇ, ਉਹਨਾਂ ਨੇ ਹੱਲਾ ਕੀਤਾ ਵੀ ਇਸ ਵੇਲੇ ਸਿੰਘ ਜਿਹੜੇ ਨੇ ਆਪਣੇ ਨਿਤਨੇਮਾਂ ਚ ਰੁੱਝੇ ਹੁੰਦੇ ਜਾਂ ਹੋਰ ਚੀਜ਼ ਹੁੰਦੀ ਵੀ ਹੱਲਾ ਕਰੋ। 7000 ਫੌਜ ਸੀ ਤੇ ਇੱਥੇ ਆ ਕੇ ਤੇ ਕਹਿੰਦੇ ਜੀ ਹਮਲਾ ਹੋ ਗਿਆ। ਪਹਿਲਾਂ ਪਤਾ ਸੀ, ਸਤਿਗੁਰੂ ਸਾਹਿਬ ਜੀ ਉਸ ਵੇਲੇ ਨਿਤਨੇਮ ਕਰਦੇ ਸੀ। ਗੁਰੂ ਮਹਾਰਾਜ ਨੇ ਕਿਹਾ ਵੀ 25 ਸਿੰਘ ਜਿਹੜੇ ਜਾਓ ਜਿੱਥੇ ਲੋਹਗੜ੍ਹ ਅਸਥਾਨ ਹੈ, ਲਾਹੌਰੀ ਦਰਵਾਜ਼ੇ ਵੱਲੀ ਹੈ, ਜਿੱਧਰ ਆ ਦੁਰਗਿਆਣਾ ਹੈ ਉਧਰਲੇ ਪਾਸੇ ਨੂੰ ਜਾਈਏ। ਦਰਸ਼ਨ ਕੀਤੇ ਉਹਨੇ, ਬਹੁਤ ਸਾਰੇ ਦਰਸ਼ਨ ਕਰਦੇ ਅੰਮ੍ਰਿਤਸਰ ਦੇ ਗੁਰਦੁਆਰਿਆਂ ਦੇ, ਸ਼ਾਇਦ ਕੋਈ ਨਾ ਕਰਦਾ ਹੋਵੇ, ਤੇ ਉੱਥੇ ਜਾ, ਉੱਥੇ ਪਹਿਲਾਂ ਉਹਨਾਂ ਨੂੰ ਯੁੱਧ ਦੇ ਵਿੱਚ ਰੋਕੋ। ਤੇ ਇਹ ਗੁਰੂ ਮਹਾਰਾਜ ਉਹਨਾਂ ਨੇ ਜੰਗ ਕੀਤਾ, ਉਹਨਾਂ ਨੇ ਕਿਹਾ ਵੀ ਇੱਥੇ ਹੀ ਫੌਜਾਂ ਨੇ, ਉਹਨਾਂ ਕੋਲ ਤੋਪਾਂ ਸੀਆਂ, ਇੱਥੇ ਇਹਨਾਂ ਕੋਲ ਸਿੰਘਾਂ ਕੋਲ ਹੈ ਨਹੀਂ ਸੀ। ਉੱਥੇ ਇੱਕ ਬੇਰੀ ਸੀ ਖਾਲੀ ਜਿਹੀ ਤੇ ਉਹ ਕਹਿੰਦੇ ਜੀ ਤੋਪ ਦੀ ਲੋੜ, ਮਹਾਰਾਜ ਕਹਿੰਦੇ ਉਹ ਬੇਰੀ ਜਿਹੜੀ ਖੋਖਲੀ ਹੈ ਨਾ ਉਹਦੇ ਵਿੱਚ ਤੁਸੀਂ ਇੱਟ ਵੱਟੇ ਪਾਈ ਜਾਓ ਤੇ ਮਿੱਟੀ ਪਾਈ ਜਾਓ, ਆਪੇ ਇਹ ਗੋਲੇ ਬਣ ਕੇ ਚੱਲਣਗੇ। ਉਹ ਹੁਣ ਤੱਕ ਉੱਥੇ ਉਹ ਤਾਂ ਸਮਾਪਤ ਜੀ ਹੋ ਗਈ ਰੂਪ ਦੇ ਵਿੱਚ ਉਹ ਹੈ ਸੀ, ਹੋਰ ਬੇਰੀ ਲਾਤੀ ਹੈ। ਸੋ ਉਹ ਰਹੋ ਵਿਚਾਰ, ਉਹ ਜਿਸ ਵੇਲੇ ਫਿਰ ਮਹਾਰਾਜ ਜੰਗ ਯੁੱਧ ਹੋਇਆ ਤੇ ਆਪ ਉੱਥੇ ਗਏ ਤੇ ਉਹਨਾਂ ਦੇ ਵਿੱਚੋਂ ਜਿਵੇਂ ਮੁਕਤਸਰ ਸਾਹਿਬ ਦਾ ਜੰਗ ਹੁੰਦਾ, ਭਾਈ ਮਹਾਂ ਸਿੰਘ ਦੇ ਵੀ ਕੋਈ ਸਵਾਸ ਚੱਲਦੇ ਸਨ, ਕੋਈ ਸ਼ਹੀਦ ਹੋ ਗਏ ਸਨ, ਤੇ ਗੁਰੂ ਮਹਾਰਾਜ ਨੇ ਕਿਹਾ ਵੀ ਮੰਗੋ ਜੋ ਕੁਛ ਮੰਗਣਾ ਹੈ। ਉਹਨਾਂ ਕਿਹਾ ਜੀ ਸਾਨੂੰ ਕੋਈ ਲੋੜ ਨਹੀਂ। ਕਹਿੰਦੇ ਨਹੀਂ, ਸਾਡਾ ਚਿੱਤ ਨਹੀਂ ਪ੍ਰਸੰਨ ਹੁੰਦਾ ਜਦ ਤੁਸੀਂ ਮੰਗਦੇ ਨਹੀਂ, ਇੰਨੀ ਕੁਰਬਾਨੀ ਕੀਤੀ ਤੁਸੀਂ। ਤੇ ਕਹਿੰਦੇ ਚੰਗਾ, ਜਦੋਂ ਤੁਸੀਂ ਸਰੂਪ ਧਾਰੋ ਤੇ ਅਸੀਂ ਤੁਹਾਡੇ ਨਾਲ ਹੀ ਰਹੀਏ। ਉਹੋ ਜਿਹੇ ਸਿੱਖ ਰੂਪ ਦੇ ਵਿੱਚ, ਜੰਗੀ ਯੋਧਿਆਂ ਦੇ ਵਿੱਚ। ਉਹ ਫਿਰ ਜਿਸ ਵੇਲੇ ਦਸਵੇਂ ਪਾਤਸ਼ਾਹ ਵੇਲੇ ਦੱਸਦੇ ਨੇ, ਉਹਨਾਂ ਦੇ ਪੜ੍ਹਨ ਦੇ ਹਰ ਰੋਜ਼ 25 ਸਿੰਘ ਜਿਹੜੇ ਨੇ ਤਿਆਰ ਰਹਿੰਦੇ ਸੀ। ਇਉਂ ਇਸ ਤੋਂ ਜਾਣਨਾ ਇਹ ਹੈਗੀ ਹਰ ਫਿਰ ਸੰਘ ਬੈਠੜੀਆਂ, ਉਹ ਸਰਗੁਣ ਸਰੂਪ ਦੇ ਵਿੱਚ ਵੀ। ਤਿੰਨ ਕੀ ਸੋ ਵਾਕਿਆ ਗਣੀ ਜੇ ਸਾਹਿਬ ਬੇਲੜੀ। ਇਉਂ ਜਿਹੜੇ ਆਪਣੇ ਨਾਲ ਭੇਲ ਰਹੇ ਨੇ ਉਹਨਾਂ ਦੀ ਸੋਭਾ ਕਹਿ ਸਕਦੇ ਹਾਂ। ਜਿਹੜੇ ਅਭੇਦ ਹੋ ਗਏ ਨੇ, ਜਿਸ ਤਰ੍ਹਾਂ ਭਗਤ ਜਾ, ਉਹਨਾਂ ਨੇ ਦੇਖ ਲਓ ਗੁਰਬਾਣੀ ਵੀ ਉਹਨਾਂ ਨੂੰ ਉਹ ਦਰਜਾ ਦੇ ਦਿੱਤਾ, ਉਹ ਸਰੂਪ ਦੇ ਵਿੱਚ ਵੀ ਦਰਜਾ ਦੇ ਦਿੱਤਾ। ਹਰ ਫਿਰ ਸੰਘ ਬੈਠੜੀਏ। ਚਲੋ ਜੀ,
ਤਿੰਨ
ਇਸ ਤਰ੍ਹਾਂ ਦੋ ਰੂਪਾਂ ਦੇ ਵਿੱਚ।
ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ।
ਇਉਂ ਜਿਹੜੇ ਆਪਣੇ ਨਾਲ ਮੇਲ ਰਹੇ ਹੈ, ਇਹ ਕਾਰਕ ਕੋਟੀ ਦੇ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਹੈ। ਕਹਿੰਦੇ ਜੀ ਕਾਰਕ ਕੋਟੀ, ਉਹਨਾਂ ਨੂੰ ਗਿਆਨ ਧਿਆਨ ਆਨੰਦ ਵੈਸਾ ਹੀ ਹੁੰਦਾ ਹੈ ਤੇ ਉਹਨਾਂ ਤੋਂ ਸੇਵਾ ਲੈਣੀ ਆਪ ਕਰਨੀ। ਜੇ ਸਾਹਿਬ ਮੇਲਣੀ ਇੱਕ ਅਭੇਦ ਸਰੂਪ ਹੈ, ਜੈਸੇ ਭਾਈ ਸਾਹਿਬ ਮਨੀ ਸਿੰਘ ਜੀ ਉਹ ਭੇਦ ਵੀ ਹੋਏ ਉਸ ਰੂਪ ਦੇ ਵਿੱਚ, ਤੇ ਉਸ ਤਰ੍ਹਾਂ ਵੀ ਉਹਨਾਂ ਦੀ ਸੇਵਾ ਜੀਵਨ ਮੁਕਤ ਵੀ ਹੋਏ। ਇਸ ਤਰ੍ਹਾਂ ਹੀ ਭਾਈ ਸਾਹਿਬ ਨੰਦ ਲਾਲ ਜੀ ਉਹਨਾਂ ਦੇ ਪ੍ਰੇਮ ਦੀ ਵਸਤਾ, ਇਸ ਤਰ੍ਹਾਂ ਹੀ ਭਾਈ ਕਨ੍ਹਈਆ ਜੀ ਉਹਨਾਂ ਦੇ ਭਗਤੀ ਉਪਾਸ਼ਨਾ ਦੀ ਵਸਤਾ, ਇਹ ਵੱਖੋ ਵੱਖਰੇ ਭਗਤਾਂ ਦੀਆਂ ਵਿਚਾਰਾਂ ਹਨ। ਚਲੀਏ,
ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ।
ਹੁਣ ਵੀ ਇਹ ਪਹਿਲੇ ਜਿਹੜੀ ਮਨੁੱਖ ਸ੍ਰਿਸ਼ਟੀ ਹੈ ਇਹ ਕਿੱਥੋਂ ਇਸ ਤਰ੍ਹਾਂ ਦੀ ਲਾਗ ਲੱਗ ਸਕਦੀ ਹੈ। ਕਹਿੰਦੇ ਜੀ ਸਾਰ ਸੰਗਤ ਜਿਹੜੇ ਗੁਰਮੁਖ ਗੁਰੂ ਕੀ ਸੰਗਤ ਕਰਦੇ ਹੈ ਉਹਨਾਂ ਦੇ ਨਾਲ ਮੇਲ ਹੋ ਜਾਏ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਇਸ ਤਰ੍ਹਾਂ ਗੁਰੂ ਦੀ ਮਹਿਮਾ ਇਸ ਤਰ੍ਹਾਂ ਸਾਨੂੰ ਵੀ ਹੋਇਆ। ਤੇ ਉਹ ਕਹਿੰਦੇ ਵੀ ਜਿਸ ਤਰ੍ਹਾਂ ਵੀ ਚੰਗਾ ਵੀ ਗੁਰੂ ਦੀ ਸਿੱਖਿਆ ਤੁਸੀਂ ਧਾਰ ਲਓ, ਜੇ ਦਸਰ ਸਰੂਪ ਅੱਗੇ ਫਿਰ
ਵੀ ਅੰਮ੍ਰਿਤ ਛਕ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਕਮਾਓ ਤੇ ਤੁਸੀਂ ਵੀ ਐਸੇ ਹੀ ਸਾਹਿਬ ਮਿਲ ਲਈਆ। ਉਹ ਸਰਗੁਣ ਸਰੂਪ ਦੇ ਵਿੱਚ ਵੀ ਐਸਾ ਹੀ ਹੋਊਗਾ ਤੇ ਨਿਰਾਕਾਰ ਸਰੂਪ ਦੇ ਵਿੱਚ ਹੀ ਸਾਹਿਬ ਜਨਾਂ ਚ ਪੜੋ ਜੀ।
ਤਨ ਮਨ ਮੌਲੇ ਆਰਾਮ ਸਿਉ ਸੰਗ ਸਾਧ ਸਹੇਲੜੀ ਆ।
ਇਹ ਉਹਨਾਂ ਨੂੰ ਅੱਗੇ ਤੋਂ ਅੱਗੇ ਕਿਵੇਂ ਹੋਏ, ਉਹ ਸਾਧੂਆਂ ਦੇ ਨਾਲ, ਗੁਰਸਿੱਖਾਂ ਦੇ ਨਾਲ ਜਿਨ੍ਹਾਂ ਨੇ ਤਨ ਮਨ ਨੂੰ ਸਾਧਿਆ, ਕਮਾਈ ਕੀਤੀ ਹੈ, ਉਹਨਾਂ ਦੇ ਨਾਲ ਮਿਲੇ ਹੈ, ਸੰਗਤ ਕਰਨ ਲੱਗ ਪਏ ਹੈ। ਤਨ ਮਨ ਮੌਲਿਆ, ਉਹਨਾਂ ਦਾ ਤਨ ਵੀ ਤੇ ਸਰੀਰ ਵੀ ਨਾਮ ਜਪਦਿਆਂ ਜਪਦਿਆਂ ਐਸਾ ਵਿਕਾਸ ਵਿੱਚ ਆ ਗਿਆ, ਪ੍ਰਫੁੱਲਿਤ ਹੋ ਗਿਆ, ਨਾਮ ਸਿਮਰਨ ਦੇ ਪ੍ਰਵਾਹ ਚੱਲ ਪਏ, ਰਸਮਈ ਚੱਲ ਪਏ। ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ। ਪੜੋ ਜੀ।
ਸੰਗ ਸਾਧ ਸਹੇਲੜੀਆ,
ਉਹਨਾਂ ਨੂੰ ਸਹੇਲੀਆਂ ਹੁਣ ਕਿਹਾ, ਕਿਉਂਕਿ ਬੀਬੀਆਂ ਦਾ ਆਇਆ, ਉਹਨਾਂ ਦੀਆਂ ਸਹੇਲੀਆਂ ਹੁੰਦੀਆਂ ਉਸ ਰੂਪ ਦੇ ਵਿੱਚ, ਤੇ ਪਰਮੇਸ਼ਰ ਨੂੰ ਉਹ ਪਤੀ ਸਰੂਪ ਦੇ ਵਿੱਚ ਕਿਹਾ। ਸੰਗ ਸਾਧ ਸਹੇਲੜੀਆ, ਜਿਹੜੇ ਸ਼ਰਧਾ ਵਾਲੇ ਗੁਰਮੁਖ ਨੇ, ਗੁਰਸਿੱਖ ਨੇ, ਭਗਤੀ ਕਰਨ ਵਾਲੇ ਜਿਹੜੇ, ਉਹਨਾਂ ਨਾਲ ਮਿਲ ਕੇ ਉਹ ਸਾਧਾਂ ਦੀ ਸੰਗ ਸਾਧ ਸਹੇਲੜੀਆ, ਉਸ ਉਹਨਾਂ ਨੂੰ ਸ੍ਰੇਸ਼ਟ ਪੁਰਸ਼ ਉਹਨਾਂ ਨੂੰ ਕਿਹਾ। ਚਲੋ ਜੀ।
ਸਾਧ ਜਨਾ ਦੇ ਬਾਹਰੀ ਸੇ ਰਹਿਣ ਅਕੇਲੜੀਆ।
ਦੁਨੀਆਂ ਬੜੀ ਹੈ, ਮਹੀਨਿਆਂ ਦੁਆਰਾ ਉਪਦੇਸ਼ ਦਿੰਦੇ ਹੋ, ਸਾਰੇ ਧਿਆਨ ਨੀ, ਨਾ ਗੁਰੂ ਕੋਲ ਆਉਂਦੇ, ਨਾ ਸੰਗਤ ਵਿੱਚ ਆਉਂਦੇ, ਨਾ ਹੋਰ ਸੁਣਦੇ ਹੈ, ਫਿਰ ਉਹਨਾਂ ਦਾ ਕੀ ਹਾਲ ਹੁੰਦਾ? ਇਹਨਾਂ ਨੂੰ ਤਾਂ ਐਡੀ ਪਦਵੀ ਮਿਲ ਗਈ ਸੰਗਤ ਕਰਨ ਵਾਲਿਆਂ ਨੂੰ, ਗੁਰੂ ਕੇ ਵਚਨਾਂ ਨੂੰ ਮੰਨਣ ਵਾਲੀ, ਵਾਹਿਗੁਰੂ ਪਰਮੇਸ਼ਰ ਦੇ ਨਾਲ, ਉਹ ਵੀ ਤਾਂ ਉਹਨਾਂ ਦੇ ਹੀ ਰਚੇ ਹੋਏ ਆ ਪਰਮੇਸ਼ਰ ਦੇ, ਤੇ ਜਿਹੜੇ ਨਹੀਂ ਆਪਣੇ ਕਰਦੇ ਸੰਗਤ, ਉਹਨਾਂ ਨੂੰ ਕੀ ਹੈ? ਉਹ ਕਹਿੰਦੇ ਵੇਖੀ ਜਾਊ, ਇਹ ਅਗੇ ਬਹੁਤੇ ਤਰ ਜਾਣਗੇ, ਕਈ ਤਰਕਾਂ ਕਰਦੇ ਨੇ। ਸਾਧ ਜਨਾਂ ਤੇ ਬਾਹਰੀ, ਜਿਹੜੇ ਐਸੀ ਸੰਗਤ ਤੋਂ ਬਗੈਰ ਨਹੀਂ ਕਰਦੇ, ਸੇ ਰਹਿਣ ਕੇਲੜੀ ਹੈ, ਪਹਿਲਾਂ ਤੋਂ ਇਕੱਲੇ ਹੁੰਦੇ ਨੇ, ਇਕੱਲਾ ਰਹਿ ਨਹੀਂ ਸਕਦਾ, ਨਾ ਮਨ ਰਹੇ ਨਾ ਜੇ ਹੋਰ ਚੀਜ਼ ਹੈ, ਤੇ ਉਸ ਤਰ੍ਹਾਂ ਦੇ ਤੁਰਤੇ ਕੋ ਤੁਰਤਾ ਮਿਲੇ, ਉੱਡਤੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਨਾਨਕ ਸੌ ਸਾਲ ਆਈਏ ਜਿਨ ਕਾਰਨ ਕੀ ਹੈ? ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ, ਤੁਰਦਾ ਹੋਵੇ ਉਹਨੂੰ ਤੁਰਨ ਵਾਲਾ ਮਿਲ ਜਾਂਦਾ, ਰਸਤੇ ਨੂੰ ਵੀ ਕੋਈ ਰਾਹੀ ਪਾਣੀ, ਉੱਡਣ ਵਾਲੇ ਪੰਛੀਆਂ ਨੂੰ ਉੱਡਣ ਵਾਲੇ ਮਿਲ ਜਾਂਦੇ ਹੈ। ਇਹ ਬਾਹਰਲੇ ਅਰਥ ਨੇ ਤੇ ਬਹੁਤ ਗੰਭੀਰ ਨੇ ਅਰਥ, ਜੈਸੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗਹਿਰ ਗੰਭੀਰ ਨੇ, ਐਸੇ ਉਹਨਾਂ ਦੀ ਬਾਣੀ ਬਹੁਤ ਥੋੜੀ ਹੈ ਤੇ ਬਹੁਤ ਗੈਰ ਗੰਭੀਰ ਹੈ, ਪਰਮਾਰਥ ਵਿਹਾਰਿਕ ਪੱਖ ਤੋਂ ਦੋਹਾਂ ਚ। ਸੋ ਸਾਧਨਾ ਤੇ ਬਾਹਰੀ ਸੇ ਰਹਿਣ ਅਕੇਲੜੀ ਆ, ਉਹ ਵਾਹਿਗੁਰੂ ਨਾਲ ਥੋੜੇ ਮਿਲ ਸਕਦੇ, ਉਹ ਫੇਰ ਉਹਨਾਂ ਨੂੰ ਜਿਹੜੇ ਹੋਰ ਨੇ ਉਹ ਜੇ ਉਹਨਾਂ ਦੇ ਨਾਲ ਮੇਲ ਹੋ ਜਾਂਦਾ ਕੁਸੰਗੀਆਂ ਦਾ, ਉਹਨਾਂ ਨਾਲ ਪੜੋ ਅੱਗੇ।
ਤੈਨ ਦੁੱਖ ਨਾ ਕਬੂ ਉਤਰੈ ਸੇ ਜਮ ਕੈ ਬਸ ਬੜੀ ਆ।
ਇੱਥੇ ਵੀ ਉਹਨਾਂ ਦੇ ਦੁੱਖ ਕਦੇ ਨਹੀਂ ਲੈਂਦੇ, ਦੁੱਖ ਤੇ ਦੁੱਖ ਹੁੰਦੇ, ਕਿਉਂਕਿ ਸੰਗਤ ਕਰਦੇ ਆ, ਖੋਟੇ ਕੰਮ ਕਰਦੇ ਆ, ਖੋਟੀਆਂ ਚੀਜ਼ਾਂ ਖਾਂਦੇ ਪੀਂਦੇ ਆ, ਉਹਨਾਂ ਦੇ ਨਾਲ ਦੁੱਖ ਹੋ ਜਾਂਦੇ ਸਰੀਰ ਦੇ ਵਿੱਚ, ਤੇ ਉਹ ਵੀ ਨਹੀਂ ਲੈਂਦੇ, ਤੇ ਅੰਤ ਨੂੰ ਵੀ ਫੇਰ ਉਹਨਾਂ ਦੇ ਵਾਸਤੇ ਇਹ ਨਹੀਂ ਵੀ ਕੋਈ ਭਗਤ ਜਾਂ ਗੁਰਸਿੱਖ ਜਾਂ ਸ਼ਹੀਦ ਸਿੰਘ ਲੈਣ ਵਾਸਤੇ ਆਉਣਗੇ, ਇਹ ਸਰਗੁਣ ਸਰੂਪ ਦੀ ਵਿਚਾਰ ਹੈ, ਉਹ ਜਮਾਂ ਦੇ ਵਸ ਪੈਂਦੇ। ਚਲੋ।
ਚਿੰਨੀ ਰਾਵਿਆ ਪ੍ਰਭ ਆਪਣਾ ਸੇਧ ਦਿਸਣ ਨਿਤ ਖੜੀਆ।
ਦੂਜਾ ਪੱਖ ਮਨਮੁਖਾਂ ਦਾ ਜਾਂ ਕੁਸੰਗੀਆਂ ਦਾ ਦਿਖਾ ਦਿੱਤਾ ਹੈ, ਹੁਣ ਫੇਰ ਗੁਰਮੁਖਾਂ ਦਾ ਪੱਖ ਦਿਖਾਉਂਦੇ। ਜਿੰਨੀ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣੇ ਵਾਹਿਗੁਰੂ ਪਰਮੇਸ਼ਰ ਦਾ ਤਨ ਮਨ ਮੌਲਿਆ ਰਾਮ ਸਿਉਂ ਉਚਾਰਨ ਕਰਦੇ ਕਰਦੇ ਪ੍ਰਫੁੱਲਿਤ ਹੋ ਗਿਆ ਹੈ, ਰਸਮੀ ਹੋ ਗਿਆ ਹੈ, ਜਿਨੀ ਰਾਵਿਆ ਪ੍ਰਭ ਆਪਣਾ
ਸੇ ਦਿਸਣ ਨਿਤ ਖੜੀ ਆ।
ਸੇ ਇੱਥੇ ਸਿਆਰੀ ਉਹਦਾ ਵਾਚਕ ਹੈ, ਪ੍ਰਣਾਮ ਵਾਚੀ ਹੈ, ਕਿਤੇ ਸੋ ਨਾਲ ਵੀ ਆਉਂਦਾ ਹੈ, ਕਿਤੇ ਔਂਕੜ ਨਾਲ ਵੀ ਆਉਂਦਾ ਹੈ, ਇਹ ਗੁਰਬਾਣੀ ਦੇ ਅਰਥਾਂ ਦੇ ਭੇਦ ਹਨ। ਸੇ ਦਿਸਣ ਨਿਤ ਖੜੀ ਆ, ਉਹ ਜਿਹੜੀਆਂ ਐਸੀਆਂ ਜਗਿਆਸੂ ਰੂਪੀ ਆਤਮਾ ਹਨ, ਉਹ ਹਮੇਸ਼ਾ ਸਾਵਧਾਨ ਰਹਿੰਦੀਆਂ। ਇਹ ਨਹੀਂ ਵੀ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਕਿਤੇ ਜਿਵੇਂ ਦਰਵਾਜ਼ੇ ਤੇ ਖੜਾ ਨਾ ਪਹਿਰੇਦਾਰ, ਉਹ ਹਮੇਸ਼ਾ ਹੀ ਵਾਹਿਗੁਰੂ ਪਰਮੇਸ਼ਰ ਦੇ ਕੋਲ ਉਸਦੀ ਆਗਿਆ ਦੇ ਵਿੱਚ ਹੀ ਰਹਿੰਦੇ ਹੈ, ਜਿੱਥੇ ਵੀ ਆਗਿਆ ਕਰਨ ਉੱਥੇ ਉਹਨਾਂ ਦੇ ਸਦਾ ਅੰਗ ਸੰਗੇ ਅਪੰਗਿੰਗ ਬਿਭੂਤੇ
ਚਲੀ ਰਤਨ ਜਵੇਹਰ ਲਾਲ ਹਾਰ ਕੰਠ ਤਨਾ ਜੜੀਆ
ਬੀਬੀਆਂ ਦੇ ਤਾਂ ਅੱਗੇ ਸੰਬੰਧ ਸਮੇਂ ਜਾਂ ਹੋਰ ਪ੍ਰਤੀਸ਼ਤੀ ਦੇ ਵਿੱਚ ਕੋਈ ਸੋਨੇ ਦੇ ਗਹਿਣੇ ਜਾਂ ਉਹਨਾਂ ਤੋਂ ਅੱਗੇ ਮੁਲਕ ਹੀਰੇ ਰਤਨ ਜਵਾਹਰ ਉਹਨਾਂ ਦੇ ਹਾਰ ਗਲਾਂ ਦੇ ਵਿੱਚ ਪਾਏ ਸ਼ੋਭਾ ਪਾਉਂਦੇ ਇੱਧਰ ਕਿਹੜੇ ਜੀ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਰਤਨ ਜਵੇਹਰ ਰਤ ਨਾ ਜਿਹਦੇ ਵਿੱਚ ਮੋਹ ਨਾ ਰਵੇ ਉਹ ਕੀ ਵੈਰਾਗ ਐਨਸ ਨਾਮ ਰਤੇ ਵੈਰਾਗੀ ਜਦੋਂ ਨਾਮ ਦੇ ਵਿੱਚ ਰੰਗੇ ਗਏ ਹੋਏ ਇੱਧਰ ਰਤ ਹੋ ਗਈ ਤੇ ਦੁਨੀਆਂ ਦੀ ਰਤ ਹਟ ਗਈ ਇਹਨਾਂ ਦੇ ਅੰਦਰ ਰਤ ਨਹੀਂ ਹੈ ਰਤਨ ਵੈਰਾਗ ਰਤਨ ਜਵੇਹਰ ਤੇ ਰਤਨ ਜਵੇਹਰ
ਲਾਲ ਹਾਰ
ਲਾਲ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਉਹ ਹੈ ਤੇ ਜਵੇਹਰ ਹੁੰਦਾ ਵੀ ਜਿਹੜੇ ਆਪਣੇ ਜੋਹਰਾਂ ਨੂੰ ਵਿਖਾ ਕੇ ਉਹਦੇ ਮਨ ਨੂੰ ਹਰ ਲਵੇ ਉਹ ਗਿਆਨ ਵਾਹਿਗੁਰੂ ਦਾ ਗਿਆਨ ਔਰ ਵਾਹਿਗੁਰੂ ਦਾ ਵੈਰਾਗ ਔਰ ਵਾਹਿਗੁਰੂ ਦਾ ਪ੍ਰੇਮ ਕੰਠ ਤੇ ਨਾਲ ਜੜੀ ਹੈ ਉਹ ਕੰਠ ਗਲੇ ਵਿੱਚ ਹਾਰ ਪਾਇਆ ਹੁੰਦਾ ਹੈ ਤੇ ਉਹਨਾਂ ਦੇ ਹਿਰਦੇ ਰੂਪੀ ਕੰਠ ਦੇ ਵਿੱਚ ਇਹ ਸ਼ੁਭ ਗੁਣ ਜਿਹੜੇ ਨੇ ਐਨ ਭੂਸ਼ਿਤ ਹੋ ਰਹੇ ਨੇ ਵਿੱਚ ਪ੍ਰਵੇਸ਼ ਹੋਏ ਨੇ ਜੜ ਜਾਣੀ ਚੀਜ਼ ਚਲੀ
ਨਾਨਕ ਬਾਂਛਾ ਧੂੜ ਤਿੰਨ ਪ੍ਰਭ ਸਰਨੀ ਦਰ ਬੜੀਆ
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੰਜਵੇਂ ਸਰੂਪ ਦੇ ਵਿੱਚ ਹੀ ਜੈਸੇ ਕਿ ਵੀ ਆਪ ਵਾਹਿਗੁਰੂ ਨੇ ਕਿਹਾ ਵੀ ਮੈਂ ਦਸ ਸਰੂਪ ਧਾਰਾਂਗਾ ਔਰ ਛੇਵੇਂ ਤੇ ਦਸਵੇਂ ਸਰੂਪ ਦੇ ਵਿੱਚ ਜੰਗ ਯੁੱਧ ਹੋਣਗੇ ਤੇ ਫੇਰ ਖਾਲਸਾ ਪੰਥ ਦੀ ਸਾਜਨਾ ਹੋਊਗੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਈਂ ਗੁਰਤਾ ਗੱਦੀ ਦੇਵਾਂਗੇ ਇਹ ਸੰਖੇਪ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਸਰੂਪ ਦਾ ਵਰਣਨ ਹੈ ਉਸਦੇ ਅਰਥਾਂ ਦੀ ਵਿਚਾਰ ਹੋ ਚੁੱਕੀ ਹੈ ਨਾਨਕ ਬੰਸ਼ ਹੈ ਧੂੜ ਤਿੰਨ ਉਹ ਸਾਨੂੰ ਸਿੱਖਿਆ ਦੇਣ ਵਾਸਤੇ ਵੀ ਉਹ ਕੋਈ ਕਹਿੰਦੇ ਜੀ ਸਾਡਾ ਸੰਤ ਬ੍ਰਹਮ ਗਿਆਨੀ ਹੈ ਉਹ ਕਹਿੰਦੇ ਸਾਡਾ ਗੁਰੂ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਜੋ ਹੇਠਾਂ ਹੀ ਨਹੀਂ ਉਤਰਦੇ ਉਹ ਤਾਂ ਜੀ ਅਵਤਾਰ ਹੀ ਹੈ ਉਹਦਾ ਸੱਚਾ ਸੌਦਾ ਜਿਹੜਾ ਉਹ ਰੱਬ ਹੀ ਹੈ ਵੀ ਨੇੜੇ ਬ੍ਰਹਮ ਗਿਆਨੀ ਤੇ ਕੀ ਕਰਨਾ ਹੈ ਅਵਤਾਰਾਂ ਤੇ ਖੜੋ ਵਿਸ਼ਨੂੰ ਅਵਤਾਰ ਹੈ ਈਸ਼ਵਰ ਅਵਤਾਰ ਹੈ ਨਾ ਉਹ ਤਾਂ ਨੇੜਾ ਰੱਬ ਹੀ ਹੈ ਪਤਾ ਨੀ ਕਿੰਨੇ ਕੁ ਰੱਬ ਹੋ ਗਏ ਚਲੋ ਐਸਾ ਵੀ ਕਲਯੁਗ ਦਾ ਪ੍ਰਭਾਵ ਹੈ ਨਾਨਕ ਬਾਦਸ਼ਾਹ ਧੂੜ ਤਿੰਨ ਪ੍ਰਭ ਸਰਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦੇ ਆ ਹਉਮੈ ਨੂੰ ਸ਼ਰਨ ਕੀ ਹੁੰਦਾ ਹੈ ਵੀ ਉਹਦੇ ਬਲ ਦੇ ਆਸਰੇ ਸਭ ਕੁਛ ਮਹਾਰਾਜ ਸਭ ਕੁਛ ਤੁਹਾਡਾ ਹੀ ਹੈ ਜੋ ਹੁਕਮ ਕਰੋ ਜੋ ਜੋ ਹੁਕਮ ਪਿਆ ਸਾਹਿਬ ਕਾ ਸੋ ਮਾਥੇ ਲੈ ਮਾਨਿਓ ਜਿੱਥੇ ਹਉਮੈ ਨਹੀਂ ਹੈ ਸਤਿਗੁਰੂ ਨਾਨਕ ਸਾਹਿਬ ਜੀ ਸਾਨੂੰ ਸਿੱਖਿਆ ਦੇਣ ਵਾਸਤੇ ਕਹਿੰਦੇ ਐਸੇ ਵੀ ਹੋ ਕੇ ਭਗਤੀ ਮਾਰਗ ਤੇ ਚੱਲਦਿਆਂ ਹੋਇਆਂ ਵੀ ਪ੍ਰਭ ਸਰਨੀ ਨਾਨਕ ਬਾਦਸ਼ਾਹ ਝੂੜ ਦੇ
ਪ੍ਰਭ ਸਰਨੀ ਦਰ ਬੜੀਆ
ਜਿਹੜੀਆਂ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਰੂਹਾਂ ਆਤਮਾ ਐਸੇ ਜਗਿਆਸੂ ਇਹ ਪਏ ਰਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਅਸੀਂ ਝੂੜ ਬਗਦੇ ਹੋਰ ਨੀ ਕੁਛ ਬਣਦੇ ਉਹਨਾਂ ਦੇ ਚਰਨਾਂ ਦੀ ਸ਼ਰਧਾ ਬਣੀ ਰਵੇ ਤੇ ਨਿਮਰਤਾ ਦੇ ਨਾਲ ਸੰਗਤ ਦੇ ਵਿੱਚ ਰਹੀਏ ਸੇਵਾ ਭਾਵਨਾ ਤੇ ਆਗਿਆ ਵਿੱਚ ਕਦੇ ਹੋਰ ਦੂਸਰਾ ਵਿਚਾਰ ਨਾ ਫੁਰੇ ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਨੇ ਉਪਦੇਸ਼ ਦਿੱਤੇ ਹਨ
ਮੰਗਰ ਪ੍ਰਭ ਆਰਾਧਨਾ ਬਾਹਰ ਨਾ ਜਨਮੜੀ
ਹੁਣ ਫੇਰ ਮੰਗਰ ਉਹ ਮਹੀਨੇ ਸ਼ੁਰੂ ਕੀਤਾ ਸੀ ਉਪਕਰਮ ਉਪ ਸੰਘਾਰ ਦਿਖਾਉਂਦੇ ਹੋਏ ਉਸ ਯੁਕਤੀ ਦੇ ਨਾਲ ਮੰਗਰ ਦੇ ਵਿੱਚ ਭਾਈ ਜਿਹੜਾ ਮੰਗਰ ਪ੍ਰਭ ਆਰਾਧਨ ਫਲ ਕੀ ਹੋਊਗਾ ਜੀ ਜੇ ਅਸੀਂ ਇਸ ਰਸਤੇ ਚੱਲੇ ਬਹੁਤ ਨਾ ਜਨਮੜੀ ਹੈ ਮੁੜ ਕਰਕੇ ਅਜੂਨੀ ਹੋ ਜਾਵਾਂਗੇ ਅਜੂਨੀ ਸਾਹਿਬ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰ ਪਹੁੰਚਣ ਵੈਰ ਮੁੜ ਕਰਕੇ ਫੇਰ ਨਹੀਂ ਹੋਰ 84 ਲੱਖ ਜੂਨ ਦੇ ਵਿੱਚ ਜਾਵਾਂਗੇ ਜਾਂ ਨਰਕਾਂ ਦੇ ਵਿੱਚ ਪਵਾਂਗੇ ਇਹ ਸਤਿਗੁਰੂ ਸਾਹਿਬ ਜੀ ਨੇ ਸ਼ੁਭ ਉਪਦੇਸ਼ ਦਿੱਤੇ ਹੁਣ ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਇਹ ਉਪਦੇਸ਼ ਨੂੰ ਮੰਨਣ ਦੀ ਸਮਾਂ ਕਾਫੀ ਹੋ ਗਿਆ ਹੈ ਸਤਿਕਾਰਯੋਗ ਗਿਆਨੀ ਕਪੂਰ ਸਿੰਘ ਜੀ ਉਹ ਵੀ
ਵਿਚਰ ਕੇ ਵੀ ਪ੍ਰਚਾਰ ਕਹਿੰਦੇ ਗਿਆਨੀ ਹਰਭਜਨ ਸਿੰਘ ਜੀ ਆਪਣੇ ਸਥਾਨ ਤੇ ਹੋਰ ਇਸ ਇਲਾਕੇ ਵਿੱਚ ਗੁਰਮਤ ਦੇ ਪ੍ਰਚਾਰ ਇਸੇ ਟਕਸਾਲ ਦੇ ਵਿੱਚ ਕਰ ਰਹੇ ਨੇ ਤੇ ਸਮਾਂ ਬਹੁਤਾ ਹੋਣੇ ਕਰਕੇ ਵੰਡਗੀਆਂ ਤੁਸੀਂ ਦੇਖੀਆਂ ਹੀ ਤੇ ਹੁਣ ਅਰਦਾਸ ਕਰ ਦੇਈਏ ਪੁਰਸ਼ਮ ਦੀ ਕਿਰਪਾ ਕਰਨੀ ਅਰਦਾਸ ਇਹ ਕਰੀਏ ਵੀ ਮਹਾਰਾਜ ਇਹ ਸਾਡੇ ਅੰਦਰ ਵਸੇ ਤੇ ਸ਼ੁਭ ਗੁਣਾਂ ਦੀ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਆਪ ਕਿਰਪਾ ਕਰਕੇ ਸਾਨੂੰ ਗੁਣਾਂ ਦੀ ਬਖਸ਼ਿਸ਼ ਕਰੋ ਤੇ ਭਗਤੀ ਦੀ ਬਖਸ਼ਿਸ਼ ਕਰੋ ਕਲਯੁਗ ਦਾ ਸਮਾਂ ਹੈ ਤੇ ਸਾਨੂੰ ਸ੍ਰੇਸ਼ਟ ਸੰਗਤ ਬਖਸ਼ੋ
ਨਾਨਕ ਬਾਂਛਾ ਧੂੜ ਦਿਨ ਪ੍ਰਭ ਸਰਨੀ ਦਰ ਬੜੀਆ
ਫੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ
ਮੰਗਰ ਪ੍ਰਭ ਆਰਾਧਨਾ ਬਾਹਰ ਨਾ ਜਨਮੜੀਆ ਝੂਠਾ